सतनाम श्री वाहेगुरु सन श्री गुरु नानक देव जी ओ महाराज वंदनियन कुमार सर्वतला समरथ लोलन तेरा खो प्रभु नानक दे कर हथ फिरत फिरत प्रभ आया परया तो शरणाए नानक की प्रभ बेनती अपनी भक्ति लाए देखे विच मानो जी जन्म देखे विच मानो जन्म तुम्हारे देखे लो जन्म तुम्हारे देखे देविक लालो जन्म तुम्हारे देखे
Oh, 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 oh
ਸਤਨਾਮ ਕਾਰੋਬਾਰ ਸੰਕੋਚ ਰਹੇ ਹੋਏ ਆਪ ਗੁਰੂ ਦਰਬਾਰ ਪਹੁੰਚੇ ਹੋ ਜਿੰਨੇ ਕਦਮ ਕੋਈ ਚੱਲ ਕੇ ਆਇਆ ਹੈ ਉਹਨੇ ਜਗਾਂ ਦਾ ਫਲ ਤਤਵੇ ਤੇ ਮਹਾਂਪੁਰਸ਼ਾਂ ਦੇ ਬਚਨਾਂ ਦੇ ਅਨੁਸਾਰ ਮਿਲਦਾ ਹੀ ਹੈ। ਸਤਸੰਗ ਦੇ ਵਿੱਚ ਬੈਠੋਗੇ ਚਿਤ ਬਿਰਤੀਆਂ ਇਕਾਗਰ ਕਰੋਗੇ ਗੁਰੂ ਦੇ ਬਚਨ ਸਰਵਣ ਕਰਕੇ ਮੰਨਣ ਕਰਕੇ ਹਿਰਦੇ ਚ ਧਾਰਨ ਕਰੋਗੇ ਤਾਂ ਬਹੁਤ ਜ਼ਿਆਦਾ ਫਲ ਹੋਰ ਪ੍ਰਾਪਤ ਹੋ ਜਾਂਦਾ ਹੈ। ਕਈ ਕੋਟਿਕ ਜਗ ਫਲਾ ਸੁੰਗਾ ਬਣਹਾਰੇ ਦਾ ਜੋ ਆਪਾਂ ਨੂੰ ਥੋੜਾ ਸਮਾਂ ਮਿਲਿਆ ਹੈ ਇਸ ਦੇ ਵਿੱਚ ਬਾਣੀ ਦੀ ਵਿਚਾਰ ਕਰੀਏ ਆਪਣਾ ਰਸਤਾ ਟੋਲੀਏ ਤੇ ਆਪਣਾ ਜਿਸ ਕੰਮ ਨੂੰ ਕਰਨ ਵਾਸਤੇ ਆਇਆ ਉਹ ਕਰਕੇ ਮਾਨਸ ਜੰਗ ਦਾ ਪੂਰਾ ਪੂਰਾ ਲਾਹਾ ਖੱਟੀ। ਵਾਹਿਗੁਰੂ ਨੇ ਜਦ ਤੋਂ ਸ੍ਰਿਸ਼ਟੀ ਬਣਾਈ ਹੈ ਉਸ ਵੇਲੇ ਤੋਂ ਆਪਾਂ ਘੁੰਮਦੇ ਫਿਰਦੇ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰਿਆ ਚਰੰਕ ਆਲੇ ਦੇਸ ਨੇ। ਇਹ ਬਚਨ ਹਜ਼ਾਰਾਂ ਵਾਰੀ ਸੁਣੇ ਨੇ, ਹਜ਼ਾਰਾਂ ਵਾਰੀ ਕਹੇ ਨੇ, ਪਰ ਜੋ ਇਹਨਾਂ ਦਾ ਭਾਵ ਹੈ ਉਹ ਸਾਡੇ ਹਿਰਦੇ ਵਿੱਚ ਅਸਰ ਕਿਉਂ ਨਹੀਂ ਕਰਦਾ? ਉਹ ਕਿਉਂ ਨਹੀਂ ਉਹ ਅਵਸਥਾ ਪੈਦਾ ਹੁੰਦੀ ਕਿ ਵੀ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏ ਲਾਗਤੀ ਭੁਇੰਗਿਰ ਭਰਿਆ ਭਰਿਆ ਕਲੇਜੇ ਛੇ। ਉਹਦਾ ਇਹ ਹੈ ਕਿ ਅਸੀਂ ਬਹੁਤ ਹੋਰ ਪਾਸੇ ਫਿਰਦੇ ਹਾਂ, ਸਤਿਗੁਰੂ ਦੇ ਬਚਨਾਂ ਦੀ ਸੇਧ ਵਿੱਚ ਆਉਂਦੇ ਨਹੀਂ ਹਾਂ, ਲਾਂਭੇ ਰਹਿੰਦੇ ਹਾਂ। ਇਸ ਕਰਕੇ ਅਸੀਂ ਆਪਣਾ ਜਨਮ ਬਰਬਾਦ ਕਰਕੇ ਬਿਰਥਾ ਗੁਆ ਕੇ ਸੰਸਾਰ ਤੋਂ ਚਲੇ ਜਾਂਦੇ ਹਾਂ। ਜੋ ਸਾਡੇ ਪਿਤਾ ਨੇ ਕਰਿਆ, ਪਿਤਾਮਾ ਨੇ ਕਰਿਆ, ਪੜਦਾਦੇ ਨੇ ਕਰਿਆ, ਨਗਰਦਾਦੇ ਨੇ ਕਰਿਆ, ਉਹੀ ਕੰਮ ਕਰਕੇ ਪੈਦਾ ਹੋਏ, ਪੜ੍ਹੇ ਲਿਖੇ, ਫਿਰ ਕੋਈ ਕਾਰੋਬਾਰ ਕਰਿਆ, ਬੱਚੇ ਹੋਏ, ਵਿਆਹ ਹੋਇਆ, ਬੱਚੇ ਹੋਏ, ਬੱਚੇ ਪਾਲੇ, ਬੁਢਾਪਾ ਆ ਗਿਆ, ਮਜਬੂਰ ਹੋ ਗਏ, ਫਿਰ ਸੰਸਾਰ ਤੋਂ ਔਖੇ ਹੋ ਕੇ ਤੁਰ ਗਏ, ਮੁੜ ਕੇ ਫਿਰ ਜੂਨਾਂ ਚ ਪੈ ਗਏ। ਜਦ ਮਨੁੱਖ ਬਣੇ ਫਿਰ ਉਹੀ ਕੰਮ ਸ਼ੁਰੂ ਕਰ ਲਿਆ। ਜਾਂ ਤਾਂ ਸਾਨੂੰ ਸਮਝ ਨਹੀਂ ਆਉਂਦੀ, ਸਾਡੀ ਸੋਚ ਨਹੀਂ ਪੂਰਾ ਕੰਮ ਕਰਦੀ, ਜਾਂ ਕੋਈ ਕਿਸਮਤ ਵਿੱਚ ਹੀ ਫਰਕ ਹੈ ਕਿ ਬਚਨ ਕਹੇ ਜਾਂਦੇ ਨੇ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ। ਸੰਸਾਰ ਦੇ ਵਿੱਚ ਤਾਂ ਰਹਿਣਾ ਨਹੀਂ ਸਾਧ ਸਿੰਘ ਜੀ, ਇੱਥੋਂ ਤਾਂ ਤੁਰੇ ਜਾਣਾ। ਕੋਈ ਅੱਜ ਚਲੇ ਜਾਓ, ਕੋਈ ਦਸ ਦਿਨ ਬਾਅਦ ਚਲੇ ਜਾਓ, ਕੋਈ ਦਸ ਸਾਲ ਬਾਅਦ ਚਲੇ ਜਾਓ, ਜਾਣਾ ਸਾਰਿਆਂ ਨੇ। ਸਰੀਰ ਦੀ ਅਵਸਥਾ ਬਦਲਦੀ ਜਾਂਦੀ ਹੈ, ਕਦੇ ਸਰੀਰ ਜਵਾਂ ਬਚਪਨ ਚ ਹੁੰਦਾ ਹੈ ਬੜਾ ਹੀ ਸੋਹਣਾ ਲੱਗਦਾ ਹੈ, ਵੱਧਦਾ ਹੈ, ਫੁੱਲਦਾ ਹੈ, ਜਵਾਨ ਹੁੰਦਾ ਹੈ, ਕਦੇ ਬੁਢਾਪੇ ਵੱਲ ਨੂੰ ਚੱਲ ਪੈਂਦਾ ਹੈ। ਉਹ ਜਿਹੜੇ ਸਾਥੀ ਸੀ ਨੇਤਰ ਨਾਲ ਆਏ ਸੀ ਦੇਖਣ ਵਾਸਤੇ, ਦੰਦ ਆਏ ਸੀ ਖਾਣ ਪੀਣ ਵਾਸਤੇ, ਕੰਨ ਆਏ ਸੀ ਸੁਣਨ ਵਾਸਤੇ, ਹੱਥ ਪੈਰ ਕੰਮ ਕਰਨ ਵਾਸਤੇ ਆਏ ਸੀ, ਦੇਖਦੇ ਦੇਖਦੇ ਐਸੀ ਅਵਸਥਾ ਆ ਜਾਂਦੀ ਹੈ ਕਿ ਬਲ ਵੀ ਹਾਰ ਜਾਂਦਾ, ਥੋੜਾ 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 ਰੋਜ਼ ਘਟਦੇ ਪਤਾ ਨਹੀਂ ਲੱਗਦਾ। ਬਾਬਾ ਫਰੀਦ ਜੀ
ਬਹੁਤ ਵੱਡਾ ਲੰਮਾ ਸਫ਼ਰ ਕਰਿਆ, ਗੁਰੂ ਨਾਨਕ ਪਾਤਸ਼ਾਹ ਨੇ ਕੀਤਾ, ਬਾਬਾ ਫਰੀਦ ਨੇ ਕਰਿਆ। ਨਾ ਹਿਮਾਲਿਆ ਛੱਡਿਆ ਬਾਬਾ ਫਰੀਦ ਨੇ, ਨਾ ਤੁਰਕੀ ਛੱਡੀ ਹੈ, ਨਾ ਲਬਨਾਨ ਛੱਡਿਆ। ਉਸ ਤੋਂ ਵੀ ਪਰਲੇ ਜਿਹੜੇ ਬਲਕਾਨ ਦੀ ਸਟੇਟ ਸੀ ਉੱਥੇ ਤੱਕ ਆਪ ਜਾਂਦੇ ਰਹੇ। ਬੜੀਆਂ ਬੜੀਆਂ ਜਿੱਥੇ ਜਿੱਥੇ ਵੀ ਸੁਣੀਆਂ ਪੜ੍ਹਾਈ ਲਿਖਾਈ ਦੀਆਂ ਯੂਨੀਵਰਸਿਟੀਆਂ ਵਰਗੀਆਂ ਵੱਡੀਆਂ ਇੰਸਟੀਟਿਊਸ਼ਨਸ ਹੈ ਉੱਥੇ ਆਪ ਪੈਦਲ ਜਾਂਦੇ ਸੀ। ਜਾਂਦੇ ਕਾਹਦੇ ਵਾਸਤੇ ਸੀ? ਵੀ ਪਰਮੇਸ਼ੁਰ ਦਾ ਕੁਛ ਪਤਾ ਲੱਗੇ, ਆਇਆ ਪਰਮੇਸ਼ੁਰ ਨੂੰ ਮਿਲਣ ਵਾਸਤੇ। ਮਾਂ ਨੇ ਕਹਿਤਾ ਸੀ, ਬੇਟਾ ਸੰਸਾਰ ਦੇ ਵਿੱਚ ਤੂੰ ਆਇਆ ਰੱਬ ਨੂੰ ਮਿਲ, ਵਾਰੀ ਤੇਰੀ ਆ ਗਈ ਹੈ ਤੇ ਤੂੰ ਰੱਬ ਨੂੰ ਮਿਲ, ਕਿਸੇ ਤਰੀਕੇ ਨਾਲ ਮਿਲ। ਇਹ ਬਾਬਾ ਫਰੀਦ ਨੇ ਫਿਰ ਬਹੁਤ ਥਾਵਾਂ ਤੋਂ ਵਿਦਿਆ ਪੜ੍ਹੀ। ਵੱਡੇ ਵੱਡੇ ਜਿਹੜੇ ਮਕਦਬ ਸੀ ਮਸ਼ਹੂਰ, ਉਹਨਾਂ ਦੇ ਵਿੱਚ ਵੱਡੇ ਸਾਈਂ ਲੋਕਾਂ ਕੋਲ ਜਾ ਕੇ ਆਪਨੇ ਇਲਮ ਸਿੱਖਿਆ। ਫਿਰ ਉਸ ਇਲਮ ਨੂੰ ਕਮਾਉਣ ਵਾਸਤੇ ਘੋਰ ਤਪ ਕੀਤੇ, ਕਿਉਂਕਿ ਪਤਾ ਤਾਂ ਲੱਗ ਗਿਆ ਸੀ ਇਹਨਾਂ ਨੂੰ ਬਈ ਪਰਮੇਸ਼ਰ ਅੰਦਰ ਹੈ, ਉਹਨੂੰ ਅੰਦਰੋਂ ਹੀ ਮਿਲਣਾ। ਉਹਦੇ ਵਾਸਤੇ ਜਿਹੜਾ ਰਸਤਾ ਅਖਤਿਆਰ ਕਰਿਆ ਉਹ ਤਪ ਦਾ ਕਰ ਲਿਆ, ਜ਼ੁਹਦ ਦਾ ਕਰ ਲਿਆ। ਸਖ਼ਤ ਰਸਤਾ, ਇੰਨਾ ਸਖ਼ਤ, ਖਾਣਾ ਪੀਣਾ ਵੀ ਛੱਡਤਾ, ਪਤੇ ਲੈ ਲੈਣੇ, ਕੋਈ ਫਲ ਫਰੂਟ ਮਿਲ ਗਿਆ ਲੈ ਲਿਆ ਜੰਗਲ ਦੇ ਵਿੱਚ, ਉਹ ਖਾ ਲਿਆ, ਸਰੀਰ ਸੁੱਕਦਾ ਗਿਆ, ਅਖੀਰ ਇੰਨਾ ਸੁੱਕ ਗਿਆ ਪਿੰਜਰ ਬਣ ਗਿਆ। ਤੇ ਕਾਮਾਂ ਨੇ ਵੀ ਇਹ ਸਮਝ ਲਿਆ ਕਿ ਇਹ ਅਧਮ ਹੋਇਆ 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 ਹੈ, ਤੇ ਲੇਕਿਨ ਆਪਣੇ ਅੰਦਰ ਦੇਖਦੇ ਨੇ ਵੀ ਕੌਣ ਚੁੰਝ ਮਾਰਦੇ ਨੇ ਮੁਰਦਾ ਦੇ ਕੇ, ਮੈਨੂੰ ਤਾਂ ਹਾਲੇ ਰੱਬ ਮਿਲਿਆ ਹੀ ਨਹੀਂ ਹੈ, ਮੈਂ ਸਫ਼ਰ ਵੀ ਬਹੁਤ ਕਰਿਆ, ਪੜ੍ਹਿਆ ਵੀ ਬਹੁਤ, ਬੜੇ ਬੜੇ ਉਲਮਾਂ ਨੂੰ ਮਿਲਦਾ ਰਿਹਾ, ਆਲਮਾਂ ਨੂੰ, ਲੇਕਿਨ ਫਿਰ ਮੈਂ ਜ਼ੁਹਦ ਵੀ ਕਰਿਆ ਵੀ ਅੰਦਰੋਂ ਪ੍ਰਗਟ ਕਰਨਾ, ਉਹ ਤਾਂ ਮਿਲਿਆ ਹੀ ਨਾ। ਐਸੀ ਅਵਸਥਾ ਆਪਨੇ ਆਪਣੀ ਬਾਣੀ ਵਿੱਚ ਲਿਖੀ ਹੈ ਕਿ ਵੀ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਕੁੰਡੇ ਕਾਜ, ਅਜੇ ਉਸ ਰੱਬ ਨਾ ਬੋੜਿਓ ਦੇਖ ਬੰਦੇ ਦੇ ਪਾ, ਕਿਉਂਕਿ ਲਗਨ ਵਾਲਾ ਸੀ। ਲਗਨ ਵਾਲਾ ਹੋਣ ਕਰਕੇ ਐਸੀ ਅਵਸਥਾ ਉਸਦੇ ਸਰੀਰ ਦੀ ਹੋ ਗਈ, ਲੇਕਿਨ ਅੰਦਰ ਅਫਸੋਸ ਹੈ ਵੀ ਕਰਿਆ ਕੀ ਜਾਵੇ, ਇੰਨਾ ਖੇਤ ਵੀ ਸਿਹਾ ਭੁੱਖਾ ਵੀ ਰਿਹਾ ਪਰ ਮੈਨੂੰ ਤਾਂ ਹਾਲ ਤੱਕ ਮਿਲਿਆ ਹੀ ਨਹੀਂ ਹੈ। ਕੋਈ ਰਸਤੇ ਦਾ ਨਹੀਂ ਸੀ ਪਤਾ ਲੱਗ ਸਕਿਆ, ਇਹ ਤਾਂ ਪਤਾ ਲੱਗ ਗਿਆ ਸੀ ਵੀ ਰੱਬ ਅੰਦਰ, ਲੇਕਿਨ ਇਸ ਗੱਲ ਦਾ ਨਹੀਂ ਸੀ ਪਤਾ ਲੱਗਿਆ ਵੀ ਰੱਬ ਦੇ ਨੂੰ ਮਿਲਾਉਣ ਵਾਲੀ ਚਾਬੀ ਸੰਤਾਂ ਕੋਲ ਹੁੰਦੀ ਹੈ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੋਂ ਪਾਈ, ਅਨ ਕਪਾਵ ਕਰੇ ਨਹੀਂ ਪਾਵੈ ਬਿਨ ਸਤਗੁਰ ਛਿਨੈ। ਮਹਾਰਾਜ ਜੀ ਸ਼ਬਦ ਅੰਦਰ ਲਿਖਦੇ ਨੇ ਕਿ ਬੇਅੰਤ ਸਾਧਨ ਕੀਤੇ, ਪਾਠ ਪੜ੍ਹਿਓ ਵਰ ਵੇਦ ਵਿਚਾਰਿਓ ਨਿਵਲ ਪਿਆੰਗਮ ਸਾਧੇ, ਨਿਵਲੀਕਰਨ ਵੀ ਕੀਤੇ, ਪਚੰਗਾ ਨਾੜੀ ਦਾ ਮੂੰਹ ਹਟਾ ਕੇ ਕੁੰਡਲਨੀ ਵੀ ਜਾਗ੍ਰਿਤ ਕਰੀ, ਪਰ ਅੰਦਰੋਂ ਤਾਂ ਕੋਈ ਫਰਕ ਨਾ ਕਿਹਾ। ਪੰਜ ਜਣਾ ਸੰਗ ਨਾਲ ਛੁੱਟ ਗਏ, ਅਣਕ ਅਦ ਅਹਮ ਵੱਧ ਵਾਧੇ, ਉਸ ਤੋਂ ਵੀ ਜ਼ਿਆਦਾ ਵੱਧ ਗਿਆ ਵੀ ਮੈਂ ਤਾਂ ਇੰਨਾ ਜ਼ਬਰਦਸਤ ਸਾਧਨ ਕਰਿਆ, ਮੈਂ ਤਾਂ ਖਾਸ ਬੰਦਾ ਬਣਿਆ ਨਾ ਕੰਮ, ਬੇਅੰਤ ਸਾਧਨ ਕਰੇ। ਹੀਰ ਦੇ ਉੱਤੇ ਮਹਾਰਾਜ ਕਹਿੰਦੇ ਆ ਕਿ ਸਭ ਤੋਂ ਬੜਾ ਜਿਹੜਾ ਸਾਧਨ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ। ਜੇ ਕਿਸੇ ਨੂੰ ਹਰੀ ਦਾ ਕੀਰਤਨ ਪ੍ਰਾਪਤ ਹੋ ਜਾਵੇ ਤੇ ਸਾਧੂ ਦੀ ਸੰਗਤ ਹੋ ਜਾਵੇ, ਇਹ ਤੋਂ ਬੜਾ ਕਰਮ ਕੋਈ ਨਹੀਂ ਹੈ। ਲੇਕਿਨ ਇਹ ਹੁੰਦਾ ਨਹੀਂ, ਕਹੋ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ। ਇਹ ਹੁੰਦੀ ਉਸੇ ਨੂੰ ਹੈ ਜਿਹਦੇ ਮੱਥੇ ਵਿੱਚ ਲੇਖ ਲਿਖਿਆ ਹੁੰਦਾ, ਦੂਸਰਾ ਵਾਂਝਾ ਰਹਿ ਜਾਇਆ ਕਰ। ਸੋ ਮਿਲਿਆ ਨਾ, ਯਤਨ ਬਹੁਤ ਕਰਿਆ, ਉੱਤਮ ਜਗਿਆਸੂ। ਸੋ ਮਹਾਰਾਜ ਫਰਮਾਨ ਕਰਦੇ ਆ ਕਿ ਪਿਆਰਿਓ ਉਹਨੇ ਤਾਂ ਫੇਰ ਵੀ ਤਲਾਸ਼ ਕਰ ਲਈ ਤੇ ਗੁਰੂ ਪਦ ਵੀ ਪ੍ਰਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਨੇ। ਤੁਹਾਡੇ ਵਰਗਾ ਹੀ ਬੰਦਾ ਸੀ, ਕੋਈ ਖਾਸ ਨਹੀਂ ਸੀ, ਉੱਥੇ ਇੱਥੇ ਪੜ੍ਹਿਆ ਲਿਖਿਆ, ਇੱਥੇ ਸਭ ਮਿਹਨਤ ਕਰੀ, ਉਹਦੇ ਵਿੱਚ ਤੇ ਤੁਹਾਡੇ ਵਿੱਚ ਕੀ ਫਰਕ ਹੈ, ਸਾਡੇ ਵਿੱਚ ਕੀ ਫਰਕ ਹੈ। ਉਹਦੇ ਅੰਦਰ ਲਗਨ ਸੀ ਇੱਕ ਜ਼ਬਰਦਸਤ, ਸਾਡੇ ਚ ਉਸ ਲਗਨ ਦੀ ਅਣਹੋਂਦ ਹੈ। ਸਾਡਾ ਮਨ ਇਸ ਚੀਜ਼ ਵੱਲੋਂ ਇਸ ਚੀਜ਼ ਵੱਲ ਨਹੀਂ ਝੁਕਿਆ ਹੋਇਆ ਵੀ ਪਰਮੇਸ਼ਰ ਨੂੰ ਮਿਲਣਾ, ਇਹਦੀ ਥਾਂ ਤੇ ਖਚਿਤ ਹੋ ਗਿਆ ਮਾਇਆ ਦੇ ਵਿੱਚ, ਹੋਰ ਪਾਸੇ ਨੂੰ ਚੱਲ ਪਿਆ। ਸੋ ਵਕਤ ਲੰਘ ਜਾਂਦਾ ਹੈ, ਮਹਾਰਾਜ ਕਹਿੰਦੇ ਫੇਰ ਸੰਸਾਰ ਤੋਂ ਤਾਂ ਜਾਣਾ ਹੀ ਜਾਣਾ, ਤੇਰੇ ਸਾਥੀ ਤੈਨੂੰ ਛੱਡ ਕੇ ਤੇਰੀ ਵੀ ਵਾਰੀ ਆਉਣ ਵਾਲੀ ਹੈ, ਤੈਨੂੰ ਛੱਡ ਕੇ ਬਾਲ ਸੁਣਾਈ ਜਿੰਦੇ, ਤੈਨੂੰ ਛੱਡ ਕੇ ਜਿੰਦੇ, ਤੈਨੂੰ ਛੱਡ ਕੇ ਛੱਡ ਕੇ ਬਾਲ ਸੁਣਾਈ ਜਿੰਦੇ, ਤੈਨੂੰ ਛੱਡ ਕੇ ਜਿੰਦੇ, ਤੈਨੂੰ ਛੱਡ ਕੇ ਤਨ ਸੇ ਸੁਣੀਅਰ ਬਹਿ ਗਏ, ਕੰਨਾਂ ਨੂੰ ਸੁਣਦਾ ਨਹੀਂ ਹੈ, ਮੂਹਰੇ ਹੱਥ ਰੱਖਦਾ ਕੰਨਾਂ ਦੇ ਕੋਲ, ਭਾਈ ਫੇਰ ਕਹੀਂ ਮੈਨੂੰ ਸੁਣਿਆ ਨਹੀਂ ਹੈ, ਸਮਝਿਆ ਨਹੀਂ, ਅੱਖਾਂ ਦੇਖਦੀਆਂ ਨਹੀਂ ਹੈ, ਰੋਜ਼ ਦਾ ਦੇਖਣ ਵਾਲਾ ਬੰਦਾ ਪਛਾਣਿਆ ਨਹੀਂ ਜਾਂਦਾ, ਜ਼ਬਾਨ ਸਾਥ ਨਹੀਂ ਦਿੰਦੀ, ਖਿੜਕਦੀ ਹੈ, ਬੋਲਦੀ ਨਹੀਂ ਹੈ, ਬੋਲਣ ਦੀ ਸ਼ਕਤੀ ਮੱਧਮ ਪੈ ਗਈ, ਕਮਜ਼ੋਰ ਹੋ ਗਈ, ਚੱਲਣ ਫਿਰਨ ਦੀ ਸ਼ਕਤੀ ਘੱਟ ਗਈ, ਹੱਥ ਚੀਜ਼ ਦੇ ਵਿੱਚ ਹੱਥ ਚੱਕਦੇ ਨਹੀਂ, ਬਾਬਾ ਫਰੀਦ ਪਏ ਨੇ ਤੇ ਪਾਣੀ ਦੀ ਪਿਆਸ ਲੱਗੀ, ਲੇਕਿਨ ਉੱਠਣ ਦੀ ਹਿੰਮਤ ਨਹੀਂ, ਵੀ ਕੋਈ ਆਵੇ ਤਾਂ ਉਠਾਵੇ, ਪਾਣੀ ਦੇਵੇ। ਪਾਣੀ ਦਾ ਜਿਹੜਾ ਬਰਤਨ ਹੈ ਉਹ ਨੇੜੇ ਹੀ ਪਿਆ, ਉਸ ਵੇਲੇ ਧਿਆਨ ਆ ਗਿਆ ਆਪਣੇ ਪਿਛੋਕੜ ਤੇ, ਫਰੀਦਾ ਇਹ ਨੀ ਨਿੱਕੀ ਜੰਗੀਆਂ ਥਲ ਡੋਗਰ ਪਵੇ, ਇਹ ਛੋਟੀਆਂ ਲੱਤਾਂ ਦੇ ਨਾਲ ਪੈਦਲ ਚੱਲ ਚੱਲ ਕੇ ਕਿੱਥੇ ਅੱਧੀ ਦੁਨੀਆਂ ਟਰਕੀ ਤੋਂ ਵੀ ਗਾਹਾਂ ਤੱਕ ਬਾਬਾ ਫਰੀਦ ਗਿਆ, ਯੂਰਪ ਦੇ ਵਿੱਚ ਵੀ, ਇੱਧਰ ਬਰਮਾ ਦੇ ਜੰਗਲਾਂ ਦੇ ਵਿੱਚ ਬਾਬਾ ਜੀ ਘੁੰਮਦੇ ਰਹੇ ਨੇ। ਜਿਹੜੇ ਫਰੀਦ ਸਾਨੀ ਸੀ ਉਹਨੇ ਵੀ ਇਹੋ ਜਿਹਾ ਜੋਹਦ ਕਰਿਆ, ਉਹ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਆਸਾਮ ਦੇ ਜੰਗਲਾਂ ਚ ਮਿਲਿਆ ਸੀ, ਕਹਿਣ ਲੱਗੇ ਕਿੰਨਾ ਮੈਂ ਤੁਰਿਆ ਫਿਰਿਆ, ਥਲ ਡੂਗਰ ਪਵਿਆ ਵਾ, ਅੱਜ ਫਰੀਦਾ ਕੁਜੜਾ ਸਹਿ ਗੋਹਾਂ ਸੀ, ਅੱਜ ਕਿੰਨੀ ਕੀ ਕਿੰਨੀ ਤਾਕਤ ਘੱਟ ਗਈ ਕਿ ਉੱਠ ਕੇ ਪਾਣੀ ਵੀ ਨਹੀਂ ਪੀ ਹੁੰਦਾ। ਸੋ ਇਹ ਹਾਲ ਹੈ ਆਦਮੀ ਦਾ, ਹਰੇਕ ਦਾ ਹੀ ਹੁੰਦਾ, ਕਿਉਂਕਿ ਚੋਲਾ ਜਿਹੜਾ ਹੈ ਉਹ ਪੁਰਾਣਾ ਹੋ ਜਾਂਦਾ, ਜਦੋਂ ਪੁਰਾਣਾ ਚੋਲਾ ਹੋ ਗਿਆ ਫੇਰ ਤਾਂ ਪਹਿਲਾਂ ਬਚਪਨ ਹੁੰਦਾ ਆਦਮੀ ਉਮੀਦ ਕਰਦਾ ਵੀ ਮੈਂ ਜਵਾਨ ਹੋਵਾਂਗਾ, ਬਚਪਨ ਨੂੰ ਜਵਾਨੀ ਖਾ ਜਾਂਦੀ, ਜਵਾਨ ਹੁੰਦਾ ਤੇ ਫਿਰ ਕਹਿੰਦਾ ਬੁਢਾਪੇ ਜਾਵਾਂਗਾ, ਬੁਢਾਪੇ ਚ ਆਉਂਦਾ ਤਕੜਾ ਰਹਿੰਦਾ ਬਹੁਤ ਦੇਰ ਵੀ ਮੈਂ ਵੀ ਹੌਲੀ ਹੌਲੀ ਥੱਲੇ ਨੂੰ ਆਉਂਦਾ, ਛੋਟੀ ਹੱਥ ਚ ਫੜ ਲੈਂਦਾ, ਉਹਦੇ ਆਸਰੇ ਤੁਰਦਾ। ਫਿਰ ਉਸ ਤੋਂ ਕਹਾ ਤਾਂ ਕੋਈ ਅਵਸਥਾ ਹੀ ਨਹੀਂ ਹੈ, ਫਿਰ ਤਾਂ ਇੰਤਜ਼ਾਰ ਹੀ ਇੰਤਜ਼ਾਰ ਹੈ। ਪੜ ਲਓ
ਪਿਆ ਪਰਾਣਾ ਚੋਲਾ ਜੀ
ਅੜੇ ਦਿਨ ਚਾਰ ਬਹੁਤਾ ਚਿਰ ਨਹੀਂ ਰਿਹਾ ਕਰਦਾ, ਧਨ ਦਾ ਵੀ ਕੋਈ ਇਤਬਾਰ ਨਹੀਂ, ਅੱਜ ਹੈ ਕੱਲ ਨਾ ਹੋਵੇ। ਜੋ ਬੰਦਾ ਤਾਂ ਪਤਾ ਹੀ ਹੈ ਸਾਰਿਆਂ ਨੂੰ ਕਿ ਥੋੜੇ ਦਿਨ ਦਾ ਚਮਤਕਾਰ ਹੁੰਦਾ, ਫਿਰ ਇਹ ਵੀ ਖਤਮ ਹੋ ਜਾਂਦਾ। ਫੁੱਲ ਵੀ ਜਿਹੜੇ ਫੁਲਵਾੜੀ ਲੱਗੀ ਹੋਈ ਹੈ ਇਹ ਵੀ ਆਪਣੇ ਸਮੇਂ ਦੇ ਉੱਤੇ ਮੁਰਝਾ ਜਾਂਦੀ ਹੈ। ਸੋ ਜੀਵਨ ਦਾ ਐਸਾ ਹਾਲ ਮਹਾਰਾਜ ਦੱਸਦੇ ਹਾਂ, ਧਨ ਜੋ ਬੰਦਾ ਚਲਿਆ ਜਾਂਦਾ ਹੈ ਤੇ ਸਦੀ ਵੀ ਨਹੀਂ ਇਹ ਹੋਇਆ ਕਰਦਾ।
ਤਨ ਜੋਬਨ ਫੁੱਲਾਂ ਦੀਆਂ ਬਾੜੀਆਂ ਖਿੜੀਆਂ ਨਾ ਸਦਾ ਰਹਿੰਦੀਆਂ, ਜੋਬਨ ਫੁੱਲਾਂ ਦੀਆਂ ਬਾੜੀਆਂ ਖਿੜੀਆਂ ਨਾ ਸਦਾ ਰਹਿੰਦੀਆਂ। Thank you.
ਪਵਨ ਕੇਰੇ ਪਤ ਜਿਉਂ ਟਲ ਟੁਲ ਜੁੰਮਣ ਰੰਗ ਮਾਣ ਲੈ ਪਿਆਰਿਆ ਜਾਂ ਜੋਵਨ ਨਾ ਹਿੱਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੁੱਕ ਫੇਰ ਕੀ ਹੁੰਦਾ ਫੇਰ ਇਸ ਥਾਂ ਤੋਂ ਇਸ ਦੇ ਦੋ ਹਿੱਸੇ ਨੇ ਇੱਕ ਤਾਂ ਉਹ ਹੈ ਜਿਹਨੂੰ ਮੈਂ ਕਹਿੰਦਾ ਮੈਂ ਆ ਮੇਰਾ ਨਾਂ ਫਲਾਣਾ ਹੈ ਮੈਂ ਫਲਾਣੇ ਥਾਂ ਦਾ ਫਲਾਣਾ ਮੇਰਾ ਪਿੰਡ ਹੈ ਇਹ ਹਿੱਸਾ ਤਾਂ ਦਿਸਦਾ ਇਹਦੇ ਵਿੱਚ ਪੰਜ ਤੱਤਾਂ ਦੀ ਇੱਕ ਸੂਰਤ ਹੁੰਦੀ ਹੈ ਬਣੀ ਹੋਈ ਉਹਦਾ ਨਾਂ ਹੁੰਦਾ ਉਹਦੀ ਸ਼ਕਲ ਹੁੰਦੀ ਹੈ ਉਹਨੂੰ ਮੈਂ ਕਹਿੰਦਾ ਗਲਤੀ ਦੇ ਨਾਲ ਉਹ ਜਦੋਂ ਇੱਥੋਂ ਚਾਲੇ ਪਾਉਂਦਾ ਤਾਂ ਇਹ ਤਾਂ ਨਾਲ ਨਹੀਂ ਜਾਂਦੀ ਇਹ ਤਾਂ ਇੱਥੇ ਹੀ ਕੋਈ ਜਾਲ ਦਿੰਦਾ ਕੋਈ ਪਾਣੀ ਛੱਡ ਦਿੰਦਾ ਕੋਈ ਕੁਛ ਕਰਦਾ ਕੋਈ ਦੱਬ ਦਿੰਦਾ ਪਾਣੀ ਚ ਜਾ ਰਲਦਾ ਹਵਾ ਹਵਾ ਚ ਜਾ ਰਲਦੀ ਆ ਗੱਗ ਚ ਜਾ ਰਲਦੀ ਆ ਮਿੱਟੀ ਚ ਜਾ ਰਲਦੀ ਆ ਆਕਾਸ਼ ਪਹਿਲਾਂ ਹੀ ਆਕਾਸ਼ ਚ ਰਲਿਆ ਹੁੰਦਾ ਦੂਸਰਾ ਹਿੱਸਾ ਇਹਦਾ ਉਹ ਹੈ ਜਿਹੜਾ ਮਰਦਾ ਨਹੀਂ ਹੈ ਉਹ ਪੰਡਾਂ ਚੱਕਦਾ ਚਾਹੇ ਚੰਗਿਆਈ ਦੀਆਂ ਪੁੰਨਾਂ ਦੀਆਂ ਪੰਡਾਂ ਚੱਕੇ ਚਾਹੇ ਬੁਰਾਈ ਦੀਆਂ ਚੱਕੇ ਇੱਥੋਂ ਫਿਰ ਕਿਸੇ ਹੋਰ ਦੇਸ਼ ਵਿੱਚ ਇਹਨੂੰ ਲਿਜਾਇਆ ਜਾਂਦਾ ਲਿਜਾਣ ਵਾਲੇ ਆ ਜਾਂਦੇ ਨੇ ਆ ਕੇ ਮੂੰਹ ਦਿਖਾ ਦਿੰਦੇ ਨੇ ਵੀ ਅਸੀਂ ਆ ਗਏ ਪਿਆਰਿਆ ਤੂੰ ਹੁਣ ਇੱਥੇ ਨਹੀਂ ਰਹਿਣਾ ਤੇਰਾ ਸਰੀਰ ਤਾਂ ਇੱਥੇ ਹੀ ਰਹੇਗਾ ਤੇ ਤੂੰ ਜਿਹੜਾ ਵਿੱਚ ਵੱਸਦਾ ਜਿਹਨੇ ਸਾਰੀ ਜ਼ਿੰਦਗੀ ਆਪਣੇ ਆਪਣਾ ਧਿਆਨ ਨਹੀਂ ਸੀ ਕਰਿਆ ਵੀ ਮੈਂ ਵੀ ਹੈਗਾ ਕੁਛ ਅੱਜ ਲੱਗਿਆ ਨਾ ਪਤਾ ਵੀ ਤੂੰ ਹੈਗਾ ਇਹਨੂੰ ਇਹ ਕਹੀ ਜਾਂਦਾ ਸੀ ਆ ਜਿਹੜਾ ਹਾਥੀ ਤੇ ਪਿਆ ਲੰਮਾ ਪਿਆ ਇਹਨੂੰ ਇਹ ਮੰਨਦਾ ਰਿਹਾ ਨਾ ਵੀ ਇਹ ਮੈਂ ਆ ਆ ਦੇਖ ਲੈ ਇਹਦਾ ਕੀ ਅਸਰ ਹੁੰਦਾ ਚੁੱਕੇ ਲੈ ਜਾਂਦੇ ਨੇ ਕਰ ਦਿੰਦੇ ਨੇ ਜਿਹਾ ਤੇ ਅੱਜ ਲਾ ਦਿੰਦੇ ਕਹਿੰਦੇ ਆ ਦੇਖ ਲੈ ਇਹਨੂੰ ਤੂੰ ਮੈਂ ਕਰਦਾ ਰਿਹਾ ਇਹਨੂੰ ਇਹ ਸ਼ਿੰਗਾਰਦਾ ਰਿਹਾ ਸ਼ੀਸ਼ਿਆਂ ਦੇ ਸਾਹਮਣੇ ਖੜ ਕਰਕੇ ਇਹਨੂੰ ਇਹ ਵਧੀਆ ਤੋਂ ਵਧੀਆ ਕੱਪੜੇ ਲੈ ਕੇ ਪਾਉਂਦਾ ਰਿਹਾ ਇਹਨੂੰ ਇਹ ਤੂੰ ਸੋਹਣੇ ਤੋਂ ਸੋਹਣਾ ਖਾਣਾ ਸਵਾਦ ਲਾਉਂਦਾ ਰਿਹਾ ਮਾਸ ਮੱਛੀਆਂ ਸ਼ਰਾਬ ਕਬਾਬ ਦੇ ਨਾਲ ਤੇ ਹੁਣ ਇਹਦਾ ਤਾਂ ਅੰਤ ਇਹ ਹੋ ਗਿਆ ਇਹ ਤਾਂ ਰਹਿ ਗਿਆ ਇੱਥੇ ਤੇ ਜਿਹੜੇ ਇਹਦੇ ਨਾਲ ਤਾਂ ਕੰਮ ਗਲਤ ਕਰੇ ਨੇ ਉਹ ਪੈ ਗਏ ਤੇਰੇ ਗਲ ਹੁਣ ਤੈਨੂੰ ਲੇਖਾ ਦੇਣਾ ਪੈਣਾ ਇੱਥੋਂ ਜਾਣਾ ਪੈਣਾ ਆ ਜਾਂਦੇ ਨੇ ਦੱਤੀ ਬਿਲਮ ਨਾ ਦੇਵਨੀ ਬਣਜਾਰਿਆ ਮਿੱਤਰਾਂ ਹੁਣ ਤਗੜੇ ਪਾਏ ਹੱਥ ਹੁਣ ਜਾਗਦਾ ਹੈ ਵੀ ਮੈਨੂੰ ਜੇ ਪਹਿਲਾਂ ਪਤਾ ਹੁੰਦਾ ਕੋਈ ਦੱਸ ਦਿੰਦਾ ਫਿਰ ਮੈਂ ਕਾਹਨੂੰ ਗਲਤੀ ਕਰਦਾ ਮੈਂ ਤਾਂ ਭੁਲੇਖੇ ਨਾਲ ਆਪਣੇ ਆਪ ਨੂੰ ਸਾਢੇ ਤਿੰਨ ਹੱਥ ਦੀ ਦੇਹ ਸਮਝਦਾ ਰਿਹਾ ਇਹ ਤਾਂ ਚੜ੍ਹ ਹੈ ਮੈਂ ਤਾਂ ਇਹਨੂੰ ਛੱਡ ਕੇ ਪਾਸੇ ਹੋ ਗਿਆ ਤੇ ਜਿਹੜਾ ਕੰਮ ਕਰਨਾ ਸੀ ਉਹ ਮੈਂ ਕਰਿਆ ਸੀ ਹੁਣ ਮਹਾਰਾਜ ਕਹਿੰਦੇ ਪਿਆਰਿਆ ਸੰਤ ਤੈਨੂੰ ਆਵਾਜ਼ਾਂ ਮਾਰਦੇ ਰਹੇ ਉੱਚੀ ਉੱਚੀ ਬੋਲ ਬੋਲ ਕੇ ਦੱਸਦੇ ਰਹੇ ਫਰੀਦਾ ਕੂ ਕਹਿੰਦਿਆਂ ਚਾਹ ਦਿੰਦਿਆਂ ਮੱਤੀ ਦਿੰਦਿਆਂ ਨਿੱਤ ਪਰ ਤੈਂ ਧਿਆਨ ਦਿੱਤਾ ਉਹਨਾਂ ਦੇ ਬਚਨਾਂ ਦੇ ਉੱਤੇ ਨਾ ਬਿਲਕੁਲ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਆਪਣੇ ਵਿੱਚ ਰਿਹਾ ਵੀ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ। ਉਹ ਰੱਬ ਨੂੰ ਤਾਂ ਪਛਾਣਿਆ ਨਾ, ਜਿਹੜਾ ਕੰਮ ਕਰਨਾ ਸੀ ਉਹ ਤਾਂ ਤੈਂ ਕੀਤਾ ਹੀ ਨਾ, ਤੇ ਹੁਣ ਕੀ ਕਰੇਗਾ? ਇਸ ਤਰ੍ਹਾਂ ਫਰਮਾਨ ਕਰਦੇ ਨੇ। ਸਿਮਰਨ ਭਜਨ ਧਿਆਨ ਕਿਆ ਮੁਖ ਲੈ ਕੇ ਜਾਏਗਾ, ਸਿਮਰਨ ਭਜਨ ਧਿਆਨ ਲੈ ਕੇ ਜਾਏਗਾ, ਲੈ ਕੇ ਜਾਏਗਾ, ਕਿਉਂਕਿ ਉੱਥੇ ਲੇਖਾ ਮੰਗਿਆ ਜਾਣਾ। ਨਾ ਸਿਮਰਨ ਕਰਿਆ ਵਾਹਿਗੁਰੂ ਦੀ ਯਾਦ ਦੇ ਵਿੱਚ ਭਜਨ ਕਰਿਆ, ਨਾ ਭਜਨ ਕਰਿਆ ਤੇ ਨਾ ਦਇਆ ਦੇ ਕੰਮ ਕੀਤੇ, ਨੇਕੀ ਦੇ ਕੰਮ ਕੀਤੇ। ਉੱਥੇ ਤਾਂ ਫਿਰ ਚੋਟਾਂ ਖਾਣੀਆਂ ਪੈਣੀਆਂ ਨੇ ਤੈਨੂੰ ਪਿਆਰਿਆ। ਰਾਮ ਸਿਮਰ ਪਛਤਾਏਗਾ ਮਨ, ਸੰਤਾਂ ਦਾ ਵਚਨ ਮੰਨ ਲੈ, ਪਰਮੇਸ਼ਰ ਨੂੰ ਯਾਦ ਕਰ, ਨਹੀਂ ਤੈਨੂੰ ਪਛਤਾਉਣਾ ਪੈ ਜਾਣਾ। ਕਿਉਂਕਿ ਇੱਥੇ ਰਹਿਣਾ ਤਾਂ ਹੈ ਨਹੀਂ, ਪਹਿਲੇ ਵੀ ਚਲੇ ਗਏ ਦੀਦਾ, ਕਿੱਥੇ ਡੰਡੇ ਮਾਪਿਆਂ ਜਿਨੀ ਤੂੰ ਜਾਣਿਆ, ਤੈ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀਣਿਆ। ਕਿੱਥੇ ਗਏ ਜਿਹੜੇ ਗੋਦੀ ਚੱਕ ਕੇ ਘਲਾਉਂਦੇ ਸੀ, ਉਂਗਲੀ ਫੜ ਕੇ ਲਿਜਾਂਦੇ ਸੀ ਮੇਲਿਆਂ ਨੂੰ, ਸਕੂਲਾਂ ਚ ਛੱਡਣ ਜਾਂਦੇ ਸੀਗੇ ਉਂਗਲੀ ਫੜ ਕੇ, ਜਾ ਕੇ ਆਉਣਾ ਮੋਢਿਆਂ ਤੇ ਚੱਕੀ ਫਿਰਦੇ ਸੀ। ਉਹ ਗਏ ਕਿੱਥੇ? ਜਿੱਥੇ ਉਹ ਚਲੇ ਗਏ ਤੈ ਵੀ ਐਵੇਂ ਜਿਵੇਂ ਖਤਮ ਹੋ ਜਾਣਾ, ਚਲਿਆ ਜਾਣਾ। ਥੋੜੇ ਦਿਨ ਦਾ ਚਮਤਕਾਰ ਹੈ, ਪਛਤਾਵਾ ਰਹਿ ਜਾਏਗਾ ਮਨ ਦੇ ਅੰਦਰ, ਪਛਤਾ। ਭਜਨ ਕਰ, ਲੋਭ ਦੇ ਵਿੱਚ ਕਰ ਰਹੇ ਹਾਂ, ਪਾਪ ਕਰ ਰਹੇ ਹਾਂ, ਆਹ ਵੀ ਮਿਲ ਜੇ ਉਹਦਾ ਵੀ ਮੈਂ ਲੈ ਲਵਾਂ, ਆਹ ਵੀ ਬਿਮਤਾ ਬਣਾਉਂਦਾ ਹੈ। ਕਰੇਗਾ ਕਿ ਉਹ ਤਾਂ ਇੱਥੇ ਹੀ ਰਹਿ ਜਾਣਾ ਸਾਰਾ ਕੁਛ। ਲੋਭ ਦੇ ਵਿੱਚ ਪਾਪ ਕਰਦਾ, ਰਿਸ਼ਵਤਾਂ ਲੈਂਦਾ, ਧੋਖੇ ਦਿੰਦਾ, ਦੂਜੇ ਦੀ ਜਾਇਦਾਦ ਦੱਬਦਾ, ਚੋਰੀਆਂ ਕਰਦਾ, ਪਾਪੀ ਜੀਰਾ ਲੋਭ ਕਰਦਾ ਹੈ। ਅੱਜ ਕੱਲ੍ਹ ਉੱਠ ਜਾਏਗਾ, ਇੱਥੇ ਕੋਈ ਰਹਿਣ ਦਾ ਥਾਂ ਥੋੜਾ ਵੀ ਹੁਣ ਲੈ ਲਿਆ ਤੇ ਹੁਣ ਮੌਜਾਂ ਕਰਾਂਗੇ। ਲਾਲਚ ਲੱਗ ਗਿਆ, ਜਨਮ ਗਵਾਇਆ, ਮਾਇਆ ਭਰਮ ਪਲਾਏਗਾ। ਧਨ ਜੋਬਨ ਕਾ ਗਰਭ ਨਾ ਕੀਜੇ ਕਾਗਜ ਜਿਉ ਗਲ ਜਾਏ। ਕਾਹਦਾ ਗਰਭ ਹੈ ਇੱਥੇ? ਬੋਝ ਪੜ ਲਓ ਅਖਬਾਰਾਂ ਦੇ ਅੰਦਰ। ਅੱਜ ਕੋਈ ਬਰਾਤ ਜਾ ਰਹੀ ਸੀ, ਟੱਕਰ ਹੋ ਗਈ ਤੇ 20 ਬਰਾਤੀ ਉੱਥੇ ਹੀ ਮਰ ਗਏ। ਦੱਸੋ ਕਾਹਦਾ ਗਰਭ ਹੈ? ਕੱਲ ਦਾ ਵੀ ਇਹੀ, ਕੱਲ ਵੀ ਇਹੀ ਖਬਰ। ਉਹ ਕਿਤੇ ਅੱਗ ਲੱਗ ਗਈ, ਧਨ ਦਾ ਕਾਹਦਾ ਗਰਭ ਕਰਦਾ, ਉਹ 100 ਹੀ ਚਲ ਗਿਆ। ਕਹਿੰਦੇ 40 ਰੁਪਈਏ ਦੇ 3000 ਦੁਕਾਨਾਂ ਚੱਲ ਗਈਆਂ ਦਿੱਲੀ ਚ। ਗਰਭ ਹੈ ਕਿਸੇ ਚੀਜ਼ ਦਾ? ਭਗਵਾਨ ਹੈ, ਇਹ ਤਾਂ ਵਾਹਿਗੁਰੂ ਦੀ ਮਿਹਰ ਹੈ, ਤਾਂ ਤੇਰੇ ਕੋਲ ਹੈ, ਨਹੀਂ ਤੇਰੇ ਕੋਲ ਵੀ ਨਹੀਂ ਹੈ। ਤੇ ਫਿਰ ਉਹਦੇ ਬਾਅਦ ਜਿਵੇਂ ਕਾਗਜ਼ ਗਲ ਜਾਂਦਾ, ਐਂ ਗਲ ਜਾਏਗਾ। ਸਰੀਰ ਦੀ ਮਜ਼ਬੂਤੀ ਕਿਸੇ ਕੰਮ ਨਹੀਂ ਦਿੰਦੀ। ਪੈਰਾਲਾਈਸਿਸ ਹੋ ਜਾਏ, ਗਿਰ ਗਿਆ ਥੱਲੇ ਉੱਥੇ ਹੀ। ਹਰ ਟਰਬਲ ਹੋ ਜਾਏ, ਗਿਆ ਆਇਆ। ਫਿਰ ਇੱਥੋਂ ਜਾਂਦਾ ਹੈ, ਉਹ ਫੜਿਆ ਹੋਇਆ ਕੇਸਾਂ ਤੋਂ, ਛੁੱਟ ਨਹੀਂ ਸਾਰ। ਆਪੀ ਨਾ ਭੋਗ ਭੋਗ ਕੇ ਹੋਏ ਪਸਮੁੜ ਪਾਵ ਸੁਧਾਇਆ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ। ਤੇਰੀ ਜੀ ਹਾਲ ਹੋਣਾ ਜਿਸ ਵਕਤ ਸੰਗਲ ਪਾਉਣੇ ਨੇ। ਕੋਈ ਹੈ ਛਡਾਉਣ ਵਾਲਾ? ਐਸਾ ਫਰਮਾਨ ਕਰਦੇ ਨੇ। ਦਰਗਾਹ ਵਿੱਚ ਸੰਗਲ ਪੈਣ Thank you. ਨੰਗਾ ਦੋਜ਼ ਕੇ ਚਾਲਿਆ ਤਾਂ ਦਿਸੇ ਖਰਾ ਡਰਾ, ਜਾਣਾ ਹੀ ਜਾਣਾ ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ, ਸੰਗਲ ਪਾ ਲੇ ਗੱਲ ਚ ਜਿਵੇਂ ਪਸ਼ੂਆਂ ਦੇ ਪਾਉਂਦੇ ਨੇ, ਨਾ ਉੱਥੇ ਸਰਦਾਰ ਬਹਾਦਰੀ, ਨਾ ਕਿਸੇ ਨੇ ਵੱਡਾ ਅਫਸਰ ਪੁੱਛਣਾ, ਨਾ ਕਿਸੇ ਨੇ ਕੁਛ ਨੀ ਪੁੱਛਣਾ, ਉਹ ਤਾਂ ਲੋਕ ਹੋਰ ਆਏ ਜਿੱਥੋਂ ਆਉਂਦੇ ਨੇ ਆ ਕੇ ਫੜ ਕੇ ਲੈ ਜਾਂਦੇ, ਫਿਰ ਕਹਿੰਦੇ ਉੱਥੇ ਕੀ ਕਰੇਗਾ, ਜਾ ਜਾਵਾਂ ਆਏ ਕੇਸ ਗਏ ਪਟ ਕੇ, ਤਾਂ ਦਿਨ ਕਛ ਨਾ ਵਸਾਏਗਾ, ਤੇਰਾ ਵੱਧ ਨੀ ਚੱਲਣਾ, ਰਤੀ ਬਿਲਮ ਨਾ ਦੇਵ ਨੀ ਬਣ ਜਾ ਰਿਹਾ, ਮਿੱਤਰਾਂ ਹੁਣ ਤਕੜੇ ਪਾਏ ਹੱਥ, ਉਹਨਾਂ ਦੇ ਹੱਥ ਚੋਂ ਕੌਣ ਬਚਾਵੇ, ਕੋਈ ਮਹਾਂਪੁਰਸ਼ ਬੰਦਗੀ ਜਿਹਦੇ ਨਾਲ ਪਿਆਰ ਹੋਵੇ, ਮਹਾਂਪੁਰਸ਼ ਦੀ ਦਇਆ ਹੋਵੇ, ਉਹ ਛਡਾ ਲੈਂਦਾ, ਹੋਰ ਕਿਸੇ ਦਾ ਹੱਥ ਉੱਥੇ ਪਹੁੰਚਦਾ ਨੀ, ਉੱਥੇ ਹੱਥ ਨਾ ਉਪੜਾ ਕੁਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਜਾਂਦੀ। ਸਾਡੇ ਹੀ ਪਿੰਡ ਦਾ ਇੱਕ ਵਾਰੀ ਮੈਂ ਸੜਕ ਦੇ ਖੜਾ ਸੀ, ਉੱਥੇ ਦਾ ਹੀ ਲਾਲਾ ਸੀ ਅਮਰਨਾਥ, ਮੈਨੂੰ ਦੱਸਣ ਲੱਗ ਗਿਆ ਕਿ ਮੈਂ ਚੜ੍ਹਾਈ ਕਰ ਗਿਆ ਸੀ, ਅਰਥੀ ਤੇ ਪਾ ਲਿਆ, ਬਹੁਤ ਭਿਆਨਕ ਦੂਤ ਜਿਵੇਂ ਦੂਤ, ਮੈਂ ਦੇਖ ਕੇ ਡਰ ਗਿਆ, ਕੁਛ ਨਾ ਮੇਰਾ ਬਸ ਚੱਲੇ, ਬਹੁਤ ਮੈਂ ਅਰਦਾਸਾਂ ਕਰ। ਕਹਿੰਦਾ ਮੇਰੇ ਧਿਆਨ ਚ ਆ ਗਿਆ ਵੀ ਜਦ ਮੈਂ ਆਪਣੇ ਸਹੁਰਿਆਂ ਨੂੰ ਕਣਕ ਸਾਨੂੰ ਜਾਂਦਾ ਹੁੰਦਾ ਤਾਂ ਮੈਂ ਮਹਾਰਾਜ ਜੀ ਨੂੰ ਜਾਂਦਾ ਜਾਂਦਾ ਨਮਸਕਾਰ ਕਰਕੇ ਜਾਂਦਾ ਹੁੰਦਾ, ਬਕਤ ਦੇ ਮਹਾਂਪੁਰਸ਼ ਨੇ ਪੁਕਾਰ ਕਰੀ ਵੀ ਮਹਾਰਾਜ ਮੇਰਾ ਕੀ ਹਾਲ ਹੋ ਗਿਆ, ਮੈਂ ਤੁਹਾਡੇ ਦਰਸ਼ਨ ਕਰਦਾ ਰਿਹਾ। ਕਹਿੰਦਾ ਮੈਂ ਹੈਰਾਨ ਹੋ ਗਿਆ, ਇਕਦਮ ਆ ਗਏ ਉਸੇ ਮੰਡਲ ਦੇ ਅੰਦਰ ਜੰਦੂਤਾਂ ਨੂੰ, ਕਹਿੰਦੇ ਛੱਡ ਦੋ ਇਸ ਨੂੰ, ਇਹਨੂੰ ਕਿਉਂ ਲਈ ਜਾਂਦੇ ਹੋ, ਤੇਰੀ 6-7 ਸਾਲ ਉਮਰ ਬਾਕੀ ਬਚਦੀ ਹੈ। ਉਹਨਾਂ ਨੇ ਛੱਡਤਾ। ਕਹਿੰਦਾ ਉਸ ਵੇਲੇ ਮੈਂ ਕਿਹਾ ਮਹਾਰਾਜ ਮੇਰੀ 25 ਵਿਘੇ ਜ਼ਮੀਨ ਹੈ, ਬਾਗ ਲੱਗਿਆ ਹੋਇਆ, ਮੈਂ ਆਪਦੇ ਚਰਨਾਂ 'ਚ ਭੇਟਾ ਕਰਨਾ, ਮੈਨੂੰ ਉਠਾ ਲਿਆ ਅੱਥੀ ਤੋਂ ਤੇ ਖੁਸ਼ੀ ਹੋਈ ਸਾਰੇ ਘਰ 'ਚ। ਮੈਂ ਗੱਲ ਦੱਸੀ, ਕਹਿੰਦੇ ਕੋਈ ਗੱਲ ਨੀ, ਤੇਰੀ ਲੋੜ ਹੈ ਜ਼ਮੀਨ ਦੀ ਲੋੜ। 1.25 ਮਹੀਨੇ ਤੋਂ ਬਾਅਦ ਮੈਂ ਰਾੜੇ ਸਾਹਿਬ ਪਹੁੰਚਿਆ, ਉੱਥੇ ਮਹਾਂਪੁਰਸ਼ਾਂ ਨੂੰ ਮਿਲਿਆ, ਕਹਿੰਦੇ ਛੋਟੇ ਮਹਾਂਪੁਰਸ਼ਾਂ ਕੋਲ ਚਲਿਆ ਜਾ। ਉੱਥੇ ਆ ਗਿਆ, ਸਾਰੀ ਗੱਲ ਉੱਥੇ ਦੱਸੀ, ਕਹਿੰਦੇ ਲੈ ਬਈ ਲਾਲਾ ਅਸੀਂ ਜ਼ਮੀਨ ਤਾਂ ਨੀ ਪਾਉਣ ਜਾਣਾ, ਮੁੱਲ ਪਾ ਦਿੰਦੇ ਹਾਂ, 25 ਵਿਘੇ ਨੇ, 100 ਰੁਪਈਏ ਵਿਘੇ ਦੇ ਹਿਸਾਬ ਤੋਂ ਇੱਥੇ ਖਰਚ ਕਰਦੇ। ਉਹ 2500 ਰੁਪਈਆ ਉਹਨੇ ਉੱਥੇ ਖਰਚ ਕਰਤਾ, ਕਿਤੇ ਨਾਂ ਨਹੀਂ ਸੀ ਲਿਖਿਆ, ਉਹਦਾ ਨਾਂ ਲਿਖਿਆ ਹੁੰਦਾ ਵੀ ਧਮੋਟ ਵਾਲੇ ਅਮਰਨਾਥ ਨੇ 2500 ਰੁਪਈਏ ਨਾਲ ਸੇਵਾ ਕਰਾਈ, ਕਿਉਂਕਿ ਉਹਦੇ ਪਿੱਛੇ ਇੱਕ ਵੱਡਾ ਇਤਿਹਾਸ ਛੁਪਿਆ ਹੋਇਆ ਸੀ, ਬਹੁਤ ਵੱਡੀ ਬਾਤ। ਉਹ ਤਾਂ ਛਡਾ ਦਿੰਦਾ, ਹੁਣ ਫਿਰ ਹੋਰ ਤਾਂ ਕਿਸੇ ਦਾ ਹੱਥ ਪਹੁੰਚਿਆ ਨਾ ਉੱਥੇ, ਜਾਓ ਜਾਵਾਂ ਇਹ ਕੇਸ ਗਏ ਪਟ ਕੇ, ਤਾਂ ਦਿਨ ਕਿਛ ਨਾ ਵਸਾਏਗਾ, ਫੇਰ ਨੀ ਤੇਰਾ ਬਸ ਚੱਲਣਾ। ਤਾਂ ਸਿਮਰਨ ਭਜਨ ਦਿਆ ਨਹੀਂ ਕਿੰਨੀ ਤਾਂ ਮੁੱਖ ਚੋਟਾਂ ਖਾਏਗਾ, ਕਿਉਂਕਿ ਜਿਹੜਾ ਕੰਮ ਕਰਨ ਆਇਆ ਸੀ ਉਹ ਤਾਂ ਕਰਿਆ ਨਹੀਂ, ਹੁਣ ਉੱਥੇ ਚੋਟਾਂ ਪੈਂਦੀਆਂ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਦਾਣੀਆਂ ਤਿਉਂ ਮੱਥਾ ਤਰਦਾ। ਔਖਾ ਹੋ ਜਾਂਦਾ ਲੇਖਾ ਦੇਣਾ, ਕਿਉਂਕਿ ਉਹ ਕੰਮ ਕਰਿਆ ਨਹੀਂ ਜਿਹਦੇ ਵਾਸਤੇ ਸੰਸਾਰ 'ਚ ਆਇਆ ਸੀ। ਤਾਂ ਮਰਾਏ ਜਬ ਲੇਖਾ ਮੰਗਾ ਕਿਆ ਮੁੱਖ ਲੈ ਕੇ ਜਾਏਗਾ, ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਏ। ਕਰ ਲਓ ਜੇ ਕਿਸੇ ਤੇ ਸਾਧੂ ਦੀ ਸੰਗਤ ਹੁੰਦੀ ਹੈ, ਸਾਧ ਸੰਗਤ ਜਿਸ ਥਾਂ ਦੇ ਉੱਤੇ ਸਾਧੂ ਹੋਵੇ ਸੰਤ ਹੋਵੇ ਉਸ ਦੀ ਸੰਗਤ ਦਾ ਨਾਂ ਸਾਧ ਸੰਗਤ ਹੁੰਦਾ। ਸਾਧੂ ਦੀ ਸੰਗਤ ਦੇ ਵਿੱਚ ਰਹਿਣ ਵਾਸਤੇ ਕਹਿੰਦੇ ਨੇ, ਚਾਹੇ ਭੁੱਖਾ ਰਹਿ ਕੇ ਵੀ ਰਹਿਣਾ ਪਵੇ ਤਾਂ ਵੀ ਸਾਧੂ ਦੀ ਸੰਗਤ ਨਾ ਛੱਡੇ। ਸਾਗਰ ਦੀ ਸੰਗਤ 36 ਪ੍ਰਕਾਰ ਦੇ ਭੋਜਨ ਮਿਲਦੇ ਹੋਣ, ਕਹਿੰਦੇ ਉਹ ਵਿਓ ਹੈ, ਉਹ ਭੋਜਨ ਨਹੀਂ ਹੈਗੇ, ਇਹਦੇ ਵਿੱਚ ਜੌਆਂ ਦੀ ਵੀ ਰੋਟੀ ਖਾ ਕੇ ਜੇ ਰਹਿ ਹੁੰਦਾ ਸਾਧੂ ਦੀ ਸੰਗਤ 'ਚ, ਉਹ ਵੀ ਉੱਤਮੇ ਉੱਤਮ। ਸੋ ਇਸ ਤਰ੍ਹਾਂ ਦੇ ਬਚਨ ਇੱਕ ਪ੍ਰੇਮੀ ਨੇ ਸੁਣੇ, ਮਨ ਵਿੱਚ ਸੱਟ ਲੱਗੀ, ਸੋਚ ਲਿਆ ਵੀ ਮਨਾ ਕੀ ਕਰਿਆ ਜਾਵੇ, ਇੰਨਾ ਸਮਾਂ ਲੰਘ ਗਿਆ ਕਿਆ ਕਰਿਆ ਜਾਵੇ। ਮਹਾਂਪੁਰਸ਼ਾਂ ਨੂੰ ਪੁੱਛਿਆ, ਕਹਿਣ ਲੱਗੇ ਮੈਨੂੰ ਕੋਈ ਰਸਤਾ ਦੱਸੋ, ਮੇਰੇ ਉੱਤੇ ਬੜੀ ਚੋਟ ਲੱਗੀ ਆ ਮੇਰੇ ਹਿਰਦੇ ਦੇ ਉੱਤੇ, ਤੇ ਮੈਂ ਨਹੀਂ ਚਾਹੁੰਦਾ ਵੀ ਹੋਰ ਦਿਨ ਲੰਘ ਜਾਣ। ਕਹਿਣ ਲੱਗਿਆ ਪਿਆਰਿਆ ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੂਰਨ ਸਮਰੱਥ ਗੁਰੂ ਹਨ ਤੇ ਤੂੰ ਉਹਨਾਂ ਦੀ ਸ਼ਰਨ ਵਿੱਚ ਚੱਲ। ਨਾਲ ਲਿਆ ਬਹੁਤ ਸਾਰੀ ਸੰਗਤ ਨਾਲ ਲਈ, ਪੂਰਬ ਚੋਂ ਚੱਲੇ ਅਯੁੱਧਿਆ ਤੋਂ, ਰਸਤੇ ਸਤਸੰਗ ਹੁੰਦੇ ਹੋਏ ਆਏ, ਥੋੜਾ ਥੋੜਾ ਸਫ਼ਰ ਕੱਢਦੇ 10 ਮੀਲ ਦਾ 15 ਮੀਲ ਦਾ, ਦਰਬਾਰ ਸਾਹਿਬ ਪਹੁੰਚ ਜਾਂਦੇ ਨੇ ਤੇ ਅੱਗੇ ਗੁਰੂ ਮਹਾਰਾਜ ਜੀ ਦਾ ਦੀਵਾਨ ਲੱਗਿਆ ਹੋਇਆ। ਉਸ ਤੋਂ ਬਾਅਦ ਸੰਗਤ ਨੂੰ ਮਹਾਰਾਜ ਜੀ ਦੇ ਨਾਲ ਮਿਲਾਇਆ ਤੇ ਨਾਲ ਜਿਸ ਵਕਤ ਇਹਦੀ ਵਾਰੀ ਆਈ, ਜਿਸਦਾ ਨਾਮ ਭਾਈ ਪਾਨਾ ਸੀ, ਕਹਿਣ ਲੱਗੇ ਸੱਚੇ ਪਾਤਸ਼ਾਹ ਤੇਰੀ ਬਾਣੀ ਨੇ ਇਹਦੇ ਬਾਣ ਮਾਰਿਆ ਤੇ ਇਹ ਪ੍ਰੇਮੀ ਆਪਦੀ ਸ਼ਰਨ ਚ ਆਇਆ, ਕਿਰਪਾ ਕਰੋ ਇਹਦੇ। ਤਾਂ ਮਹਾਰਾਜ ਕਹਿਣ ਲੱਗੇ ਭਾਈ ਪਾਨਾ ਗੱਲ ਤਾਂ ਲੰਮੀ ਚੌੜੀ ਨਹੀਂ ਹੈ, ਗੱਲ ਵਿਸ਼ਵਾਸ ਦੀ ਹੈ। ਜੇ ਤਾਂ ਮਨ ਚ ਵਿਸ਼ਵਾਸ ਆ ਜਾਵੇ ਤਾਂ ਗੱਲ ਹੈ ਨੇੜੇ, ਜੇ ਵਿਸ਼ਵਾਸ ਨਹੀਂ ਆਇਆ ਤਾਂ ਚਾਹੇ 10 ਜਨਮ 20 ਜਨਮ 50 ਜਨਮ 100 ਜਨਮ ਫਿਰੀ ਜਾ, ਕੁਛ ਬਣਦਾ ਨਹੀਂ ਹੈ। ਜਾਂ ਕਹਿ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ, ਜਿਸਦੇ ਮਨ ਚ ਵਿਸ਼ਵਾਸ ਪੈਦਾ ਹੋ ਜਾਏ ਉਹ ਬਹੁਤ ਜ਼ਰੂਰੀ ਚੀਜ਼ ਹੈ। ਜਿੰਨਾ ਚਿਰ ਵਿਸ਼ਵਾਸ ਨਹੀਂ ਆਉਂਦਾ ਗੱਲ ਗਾਹਾਂ ਤੁਰਿਆ ਹੀ ਨਹੀਂ ਕਰਦੀ, ਚਾਹੇ ਮਹਾਤਮਾ ਦਾ ਵਿਸ਼ਵਾਸ ਹੈ ਚਾਹੇ ਗੁਰੂਆਂ ਦਾ ਵਿਸ਼ਵਾਸ ਹੈ, ਉਹਦਾ ਨਾਮ ਨਹੀਂ ਜਪ ਸਕਦਾ ਵਿਸ਼ਵਾਸ ਤੋਂ ਬਗੈਰ। ਜਿਹਦੇ ਮਨ ਵਿੱਚ ਵਿਸ਼ਵਾਸ ਹੈ ਉਹ ਨਾਮ ਜਪ ਸਕਦਾ। ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿਸ ਜਾਂ ਨਾਮ ਹੈ ਹਰ ਪ੍ਰਭਜੀਤ, ਜੇ ਗੁਰੂ ਦੀ ਪ੍ਰਤੀਤ ਨਹੀਂ ਤਾਂ ਚੇਤੇ ਨਹੀਂ ਆਏਗਾ। ਮਹਾਰਾਜ ਕਹਿਣ ਲੱਗੇ ਭਾਈ ਪਾਨਾ ਦੇਖ ਗੱਲ ਹੈ ਸਾਰੀ ਮਨ ਦੀ, ਜੇ ਤਾਂ ਮਨ ਮੰਨ ਜਾਵੇ ਤਾਂ ਇਹ ਬਹੁਤ ਉੱਚੀ ਪਦਵੀ ਪ੍ਰਾਪਤ ਕਰ ਲੈਂਦਾ, ਜੇ ਮਨ ਨਾ ਮੰਨੇ ਕੁਛ ਵੀ ਨਹੀਂ ਬਣਦਾ, ਕਿਉਂਕਿ ਸਾਰਾ ਕੰਮ ਮਨ ਦਾ ਹੈ, ਮੰਮਾ ਮਨ ਸਿਉਂ ਕਾਜ ਹੈ। ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਹੋਏ। ਇਹ ਮਨ ਮਾਇਆ ਦੇ ਨਾਲ ਰਲ ਕੇ ਮਾਇਆ ਰੂਪ ਹੋ ਕੇ ਅਧੋ ਗਤੀ ਨੂੰ ਪ੍ਰਾਪਤ ਹੋ ਰਿਹਾ। ਇਹੀ ਮਨ ਜੇ ਗੁਰੂ ਦੇ ਬਚਨਾਂ ਦੇ ਨਾਲ ਰਲ ਜਾਵੇ ਤਾਂ ਇਹ ਉੱਤਮ ਪਦਵੀ ਪ੍ਰਾਪਤ ਕਰ ਲਿਆ ਕਰ। ਮਾਇਆ ਦੇ ਨਾਲ ਦੁੱਖ ਮਿਲਦੇ ਨੇ, ਪਰਮੇਸ਼ਰ ਦੇ ਨਾਲ ਸਾਰੇ ਸੁੱਖ ਮਿਲਦੇ ਆ। ਦੇਖ ਸ਼ਾਂਤੀ ਬੂੰਦ ਹੁੰਦੀ ਹੈ ਨਾ, ਕਹਿੰਦਾ ਹਾਂਜੀ ਉਹ ਪਪੀਹਾ ਫਿਰੋ 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 ਕਰਦਾ। ਆ ਹੁਣ ਥੋੜੇ ਚਿਰ ਚ ਬੋਲਣ ਲੱਗ ਜਾਣਾ, 15-16 ਦਿਨਾਂ ਨੂੰ ਬੜਾ ਬੋਲਦਾ ਬੜਾ ਬੋਲਦਾ, ਮੀਂਹ ਵੀ ਪੈਂਦੇ ਨੇ ਫਿਰ ਵੀ ਨਹੀਂ ਹਟਦਾ। ਕਿਉਂ ਨਹੀਂ ਹਟਦਾ? ਉਹਨੂੰ ਪਿਆਸ ਲੱਗੀ ਹੁੰਦੀ ਹੈ, ਇਹਨਾਂ ਦਿਨਾਂ ਚ ਪਿਆਸ ਜਾਗ ਪੈਂਦੀ ਹੈ, 1 ਸਾਲ ਬਾਅਦ ਪਿਆਸ ਲੱਗਦੀ ਹੈ ਉਹਨੂੰ। ਵੈਸੇ ਤਾਂ ਉਹ ਪਾਣੀ ਪੀ ਜਾਂਦਾ ਹੈ, ਚੁੰਝਾ ਨਾਲ ਪਾਣੀ ਪੀਂਦਾ ਹੈ, ਲੇਕਿਨ ਉਹਦੀ ਪਿਆਸ ਨਹੀਂ ਕਦੇ ਬੁਝਦੀ। ਉਹ ਪਿਆਸ ਤਾਂ ਬੁਝਦੀ ਹੈ ਜੇ ਸਵਾਂਤੀ ਬੂੰਦ ਉਹਦੇ ਦਿਮਾਗ ਦੇ ਰਾਹੀਂ ਚਲੀ ਜਾਵੇ। ਇੱਕ ਛੇਕ ਹੁੰਦਾ ਬਹੁਤ ਨਿੱਕਾ, ਉਹ ਬੂੰਦ ਜੇ ਪੈ ਜਾਵੇ ਉੱਤੇ, ਵਾਹਿਗੁਰੂ ਦੀ ਮਿਹਰ ਹੈ ਇਹਦੇ ਉੱਤੇ ਪੈ ਜਾਂਦੀ ਹੈ, ਫਿਰ ਇਹਦੀ ਸਾਲ ਭਰ ਵਾਸਤੇ ਪਿਆਸ ਹੋ ਜਾਂਦੀ ਹੈ, ਫਿਰ ਨਹੀਂ ਬੋਲਦਾ ਕਦੇ ਵੀ। ਕਹਿੰਦੇ ਦੇਖ ਜੇ ਸਵਾਂਤੀ ਬੂੰਦ ਪਪੀਏ ਦੇ ਪੈ ਜਾਵੇ ਅੰਦਰ ਤਾਂ ਦੇਖੋ ਤ੍ਰਿਪਤ ਹੋ ਜਾਂਦਾ ਸਾਲ ਭਰ। ਇਹੀ ਸਵਾਂਤੀ ਬੂੰਦ ਜੇ ਕੇਲੇ ਚ ਗਿਰ ਜਾਵੇ ਤਾਂ ਕਪੂਰ ਬਣ ਜਾਂਦਾ, ਜੇ ਸਿਪ ਵਿੱਚ ਜੇ ਗਿਰ ਜਾਵੇ ਤਾਂ ਮੋਤੀ ਬਣ ਜਾਂਦਾ, ਜੇ ਪੈ ਜਾਵੇ ਸੱਪ ਦੇ ਮੂੰਹ ਵਿੱਚ ਤਾਂ ਇਹ ਜ਼ਹਿਰ ਬਣ ਜਾਂਦਾ ਹੈ, ਇੱਕੋ ਚੀਜ਼। ਸੋ ਇਸ ਤਰ੍ਹਾਂ ਦੇ ਨਾਲ ਮਨ ਨੂੰ ਸਮਝ ਪਿਆਰਿਆ, ਮਨ ਜਿਹੜਾ ਇਹ ਬਸ ਕਰਨਾ ਬੜਾ ਔਖਾ ਹੈ। ਕਬੂ ਜੀਲਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ ਲੋਭੀ ਜੀਲਾ। ਮਨ ਜਿਹੜਾ ਇਹ ਬਸ ਕਰਨਾ ਬੜਾ ਔਖਾ ਹੈ, ਕਬੂ ਜੀਲਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ ਲੋਭੀ ਜੀਲਾ, ਥਿਰ ਨਾ ਰਹਿਤਾ ਚਾਰੇ ਕੁੰਡਾਂ ਪਾਲ। ਕਦੇ ਤਾਂ ਬਹੁਤ ਵੱਡੀਆਂ ਖੁਸ਼ੀਆਂ ਚ ਹੁੰਦਾ, ਕਦੇ ਇਹ ਜਿਹਾ ਹੁੰਦਾ ਵੀ ਮੈਂ ਸੰਸਾਰ ਤੇ ਜਿਉਣਾ ਹੀ ਨਹੀਂ ਚਾਹੁੰਦਾ, ਕਿਉਂਕਿ ਮਨ ਦਾ ਹੀ ਹੈ ਸਾਰਾ ਸਾਥ। ਜੇ ਮਨ ਪੂਜਾ ਪਾਠ ਦੇ ਵਿੱਚ ਸਾਥ ਦੇ ਦੇਵੇ, ਪੂਰੀ ਤਰ੍ਹਾਂ ਦੇ ਨਾਲ ਸਾਥ ਦੇ ਦੇ, ਫੇਰ ਦੇਰ ਨਹੀਂ ਲੱਗਿਆ ਕਰਦੀ। ਇਸੇ ਕਰਕੇ ਗੁਰੂ ਮਹਾਰਾਜ ਦਾ ਐਸਾ ਫਰਮਾਨ ਹੈ, ਜਸ ਕਰੋ ਵਾਹਿਗੁਰੂ ਕਰੋ ਵਾਹਿਗੁਰੂ ਦਾ ਪਿਆਰਿਓ ਚਿਤ ਨੂੰ। ਅਗਰ ਚੀਜ਼ ਜੇ ਚਿੱਤ ਹਿੱਲਦਾ ਹੈ, ਸਾਵਧਾਨ ਨਹੀਂ ਹੁੰਦਾ ਤਾਂ ਫੇਰ ਅੰਦਰ ਕੋਈ ਚੀਜ਼ ਨਹੀਂ ਜਾਇਆ ਕਰੀ। ਜਿਵੇਂ ਇੱਕ ਬੋਤਲ ਭੀੜੇ ਮੂੰਹ ਵਾਲੀ ਨਲਕੇ ਦੇ ਥੱਲੇ ਰੱਖ ਦਈਏ, ਉੱਤੋਂ ਟੇਪ ਖੋਲ ਦਈਏ, ਲੇਕਿਨ ਬੋਤਲ ਹਿੱਲਦੀ ਰਹੇ, ਹਿੱਲੀ ਜਾਵੇ ਉਹਦੇ ਵਿੱਚ ਤਾਂ ਇੱਕ ਬੂੰਦ ਵੀ ਨਹੀਂ ਪਾਣੀ ਦੀ ਪੈਂਦੀ, ਕਿਉਂਕਿ ਹਿੱਲਦੀ ਹੈ। ਜਿਹੜੀ ਟਿੱਕੀ ਹੋਈ ਬੋਤਲ ਆ ਜਦੇ ਭਰ ਜਾਂਦੀ ਹੈ। ਐਸੇ ਤਰ੍ਹਾਂ ਦੇ ਨਾਲ ਮਨ ਦਾ ਟਿਕਾਓ ਦਾ ਹਿਸਾਬ ਹੈ। ਮਨ ਕਿਵੇਂ ਟਿਕਦਾ ਹੈ, ਕਿਉਂ ਨਹੀਂ ਟਿਕਦਾ, ਇਹਦਾ ਸਾਰਾ ਵੇਰਵਾ ਵਿਸਥਾਰ ਦੇ ਨਾਲ ਅਪ੍ਰੈਲ, ਮਈ, ਜੂਨ ਇਹ ਜਿਹੜੇ ਤਿੰਨ ਮੈਗਜ਼ੀਨ ਨਿਕਲੇ ਨੇ ਇਹਨਾਂ ਦੇ ਵਿੱਚ ਬਹੁਤ ਵਿਸਥਾਰ ਦੇ ਨਾਲ ਦਿੱਤਾ ਹੋਇਆ। ਜਿਸ ਪ੍ਰੇਮੀ ਨੂੰ ਸ਼ੌਕ ਹੋਵੇ ਉਹ ਇਹਦੇ ਵਿੱਚੋਂ ਪੜ੍ਹ ਸਕਦਾ ਹੈ ਅਤੇ ਆਪਣਾ ਰਸਤਾ ਟੋਲ ਸਕਦਾ, ਕਿਉਂਕਿ ਬੜਾ ਲੰਮਾ ਚੌੜਾ ਸਬਜੈਕਟ ਹੈ। ਇਸ਼ਾਰੇ ਮਾਤਰ ਮੈਂ ਬੇਨਤੀ ਕਰ ਦਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਬੇਈ ਨਦੀ ਵਿੱਚੋਂ ਟੁੱਬੀ ਮਾਰ ਕੇ ਨਿਕਲੇ, ਉਸ ਵੇਲੇ ਨਵਾਬ ਦੇ ਪਾਸ ਨਵਾਬ ਬੁਲਾਉਂਦਾ, ਬਹੁਤ ਸਾਰੇ ਬਚਨ ਹੋਏ, ਨਵਾਬ ਦਾ ਭਰੋਸਾ ਵੱਧ ਜਾਂਦਾ। ਨਵਾਬ ਦੌਲਤ ਖਾਨ ਪਿਆਰ ਵਿੱਚ ਆ ਕੇ ਉਸਨੇ ਬੇਨਤੀ ਕਰੀ ਕਿ ਹੇ ਨਾਨਕ, ਤੈਨੂੰ ਨਮਾਜ਼ ਤੇ ਪੂਜਾ ਇੱਕੋ ਚੀਜ਼ ਹੈ, ਮੰਦਰ ਦੇ ਮਸਜਿਦ ਦੇ ਵਿੱਚ ਤੈਨੂੰ ਕੋਈ ਫਰਕ ਨਜ਼ਰ ਨਹੀਂ ਆਉਂਦਾ, ਸਾਡਾ ਵੀ ਬੜਾ ਦਿਲ ਲੱਗ ਜਾਵੇ ਜੇ ਤੂੰ ਅੱਜ ਸਾਡੇ ਨਾਲ ਚੱਲ ਕੇ ਨਮਾਜ਼ ਪੜ੍ਹ ਲੈ। ਮਹਾਰਾਜ ਕਹਿੰਦੇ ਪਿਆਰਿਆ, ਨਮਾਜ਼ ਤੇ ਪੂਜਾ ਦੇ ਵਿੱਚ ਕੋਈ ਫਰਕ ਨਹੀਂ, ਅੱਖਰਾਂ ਦਾ ਫਰਕ ਹੈ, ਭਾਵ ਇੱਕੋ ਹੀ ਹੈ, ਉਹ ਵੀ ਦੁਆ ਹੈ, ਅਰਦਾਸ ਹੈ, ਇਹ ਵੀ ਅਰਦਾਸ ਹੈ, ਇਹਦੀ ਬੋਲੀ ਅਰਬੀ ਹੈ, ਉਹਦੀ ਬੋਲੀ ਹਿੰਦੀ ਹੈ, ਸੰਸਕ੍ਰਿਤ ਹੈ, ਸਾਨੂੰ ਨਹੀਂ ਕੋਈ ਫਰਕ, ਦੋਵੇਂ ਭਜਨ ਕਰਨ ਦੇ ਥਾਂ ਨੇ, ਜੇ ਪਵਿੱਤਰ ਰਹਿ ਸਕਣ ਪੂਜਣ ਯੋਗ ਨੇ। ਜੇ ਉੱਥੇ ਲੜਾਈ ਝਗੜੇ ਹੁੰਦੇ ਨੇ ਤਾਂ ਫਿਰ ਕਿਸੇ ਕੰਮ ਦੇ ਨਹੀਂ ਹੋਇਆ ਕਰਦੇ। ਸੋ ਗੁਰੂ ਨਾਨਕ ਨਾਲ ਚਲਿਆ ਜਾਂਦਾ ਹੈ ਮਸਜਿਦ ਦੇ ਅੰਦਰ, ਬਹੁਤ ਵੱਡਾ ਥਾਂ ਹੈ ਈਦਗਾਹ ਦਾ, ਨਮਾਜ਼ ਸ਼ੁਰੂ ਹੋ ਜਾਂਦੀ ਹੈ, ਲੇਕਿਨ ਗੁਰੂ ਨਾਨਕ ਇੱਕ ਪਾਸੇ ਖੜੇ ਹੋ ਗਏ, ਨਮਾਜ਼ ਪੜ੍ਹੀ ਗਈ। ਸਾਡੇ ਤੇ ਉਹਨਾਂ ਵਿੱਚ ਫਰਕ ਹੈ ਕਿ ਉਹ ਨਮਾਜ਼ ਪੜ੍ਹਨ ਵੇਲੇ ਬੋਲਦੇ ਨਹੀਂ, ਅਸੀਂ ਬਾਣੀ ਪੜ੍ਹਨ ਵੇਲੇ ਦੁਨੀਆ ਭਰ ਦੀਆਂ ਗੱਲਾਂ ਕਰਾਂਗੇ। ਬਾਣੀ ਲੱਗਦੀ ਨਹੀਂ ਹੁੰਦੀ, ਬਾਣੀ ਲੱਗਦੀ ਹੈ ਤਾਂ ਜੇ ਚਿੱਤ ਵਿਰਤੀਆਂ ਇਕਾਗਰ ਕਰਕੇ ਬਾਣੀ ਚ ਲੀਨ ਹੋ ਕੇ ਪੜ੍ਹੇ। ਉਂਝ ਫਰਜ਼ ਪੂਰਾ ਹੈ ਵੀ ਹਾਂਜੀ ਮੈਂ ਪੰਜ ਬਾਣੀਆਂ ਪੜ੍ਹ ਲਈਆਂ, ਮੈਂ ਸੁਗਨੀ ਸਾਹਿਬ ਪੜ੍ਹ ਲਿਆ, ਉਹ ਆਨੰਦ ਨਹੀਂ ਆਇਆ ਅੰਦਰ। ਜੇ ਅੰਦਰ ਆਨੰਦ ਆ ਜਾਵੇ ਫਿਰ ਤਾਂ ਆਦਮੀ ਛੱਡਦਾ ਹੀ ਨਹੀਂ ਹੈ। ਸੋ ਨਵਾਦ ਪੜ੍ਹਨ ਤੋਂ ਬਾਅਦ ਨਵਾਬ ਕਹਿਣ ਲੱਗਿਆ, ਹੇ ਨਾਨਕ ਤੈਂ ਨਵਾਦ ਨਹੀਂ ਪੜ੍ਹੀ। ਮਹਾਰਾਜ ਕਹਿੰਦੇ ਮੈਂ ਕਿਹਦੇ ਨਾਲ ਪੜ੍ਹਦਾ, ਤੂੰ ਤਾਂ ਕੰਧਾਰ ਵਿੱਚ ਘੋੜੇ ਛਾਂਟ ਰਿਹਾ ਸੀ। ਕਮੈਤ ਘੋੜੇ ਇੰਨੇ ਚਾਹੀਦੇ ਨੇ, ਸਰੰਗ ਘੋੜੇ ਇੰਨੇ ਚਾਹੀਦੇ ਨੇ, ਬੇ ਘੋੜੇ ਇੰਨੇ ਚਾਹੀਦੇ ਨੇ, ਬੈਲਰ ਇੰਨੇ ਚਾਹੀਦੇ ਨੇ, ਤੂੰ ਤਾਂ ਉਹ ਘੋੜਿਆਂ ਦੀ ਛਾਂਟੀ ਕਰ ਰਿਹਾ ਸੀ, ਹੁਣੇ ਹੀ ਆਇਆ ਅਜੇ ਤੂੰ। ਕਾਜ਼ੀ ਕਹਿਣ ਲੱਗਿਆ, ਨਾਨਕ ਤੂੰ ਨਵਾਬ ਨਾਲ ਗੱਲਬਾਤ ਕਰ, ਮਾਲਕ ਹੈ ਇਲਾਕੇ ਦਾ, ਅਦਬ ਦੇ ਨਾਲ ਬੋਲ, ਐਡੀ ਬੇਅਦਬੀ ਨਾਲ ਤੂੰ ਬਾਤ ਕਰ ਰਿਹਾ। ਨਵਾਬ ਕਹਿੰਦਾ, ਕਾਜ਼ੀ ਸਾਹਿਬ ਇਹ ਬਿਲਕੁਲ ਸਹੀ ਬਾਤ ਕਹਿ ਰਹੇ। ਕਹਿੰਦਾ ਫਿਰ ਮੇਰੇ ਨਾਲ ਨਵਾਜ਼ ਪੜ੍ਹ ਲੈਂਦਾ। ਮਹਾਰਾਜ ਕਹਿੰਦੇ ਹੱਸ ਪਏ, ਕਹਿੰਦੇ ਤੂੰ ਨੀ ਇੱਥੇ ਸੀ, ਤੂੰ ਘਰ ਬਛੇਰੀ ਮੁੜੀ ਗਿਆ, ਤੇਰੇ ਘਰ ਟੋਆ ਸੀ, ਕੋਈ ਸੀ ਬਗੈਰ ਮਾਉਣ ਤੇ ਇਹਦੇ ਵਿੱਚ ਗਿਰ ਕੇ ਮਰ ਜੂ, ਤੂੰ ਤਾਂ ਉੱਥੇ ਖੜਾ ਨਹੀਂ, ਆਇਆ ਹੀ ਨਹੀਂ ਹੈ। ਨਵਾਬ ਨੇ ਕਾਜ਼ੀ ਵੱਲ ਦੇਖਿਆ, ਕਾਜ਼ੀ ਸ਼ਰਮਿੰਦਾ ਹੋ ਗਿਆ, ਨੀਂਦ ਪਾਈ ਖੜਾ। ਉਸ ਵੇਲੇ ਨਵਾਬ ਨੇ ਗੁਰੂ ਨਾਨਕ ਦੇ ਚਰਨਾਂ ਤੇ ਨਮਸਕਾਰ ਕਰ ਦਿੱਤਾ। ਕਹਿਣ ਲੱਗਿਆ, ਮਹਾਰਾਜ ਮੈਨੂੰ ਸਹੀ ਤਰੀਕਾ ਦੱਸੋ ਭਜਨ ਬੰਦਗੀ ਦਾ, ਨਵਾਜ਼ ਪੜ੍ਹਨ ਦਾ। ਉਸ ਵੇਲੇ ਗੁਰੂ ਨਾਨਕ ਨੇ ਜਿੰਨੇ ਦੋਸ਼ ਭਜਨ ਕਰਨ ਵਿੱਚ ਆਉਂਦੇ ਆ ਸਾਰਿਆਂ ਦਾ ਵਰਣਨ ਕੀਤਾ, ਜਿਹੜਾ ਕਿ ਇਹਨਾਂ ਮੈਗਜ਼ੀਨਾਂ ਚ ਮੈਂ ਕਰਿਆ। ਉਸ ਵੇਲੇ ਉਹਨੇ ਪੁੱਛਿਆ ਵੀ ਕਿਵੇਂ ਚਿੱਤ ਇਕਾਗਰ ਹੁੰਦਾ। ਮਹਾਰਾਜ ਨੇ ਕਿਹਾ ਵੀ ਜੁਗਤ ਹੈ ਸ਼ਬਦ ਦੇ ਨਾਲ ਚਿੱਤ ਇਕਾਗਰ ਹੁੰਦਾ, ਸ਼ਬਦ ਧੁੰਨ ਨਾਲ। ਉਹ ਸ਼ਬਦ ਜਦ ਫੜ ਲੈਂਦਾ ਇਸ ਮਨ ਨੂੰ ਪੰਜਿਆਂ ਦੇ ਵਿੱਚ, ਜਿਵੇਂ ਬਾਜ ਫੜ ਲੈਂਦਾ ਸ਼ਿਕਾਰ ਨੂੰ, ਫੇਰ ਨਹੀਂ ਉਹ ਛੱਡਿਆ ਕਰਦਾ। ਜਿਵੇਂ ਅੜੀਅਲ ਘੋੜੇ ਦੇ ਮੁੱਖ ਵਿੱਚ ਕੜਿਆਲਾ ਪਾ ਲਵੇ, ਉਹ ਘੋੜਾ ਜਿਹੜਾ ਅੜੀ ਛੱਡ ਕੇ ਸਹੀ ਤੁਰਨ ਲੱਗ ਜਾਂਦਾ। ਐਵੇਂ ਜਿਵੇਂ ਮਨ ਦੇ ਮੁੱਖ ਦੇ ਵਿੱਚ ਜਿਸ ਵਕਤ ਨਾਮ ਦਾ ਕੜਿਆਲਾ ਪੈ ਗਿਆ ਸ਼ਬਦ ਦਾ ਗੁਰੂ ਦੇ ਦਾ, ਫੇਰ ਨਹੀਂ ਇਹ ਦੌੜਿਆ ਕਰਦਾ। ਨਵਾਬ ਨੇ ਉਸ ਵੇਲੇ ਕਿਹਾ, ਹੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਸਭ ਤੋਂ ਪਹਿਲਾ ਸਿੱਖ ਜਿਹੜਾ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ, ਉਹ ਨਵਾਬ ਦੌਲਤ ਖਾਨ ਹੋਇਆ। ਉਸ ਵੇਲੇ ਮਹਾਰਾਜ ਨੇ ਚਰਨਾ ਮਿਰਤ ਦੇਤਾ ਤੇ ਨਾਮ ਦਾ ਜਦੋਂ ਉਪਦੇਸ਼ ਦਿੱਤਾ, ਰੋਂ ਰੋਂ ਚੋਂ ਨਾਮ ਨਿਕਲਣ ਲੱਗ ਗਿਆ, ਮਸਤ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਜਿੰਨਾ ਚਿਰ ਚਿੱਤ ਦੀ ਇਕਾਗਰਤਾ ਨਹੀਂ ਹੁੰਦੀ, ਗੁਰੂ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਭਾਨਾ ਤਰੱਕੀ ਨਹੀਂ ਹੋਇਆ ਕਰਦੀ। ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਰੁਕਾਵਟ ਹੈ ਉਹ ਮਾਇਆ ਦੀ ਹੈ। ਮਾਇਆ ਦਾ ਸਰੂਪ ਬਹੁਤ ਲੰਮਾ ਚੌੜਾ ਹੈ। ਜੋ ਚੀਜ਼ ਦਿਸਦੀ ਹੈ, ਜਿਸ ਚੀਜ਼ ਦਾ ਕੋਈ ਨਾਮ ਹੈ, ਕੋਈ ਰੂਪ ਹੈ, ਇੱਥੇ ਪੰਜ ਚੀਜ਼ਾਂ ਨੇ ਸੰਸਾਰ ਦੇ ਅੰਦਰ ਜਿਹੜੀ ਖੇਡ ਹੋ ਰਹੀ ਹੈ। ਤਿੰਨ ਤਾਂ ਇਹਦੇ ਵਿੱਚ ਉਹ ਨੇ ਜਿਹੜੀਆਂ ਸ਼ਕਲ ਨਹੀਂ ਬਦਲਦੀਆਂ, ਸੁਭਾਅ ਨਹੀਂ ਬਦਲਦੀਆਂ। ਉਹ ਤਾਂ ਇੱਕ ਹੈ ਸੱਤ, ਚਿੱਤ, ਆਨੰਦ। ਦੋ ਐਸੀਆਂ ਨੇ ਜਿਹੜੀਆਂ ਸੁਭਾਅ ਵੀ ਬਦਲਦੀਆਂ ਤੇ ਸ਼ਕਲ ਵੀ ਬਦਲਦੀਆਂ, ਉਹਨੂੰ ਕਹਿੰਦੇ ਨੇ ਮਾਇਆ। ਮਾਇਆ ਪਲੱਸ ਚੇਤਨ ਦਾ ਖੇਲ ਹੋ ਰਿਹਾ। ਚੇਤਨ ਅਮਰ ਹੈ, ਮਾਇਆ ਜਿਹੜੀ ਹੈ ਬਦਲਣ ਵਾਲੀ ਹੈ, ਪਰ ਮਾਇਆ ਦੀ ਸ਼ਕਤੀ ਕਿੰਨੀ ਜ਼ਬਰਦਸਤ ਹੈ, ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ। ਬਿਨਾਂ ਦੰਦਾਂ ਤੋਂ ਖਾ ਲਿਆ ਜਗ ਸਾਰਾ, ਇਸ ਮਾਇਆ ਮੋਹਣੀ ਨੇ ਦੰਦਾਂ ਤੋਂ ਖਾ ਲਿਆ ਵੇ ਜਗ ਸਾਰਾ, ਮਾਇਆ ਮੰਗਾ ਮੋਹਣੀ ਦੰਤਾਂ ਜਗ ਖਾਇਆ ਖਾਂਦੀ ਨੀ ਹੈ ਨਗਾਰਦੀ ਹੈ ਸੱਪ ਨਗਾਰਿਆ ਕਰਦਾ ਅੰਦਰ ਜਾ ਕੇ ਗਲ ਜਾਇਆ ਕਰਦਾ ਉਹਦੀ ਗਰਮੀ ਇੰਨੀ ਜ਼ਬਰਦਸਤ ਹੁੰਦੀ ਹੈ ਫਿਰ ਹੱਡੀਆਂ ਹੁੱਡੀਆਂ ਬਾਹਰ ਕੱਢ ਕੇ ਸੁੱਟ ਦਿੰਦਾ ਹੁੰਦਾ ਨਗਾਰਦਾ ਸਾਰੀ ਦੁਨੀਆ ਕਬੀਰ ਸਾਹਿਬ ਦਾ ਸਮਾਂ ਹੈ ਇੱਕ ਐਸੀ ਸਾਖੀ ਆਉਂਦੀ ਹੈ ਮਾਇਆ ਨੇ ਭਗਵਾਨ ਨੂੰ ਕਿਹਾ ਹੇ ਭਗਵਾਨ ਤੇਰੇ ਥਾਂ ਥਾਂ ਦੇ ਉੱਤੇ ਮੰਦਰ ਨੇ ਮਸਜਿਦਾਂ ਨੇ ਮੱਠ ਨੇ ਸਤਸੰਗ ਘਰ ਨੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਤੇਰੇ ਸਾਧੂ ਸੰਤ ਰੌਲਾ ਪਾਉਂਦੇ ਫਿਰਦੇ ਨੇ ਮੇਰੇ ਖਿਲਾਫ ਵੀ ਇਹ ਖਾ ਜਾਂਦੀ ਹੈ ਡੈਣ ਹੈ ਬੜੀ ਮਾੜੀ ਹੈ ਤੇ ਮੇਰਾ ਕਿਤੇ ਕੋਈ ਥਾਂ ਨਹੀਂ ਹੈ ਨਾ ਮੇਰਾ ਕੋਈ ਪ੍ਰਚਾਰਕ ਹੈ ਪਰ ਦੇਖਿਆ ਮੇਰੇ ਹੀ ਲੋਕ ਵਾਧੂ ਨੇ ਤੇਰਾ ਤਾਂ ਹੈ ਹੀ ਨਹੀਂ ਜੇ ਸ਼ਰਾਬ ਦੇ ਠੇਕੇ ਨੇ ਉਹ ਮੇਰਾ ਥਾਂ ਹੈ ਉੱਥੇ ਬਗੈਰ ਪ੍ਰਚਾਰ ਕਰੇ ਆਪੇ ਹੀ ਆਉਂਦੇ ਤੇ ਤੇਰੇ ਭਗਤ ਪ੍ਰਚਾਰ ਕਰ ਕਰਕੇ ਥੱਕ ਜਾਂਦੇ ਆ ਕੋਈ ਇੱਕ ਅੱਧਾ ਹਟ ਜੇ ਤਾਂ ਹਟ ਜੇ ਬਾਕੀ ਤਾਂ ਹਟਦੇ ਨਹੀਂ ਹੈ ਜੇ ਰਿਸ਼ਵਤਾਂ ਲੈਣ ਵਾਲੇ ਨੇ ਤਾਂ ਤੇਰੇ ਭਗਤ ਜ਼ੋਰ ਲਾਉਂਦੇ ਨੇ ਪਰ ਦੇਖ ਲੈ ਮੇਰੇ ਪਤਾ ਹੈ ਉਹਨਾਂ ਨੂੰ ਵੀ ਦਰਗਾਹ ਜਾ ਕੇ ਲੇਖਾ ਦੇਣਾ ਪੈਣਾ ਬਹੁਤ ਔਖਾ ਹੋਣਾ ਪੈਣਾ ਪਰ ਫਿਰ ਕੋਈ ਹਟਦਾ ਬਗੈਰ ਪ੍ਰਚਾਰ ਕਰੇ ਲੈਂਦੇ ਜੇ ਠੱਗੀਆਂ ਕਰਨੀਆਂ ਸਮਗਲਿੰਗ ਕਰਨੀ ਹੈ ਡਰੱਗਾਂ ਵੇਚਣੀਆਂ ਪਤਾ ਉਹਨਾਂ ਨੂੰ ਵੀ ਸਜਾਵਾਂ ਹੋ ਜਾਣਗੀਆਂ ਪਰ ਹਟਦਾ ਕੋਈ ਤੇ ਤੇਰਾ ਭਗਤ ਤਾਂ ਫਿਰ ਕੋਈ ਹੋਇਆ ਨਾ ਐਵੇਂ ਰੌਲਾ ਰੁੱਪਾ ਹੀ ਪੈਂਦਾ ਕਹਿੰਦਾ ਨਹੀਂ ਮੇਰਾ ਹੈਗਾ ਹੈਗੇ ਮੇਰੇ ਵੀ ਕਹਿੰਦੇ ਦਿਖਾ ਦੇ ਮੈਂ ਤੇਰੇ ਭਗਤਾਂ ਨੂੰ ਦੇਖਣਾ ਚਾਹੁੰਦੀ ਦੋ ਜਣੇ ਜਾਂਦੇ ਨੇ ਇਸ਼ਾਰਾ ਕਰਿਆ ਵੀ ਆਹ ਜਿਹੜਾ ਹੈ ਨਾ ਇਹ ਮੇਰਾ ਭਗਤਾ ਸੇਠ ਆਏ ਗਏ ਇਹਨੂੰ ਪ੍ਰਸ਼ਾਦਾ ਦਿੰਦਾ ਵਸਤਰ ਦਿੰਦਾ ਰਹਿਣ ਵਾਸਤੇ ਥਾਂ ਦਿੰਦਾ ਕਹੀਂ ਫਿਰ ਅਜਮਾ ਕੇ ਦੇਖ ਲੈ ਤੇਰੇ ਇਹਨੂੰ ਮੈਂ ਦੇਖ ਲੈਂਦੀ ਹਾਂ ਕਿੰਨੇ ਕੁ ਪਾਣੀਆਂ ਚ ਭਗਵਾਨ ਨੇ ਬਿਰਧਾ ਰੂਪ ਧਾਰ ਲਿਆ ਬਾਹਰ ਸਰਾਏ ਸੀ ਉਸਦੀ ਬਣਾਈ ਗਈ ਉਹਦੇ ਬਾਹਰਲੇ ਪਾਸੇ ਚੌਂਤਰਾ ਸੀ ਬਹੁਤ ਸੋਹਣਾ ਛਤਰੀਦਾਰ ਦਰਖਤ ਲੱਗਿਆ ਹੋਇਆ ਸੀ ਹੋਰ ਵੀ ਬਹੁਤ ਸਾਰੇ ਦਰਖਤ ਸੀ ਉਹ ਚੌਂਤਰੇ ਦੇ ਉੱਤੇ ਬੈਠ ਗਿਆ ਬੁੱਢੇ ਦਾ ਰੂਪ ਧਾਰਿਆ ਹੋਇਆ ਬ੍ਰਾਹਮਣ ਦਾ ਸੇਠ ਨੇ ਦੇਖਿਆ ਵੀ ਅਥਿਤੀ ਬੈਠਾ ਉਸ ਵੇਲੇ ਸੇਠ ਆਇਆ ਕਿ ਕਹਿਣ ਲੱਗਿਆ ਕਿ ਮਹਾਰਾਜ ਤੁਸੀਂ ਤਾਂ ਬ੍ਰਾਹਮਣ ਦੇਵਤਾ ਲੱਗਦੇ ਹੋ ਇੱਥੇ ਕਿਉਂ ਬੈਠੇ ਹੋ ਜਦੋਂ ਕਿ ਦਾਸ ਨੇ ਆ ਸਰਾਏ ਤੁਹਾਡੇ ਰਹਿਣ ਵਾਸਤੇ ਬਣਾਈ ਗਈ ਹੈ ਕਹਿੰਦੇ ਸੇਠ ਇਹ ਥਾਂ ਸੁਤੰਤਰ ਹੈ ਇਸ ਕਰਕੇ ਅਸੀਂ ਬਹਿ ਗਏ ਕਹਿੰਦਾ ਨਹੀਂ ਮਹਾਰਾਜ ਤੁਸੀਂ ਅੰਦਰ ਚਲੋ ਸਰਾਏ ਨੂੰ ਬਾਰ ਬਾਰ ਕਿਹਾ ਕਹਿਣ ਲੱਗਿਆ ਵੀ ਚੰਗਾ ਫਿਰ ਮੈਂ 40 ਦਿਨ ਰਹਿਣਾ ਹੈ ਕਹਿੰਦਾ ਚਾਹੇ ਸਾਰੀ ਉਮਰ ਰਹੋ ਦੱਸੋ ਕਿਹੜਾ ਕਮਰਾ ਦੇ ਦੀਏ ਉਹ ਕਹਿੰਦੇ ਮੈਂ ਨਿਕਲਣਾ ਨਹੀਂ ਜੇ ਮੈਨੂੰ ਕਹੇ ਕਹਿੰਦਾ ਤੁਹਾਨੂੰ ਕੱਢਦਾ ਹੀ ਕੋਈ ਨਹੀਂ ਕਮਰਾ ਦੱਸੋ ਕਹਿੰਦੇ ਸਰਾਏ ਦਿਖਾ ਪਹਿਲਾਂ ਮੈਨੂੰ ਸਰਾਏ ਦੇ ਸੈਂਕੜੇ ਹੀ ਕਮਰੇ ਦੇਖਦੇ ਜਾਂਦੇ ਤਾਂ ਅਖੀਰ ਜਿੱਥੇ ਕੋਲੇ ਰੱਖਦੇ ਸੀ ਲੱਕੜੀਆਂ ਰੱਖਦੇ ਸੀ ਕਹਿੰਦੇ ਆਹ ਵਧੀਆ ਕਹਿੰਦੇ ਮਹਾਰਾਜ ਇਹਦੇ ਤਾਂ ਨਾ ਕੋਈ ਖਿੜਕੀ ਨਾ ਕੋਈ ਬਾਹਰੀ ਗੰਦਾ ਕਮਰਾ ਕਾਲਾ ਹੋਇਆ ਪਿਆ ਇਹ ਤਾਂ ਬਾਲਣ ਰੱਖਣ ਵਾਲਾ ਹੈ ਕਹਿੰਦੇ ਨਾ ਮੈਨੂੰ ਆਹੀ ਦੇ ਦੇ ਮੈਂ 40 ਦਿਨ ਸਾਧਨ ਕਰਨਾ ਬਾਰ ਬਾਰ ਕਹਿਣ ਤੇ ਕਮਰਾ ਦੇ ਦਿੱਤਾ ਗਿਆ ਫਿਰ ਕਹਿੰਦਾ ਮੈਂ ਨਿਕਲਣਾ ਨਹੀਂ ਹੈ ਬ੍ਰਾਹਮਣ ਕਹਿੰਦਾ ਫਿਰ ਨਾ ਮੈਨੂੰ ਕਿਹੋ ਮੈਂ 40 ਦਿਨ ਦਾ ਵਰਤ ਰੱਖਣਾ ਇਹਦੇ ਵਿੱਚ ਬੈਠ ਕੇ ਜੇ ਮੈਂ ਸ਼ੁਰੂ ਕਰ ਲਿਆ ਫੇਰ ਨੀ ਮੈਂ ਨਿਕਲਣਾ, ਹੁਣ ਦੱਸ ਦੇ। ਕਹਿੰਦਾ ਨਾ ਮਹਾਰਾਜ, ਤੁਹਾਨੂੰ ਤਾਂ ਕੋਈ ਕਹੂ ਨੀ, ਨਾਲੇ ਤੁਸੀਂ ਕਮਰਾ ਹੀ ਐਸਾ ਸਾਂਭਿਆ ਇੱਥੇ ਤਾਂ ਕਦੇ ਬੰਦਾ ਅੱਜ ਤੱਕ ਰਿਹਾ ਹੀ ਨੀ ਜਿੱਦਣ ਦੀ ਬਣਾਈ ਹੈ, ਪਤਾ ਨੀ ਤੁਸੀਂ ਕਿਵੇਂ ਇਹ ਛੱਟ ਲਿਆ। ਅਖੀਰ ਉਹਦੇ ਵਿੱਚ ਟਿਕ ਕੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਥੋੜੇ ਸਮੇਂ ਤੋਂ ਬਾਅਦ ਲਕਸ਼ਮੀ ਆਉਂਦੀ ਹੈ, ਆ ਕੇ ਬੈਠ ਗਈ। ਸ਼ੇਰ ਨੇ ਕਿਹਾ ਵੀ ਇਹ ਵੀ ਸਥਿਤੀ ਨੇ, ਆਪ ਗਿਆ ਹੱਥ ਬੰਨ ਕੇ ਕਿਹਾ ਕਿ ਮਹਾਂਪੁਰਸ਼ੋ, ਬੀਬੀ ਜੀ ਤੁਸੀਂ ਕੋਈ ਸਾਨੂੰ ਸੇਵਾ ਦੱਸੋ। ਐਂ ਲੱਗਦਾ ਵੀ ਤੁਸੀਂ ਕਿਸੇ ਦੇਸ਼ ਦੇ ਮਹਾਰਾਣੀ। ਗੋਲੀਆਂ ਕਹਿਣ ਲੱਗੀਆਂ ਇਹ ਵੱਡੀ ਮਹਾਰਾਣੀ ਹੈ, ਗੁਸਤਾਖੀ ਨਾ ਕਰ ਇਹਨਾਂ ਦੇ ਸਾਹਮਣੇ, ਸਾਡੇ ਨਾਲ ਇਹ ਬਾਤ ਕਰ, ਇਹਦੇ ਨਾਲ ਬਾਤ ਨਹੀਂ ਕਰਨੀ। ਕਹਿੰਦਾ ਤੁਸੀਂ ਦੱਸੋ ਸੇਵਾ। ਕਹਿੰਦੇ ਸੇਵਾ ਕਰੀ ਹੈ, ਸਦਾਈ ਰਗੜ ਕੇ ਪੀਣੀ ਹੈ। ਦਸ ਵੀਹ ਗਲਾਸ ਲਿਆ ਦੇ, ਕੁੰਡਾ ਸੋਟਾ ਲਿਆ ਦੇ, ਰਾਸ਼ਨ ਲਿਆ ਦੇ। ਨਹੀਂ ਅਸੀਂ ਲੈ ਲੈਂਦੇ ਹਾਂ, ਸਾਨੂੰ ਦੱਸ ਦੇ ਪੈਸੇ ਟਕੇ ਦੀ ਸਾਡੇ ਮਹਾਰਾਣੀ ਕੋਈ ਘਾਟ ਨਹੀਂ। ਸੇਠ ਨੇ ਬਰਤਨ ਵੀ ਮੰਗਾ ਤੇ, ਕੁੰਡਾ ਸੋਟਾ ਵੀ ਮੰਗਾ ਤਾ, ਸਰਦਾਈ ਰਗੜਨੀ ਸ਼ੁਰੂ ਹੋ ਗਈ। ਉਹਦੇ ਬਾਅਦ ਪੀ ਲਈ। ਸੇਠ ਹੈਰਾਨ ਹੋ ਗਿਆ ਵੀ ਇਹ ਤਾਂ ਸਾਰਾ ਕੁਛ ਇਹਨਾਂ ਕੋਲ ਸੋਨੇ ਦਾ, ਸਾਡੇ ਗਲਾਸ ਵੀ ਨਹੀਂ ਇਹਨਾਂ ਨੇ ਵਰਤੇ, ਕੁੰਡੇ ਸੋਟੇ ਵੀ ਨਹੀਂ ਵਰਤੇ, ਐਵੇਂ ਮੰਗਾ ਕੇ ਰੱਖ ਲਏ, ਇਹਨਾਂ ਕੋਲ ਤਾਂ ਆਪ ਇਹ ਸਭ ਕੁਛ ਸੋਨੇ ਦਾ। ਜਦੋਂ ਪੀ ਹਟੇ ਕਹਿਣ ਲੱਗਿਆ ਮੈਨੂੰ ਸੇਵਾ ਦੱਸੋ। ਕਹਿੰਦੇ ਸੇਵਾ ਕਰੀ ਆ, ਟੋਕਰਾ ਲਿਆ। ਆ ਜਿਹੜੇ ਸਾਡੇ ਜੂਠੇ ਗਲਾਸ ਨੇ ਨਾ, ਆਪਣੇ ਤਾਂ ਚੁੱਕ ਲੈ, ਤੇ ਜਿਹੜੇ ਸਾਡੇ ਜੂਠੇ ਗਲਾਸ ਨੇ ਇਹਨਾਂ ਨੂੰ ਗਾਰਬੇਜ ਬੈਗ ਦੇ ਵਿੱਚ ਸਿੱਟਿਆ ਕਿਤੇ। ਕੂੜਾ ਕਾੜਾ ਸਿੱਟਣ ਨੂੰ ਥਾਂ ਹੈ ਤੁਹਾਡੇ? ਕਹਿੰਦਾ ਹਾਂਜੀ। ਕਹਿੰਦੇ ਉੱਥੇ ਸਿੱਟਿਆ। ਬੜੀ ਉਹ ਖੁਸ਼ੀ ਹੋਈ ਮਨ ਚ ਵੀ ਆਹ ਤਾਂ ਸੋਨਾ ਹੀ ਸੋਨਾ, ਕੁੰਡਾ ਕਿੰਨਾ ਭਾਰੀ ਹੋਣਾ ਸੋਨੇ ਦਾ, ਸੋਟਾ ਕਿੰਨਾ ਭਾਰੀ ਹੋਣਾ, ਇਹ ਤਾਂ ਬਣ ਗਿਆ। ਜੇ ਕਿਤੇ ਸੱਤ ਅੱਠ ਦਿਨ ਰਹਿ ਜੇ, ਵੀਹ ਤੀਹ ਪੁਸਤਾਂ ਵਿੱਚ ਕੁਛ ਕਰਨ ਦੀ ਉਹ ਲੋੜ ਨਹੀਂ ਰਹਿਣੀ। ਭਾਂਡੇ ਹੋਰ ਜੂਠੇ ਜ਼ਿਆਦਾ ਕਰਾ ਲਾਂਗੇ, ਇਹਨਾਂ ਨੇ ਰੋਟੀ ਵੀ ਖਾਣੀ ਹੈ, ਹੋਰ ਵੀ ਕਰਨਾ। ਸੋ ਉਸ ਤੇ ਬਾਅਦ ਚੁੱਕ ਲਏ ਮੁੰਡੇ ਆ ਗਏ। ਮੁੰਡਿਆਂ ਨੇ ਕਿਹਾ ਵੀ ਇਹੋ ਜਿਹਾ ਜੇ ਰਹਿ ਜਾਵੇ ਫਿਰ ਤਾਂ ਬਸ ਬਾਰੇ ਨਿਆਰੇ। ਘਰ ਲੈ ਆਏ, ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ, ਸੋਨੇ ਦੇ ਬਰਤਨ ਚਮਕਣ ਲੱਗੇ। ਸੇਠ ਆ ਕੇ ਬੇਨਤੀ ਕਰਦਾ ਕਿ ਮਹਾਰਾਣੀ ਸਾਹਿਬ ਕੁਛ ਦਿਨ ਠਹਿਰ ਕੇ ਦਰਸ਼ਨ ਦਿਓ। ਕਹਿੰਦੇ ਠਹਿਰਨਾ ਤਾਂ ਅਸੀਂ ਸੀਗਾ, ਪਰ ਸਾਨੂੰ ਕੋਈ ਅਨੁਕੂਲ ਥਾਂ ਨਹੀਂ ਮਿਲਦਾ। ਕਹਿਣ ਲੱਗੇ ਮਹਾਰਾਜ, ਕਿੰਨੇ ਕਮਰਿਆਂ ਦੀ ਸਰਾਂ ਬਣੀ ਹੋਈ ਹੈ, ਇਹਦੇ ਵਿੱਚ ਵੀ ਅਨੁਕੂਲ ਥਾਂ ਨਹੀਂ। ਕਹਿੰਦੀ ਸੇਠ, ਜਿੱਥੇ ਕੋਈ ਮਨੁੱਖ ਰਹਿੰਦਾ ਹੋਵੇ ਉੱਥੇ ਨਹੀਂ ਅਸੀਂ ਰਹਿੰਦੇ, ਸਾਡਾ ਇਹ ਮਹਾਰਾਣੀ ਦਾ ਨੇਮ ਹੈ। ਕਹਿੰਦਾ ਇੱਥੇ ਦੇਖ ਲਓ ਤੁਸੀਂ, ਕੋਈ ਮਨੁੱਖ ਤਾਂ ਰਹਿੰਦਾ ਨਹੀਂ ਹੈ, ਕਮਰੇ ਦੇਖ ਲਓ। ਕਮਰੇ ਦੇਖਣ ਲੱਗ ਗਏ। ਕਹਿੰਦੇ ਇਹ ਤਾਂ ਠੀਕ ਨੇ, ਪਰ ਆਹ ਜਿਹੜਾ ਬੰਦ ਕਰਿਆ ਇਹਦੇ ਚ ਕੀ ਹੈ? ਕਹਿੰਦਾ ਉਹ ਤਾਂ ਲੱਕੜੀਆਂ ਵਾਲਾ ਕਮਰਾ ਜੀ, ਇੱਕ ਬੁੜਾ ਜਿਹਾ ਬਾਹਮਣ ਹੈ ਉਹਦੇ ਚ। ਕਹਿੰਦੇ ਫਿਰ ਇਹਨੂੰ ਕੱਢ। ਆ ਕੇ ਆਵਾਜ਼ ਦੇਤੀ, ਇਹ ਪੰਡਿਤ ਜੀ ਮਹਾਰਾਜ ਦੇਵਤਾ ਜੀ, ਤੁਸੀਂ ਹੋਰ ਕਮਰਾ ਲੈ ਲਓ, ਤੁਹਾਨੂੰ ਹੋਰ ਦੇ ਦਿੰਦੇ ਹਾਂ, ਬਾਹਰ ਇਹ ਛੱਡ ਦਿਓ, ਇੱਥੇ ਇੱਕ ਮਹਾਰਾਣੀ ਨੇ ਰਹਿਣਾ। ਕਹਿੰਦੇ ਮੈਂ ਤਾਂ ਤੁਹਾਨੂੰ ਭਾਈ ਪਹਿਲਾਂ ਹੀ ਕਿਹਾ ਸੀ, ਤੇ ਲਿਆ ਵੀ ਮੈਂ ਲੱਕੜੀਆਂ ਵਾਲਾ ਕੋਲੇ ਵਾਲਾ ਕਮਰਾ ਸੀ, ਇੱਥੋਂ ਵੀ ਮੈਨੂੰ ਕੱਢ ਦਿਓ, ਮੈਂ ਤਾਂ ਹੀ ਨਿਕਲਣਾ। ਉਹ ਮੁੰਡੇ ਕਹਿੰਦੇ ਵੀ ਤੂੰ ਤਾਂ ਆਕੀ ਥਾਣਾ ਕਰ ਲਿਆ, ਮਾੜਾ ਜਿਹਾ ਚਿਰ ਤੈਨੂੰ ਆਇਆ ਹੋਏ ਨੂੰ ਹੋਇਆ, ਤੂੰ ਤਾਂ ਇਹਦੇ ਕਬਜ਼ਾ ਕਰਕੇ ਬਹਿ ਗਿਆ। ਕਹਿੰਦਾ ਮੈਂ ਨਹੀਂ ਨਿਕਲਣਾ। ਅਖੀਰ ਦਰਵਾਜ਼ਾ ਭਰ ਲਿਆ ਉਹਨਾਂ, ਇੱਕ ਮੁੰਡੇ ਨੇ ਬਾਂਹ ਉਧਰੋਂ ਫੜ ਲਈ, ਇੱਕ ਉਧਰੋਂ ਫੜ ਲਈ, ਤੇ ਪਿੱਛੇ ਸੇਠ ਲੱਗਿਆ ਧੱਕਾ ਲਾਉਣਾ। ਉਹ ਅੜਦਾ, ਉਹ ਖਿੱਚ ਕੇ ਉਵੇਂ ਜਿਵੇਂ ਅੜਦੇ ਨੂੰ ਧੱਕੇ ਧੁੱਕੇ ਲਾ ਕੇ ਬਾਹਰ ਬਾਜ਼ਾਰ ਦੇ ਵਿੱਚ ਧੱਕਾ ਦੇਤਾ। ਕਹਿੰਦੇ ਨੱਠ ਦਿੱਤੇ। ਕਹਿੰਦਾ ਆ ਕੇ ਬਣ ਗਿਆ ਕਾਬਲੇ। ਉਹ ਵਿਚਾਰਾ ਥੋੜੀ ਦੂਰ ਗਿਆ, ਅੰਤਰ ਧਿਆਨ ਹੋ ਗਿਆ, ਦੇਖਿਆ ਸਾਰਿਆਂ ਨੇ। ਉਹਦੇ ਬਾਅਦ ਅੰਦਰ ਆਏ ਵੀ ਬੀਬੀ ਉਹਦਾ ਕੱਢ ਦਿੱਤਾ, ਹੁਣ ਤੂੰ ਰਹਿ ਜਾ ਉੱਥੇ, ਦੇਖਦੇ ਹਾਂ ਬੀਬੀ ਹੋਣੀ ਹੈ। ਉਹੀ ਅੰਤਰ ਧਿਆਨ ਹੋ ਗਈ, ਘਰੋਂ ਸੁਨੇਹਾ ਆ ਗਿਆ, ਰੋਂਦੇ ਰੋਂਦੇ ਆ ਗਏ। ਕਹਿੰਦੇ ਪਤਾ ਨਹੀਂ ਕੀ ਹੋ ਗਿਆ, ਜਿਹੜੇ ਭਾਂਡੇ ਸੋਨੇ ਦੇ ਸੀ, ਕੁੰਡੇ ਸੋਨੇ ਦੇ ਸੀ, ਉਹ ਹੈ ਹੀ ਨਹੀਂ ਘਰ ਵਿੱਚ, ਖਬਰ ਨਹੀਂ ਕਿੱਧਰ ਉੜ ਗਏ। ਕਹਿਣ ਲੱਗੀ, ਕਿਉਂ ਭਗਵਾਨ, ਹੁਣ ਦੱਸ ਤੇਰੇ ਪਰਚ, ਤੂੰ ਇਹਨੂੰ ਆਪਣਾ ਕਹਿੰਦਾ ਸੀ ਤੇ ਫਿਰ ਦੇਖਿਆ ਤੇਰਾ, ਮੇਰੇ ਤੇਰਾ ਜਿਹੜਾ ਬੰਦਾ ਮੇਰੇ ਸਾਹਮਣੇ ਇੱਕ ਸੈਕਿੰਡ ਨਹੀਂ ਖੜਿਆ, ਜਦੇ ਡਾਵਾਂਡੋਲ ਹੋ ਗਏ। ਕਹਿੰਦਾ ਮੇਰੇ ਵੀ ਹੈਗੇ, ਮੈਂ ਉਹ ਤੈਨੂੰ ਦਿਖਾਇਆ ਹੀ ਨਹੀਂ। ਕਹਿੰਦੇ ਦਿਖਾ ਦੇ। ਕਹਿੰਦਾ ਉਹ ਵੀ ਦਿਖਾ ਦੇਣਾ। ਕਬੀਰ ਸਾਹਿਬ ਦੇ ਚਲੇ ਜਾਂਦੇ, ਉਹ ਫਿਰ ਤਾਂ ਪਹਿਲਾਂ ਚਲਿਆ ਗਿਆ, ਤਾਣਾ ਉਲਝਿਆ ਹੋਇਆ, ਕਹਿੰਦਾ ਮੇਰੇ ਲੜਕੇ ਦੀ ਹੈ ਸ਼ਾਦੀ, ਆ ਇਹਦਾ ਕੱਪੜਾ ਬਣਾ ਦੇ। ਭਗਤ ਜੀ ਹੈ ਬੜਾ ਉਲਝਿਆ ਹੋਇਆ। ਉਹ ਕਹਿੰਦੇ ਕੋਈ ਨੀ, ਮੈਂ ਕਮਾਲਾ ਕਮਾਲੀ ਤੇ ਲੋਈ ਨੂੰ ਲਾ ਕੇ ਇਹਨੂੰ ਸ਼ੁੱਧ ਕਰ ਲਾਂਗਾ, ਗੰਢਾ ਖੋਲ ਲਾਂਗਾ, ਤੂੰ ਫਿਕਰ ਨਾ ਕਰ, ਮੈਂ ਕੋਸ਼ਿਸ਼ ਕਰਾਂਗਾ ਦਿਨ ਰਾਤ ਲਾ ਕੇ ਤੇਰਾ ਕੱਪੜਾ ਬੁਣ ਦੂ, ਫਿਕਰ ਨਾ ਕਰ। ਉਹ ਤਾਣਾ ਸੁਲਝਾ ਲਿਆ, ਸੁਲਝਾ ਕੇ ਜਿਸ ਵਕਤ ਤਾਣਾ ਵਾਣਾ ਤਾਣਿਆ, ਇਹਨੇ ਨੂੰ ਬਹੁਤ ਵਧੀਆ ਕੱਪੜੇ ਪਾਏ ਹੋਏ, ਸਾਧੂ ਮਹਾਂਪੁਰਸ਼ ਬਹੁਤ ਸਾਰੇ ਬੈਠੇ ਨੇ। ਕਬੀਰ ਸਾਹਿਬ ਦੇ ਕੋਲ ਆ ਗਈ, ਕਹਿਣ ਲੱਗੀ ਭਗਤ ਜੀ ਆਹ ਮੇਰਾ ਰੇਸ਼ਮ ਦਾ ਤਾਣਾ ਹੈ, ਤੁਸੀਂ ਜਲਦੀ ਬੁਣ ਦਿਓ, ਮੈਨੂੰ ਜਲਦੀ ਲੋੜ ਹੈ, ਮਜ਼ੂਰੀ ਜਿੰਨੀ ਕਹੋਗੇ ਦੇ ਦੂੰ, ਅੱਠ ਦਸ ਗੁਣੀ ਵੀ ਦੇ ਦੂੰ। ਉਹ ਕਹਿੰਦੇ ਬੀਬੀ ਪਹਿਲਾਂ ਤਾਂ ਆਹ ਬਾਰੀ ਸਿੱਧੇ ਕੱਢਣਾ ਸੀ, ਕਹਿੰਦੇ ਇਹਨੂੰ ਕੱਟ ਦਿਓ ਫਿਰ ਲੈ ਲਓ, ਇਹ ਤਾਂ ਸਾਰਾ ਹੀ ਖਰਚਾ ਮੈਂ ਦੇ ਦੂੰ, ਨਵਾਂ ਤਾਂ ਗੱਲ ਦੇ ਦਿੰਦੀ ਹਾਂ ਵਧੀਆ, ਇਹ ਐਵੇਂ ਕਾਹਨੂੰ ਪੁਰਾਣੇ ਨਾਲ ਮੱਥਾ ਮਾਰਦੇ। ਕਬੀਰ ਸਾਹਿਬ ਨੇ ਅੰਤਰ ਧਿਆਨ ਹੋ ਕੇ ਦੇਖਿਆ ਵੀ ਲੈ ਰਹੀ ਹੈ ਤਾਂ ਛਲਾਉਣੀ ਆ ਗਈ, ਇਹ ਛਲਣੀ ਆ ਗਈ, ਸਭ ਨੂੰ ਛਲ ਲੈਂਦੀ ਹੈ। ਕਹਿੰਦੇ ਕਮਾਲਿਆ ਛੁਰੀ ਲਿਆ ਬੇਟਾ, ਪੱਥਰੀ ਦੇ ਉੱਤੇ ਤਿੱਖੀ ਕਰਨ ਲੱਗ ਗਏ। ਉਹਨੇ ਕਿਹਾ ਵੀ ਲੱਗੇ ਵੱਢਣ, ਕਹਿਣ ਲੱਗੀ ਇਹ ਕੀ ਕਰਦੇ ਹੋ, ਕਹਿਣ ਤੇਰੇ ਨੱਕ ਕੰਨ ਘੱਟਣੇ ਨੇ, ਅੱਜ ਰਿੜਕੇ ਆ ਗਈ ਤੂੰ ਸਾਡੇ, ਮਿੰਨਤਾਂ ਕਰਦੀ ਹੈ। ਅਖੀਰ ਉਸੇ ਤਰ੍ਹਾਂ ਨੱਠ ਚੱਲੀ, ਸੰਤਾਂ ਨੇ ਦੇਖਿਆ ਵੀ ਇਹਦੇ ਪਿੱਛੇ ਵੀ ਨਹੀਂ ਕੇਸ ਹੈਗੇ, ਮੂਹਰੇ ਵੀ ਨਹੀਂ ਹੈ। ਕਹਿੰਦੇ ਭਗਤ ਜੀ ਕੀ ਗੱਲ ਤੁਸੀਂ ਇੰਨਾ ਡਰਾਈਏ, ਬੀਬੀ ਨੱਠੇ ਗਈ। ਕਹਿੰਦੇ ਸੰਤੋ ਇਹ ਤਾਂ ਬੈਰਨ ਹੈ ਆਪਣੀ, ਜੇ ਕੋਈ ਤਪ ਕਰਦਾ ਉਹਦਾ ਤਪ ਤੋੜ ਦਿੰਦੀ ਹੈ, ਜਪ ਕਰਦਾ ਜਪ ਤੋੜ ਦਿੰਦੀ ਹੈ, ਇਹੀ ਹੈ ਮਾਇਆ ਜਿਹਨੂੰ ਕਹਿੰਦੇ ਨੇ, ਪ੍ਰਤੱਖ ਰੂਪ ਚ ਆਈ ਹੈ। ਪਹਿਲੇ ਜਿਹੜੇ ਆਏ ਸੀ ਕਹਿੰਦੇ ਪਛਾਣੇ ਤੁਸੀਂ, ਉਹ ਭਗਵਾਨ ਸੀਗੇ, ਕਿਉਂਕਿ ਸੰਤਾਂ ਤੋਂ ਤਾਂ ਲੁਕ ਨਹੀਂ ਨਾ ਕੋਈ ਸਕਦਾ, ਦਿਵ ਦ੍ਰਿਸ਼ਟ ਹੁੰਦੀ ਆ ਉਹਨਾਂ ਕੋਲ। ਕਹਿੰਦੇ ਭਗਤ ਜੀ ਫਿਰ ਇਹਦੇ ਕੇਸਾਂ ਨੂੰ ਕੀ ਹੋ ਗਿਆ? ਕਹਿੰਦੇ ਬੁਲਾ ਕੇ ਪੁੱਛ ਲਓ। ਆਵਾਜ਼ ਮਾਰੀ ਕਹਿੰਦੇ ਬੀਬੀ ਡਰਨਾ, ਵਾਪਸ ਆ ਗਈ। ਕਹਿੰਦੇ ਤੂੰ ਕੌਣ ਹੈ? ਕਹਿੰਦੀ ਮੈਂ ਮਾਇਆ, ਤਿੰਨ ਲੋਕਾਂ ਦੀ ਮਾਇਆ, ਮੇਰੇ ਪੰਜੇ ਚੋਂ ਕੋਈ ਬਾਹਰ ਨਹੀਂ ਹੈ, ਜੇ ਹੈ ਤਾਂ ਸਾਧੂ ਨੇ। ਕਹਿਣ ਲੱਗੇ ਕੋਈ ਕੌਤਕ ਵੀ ਦਿਖਾ ਸਕਦੀ ਹੈ? ਕਹਿੰਦੇ ਇਹ ਤਾਂ ਮਾਮੂਲੀ ਗੱਲ ਹੈ, ਰੋਜ਼ ਕੌਤਕ ਦੁਨੀਆਂ ਦੇਖਦੇ ਨਹੀਂ ਤੁਸੀਂ, ਅੱਖਾਂ ਤਾਂ ਬੰਦ ਨਹੀਂ ਨਾ, ਮੇਰੇ ਹੀ ਕੌਤਕ ਹੋ ਰਹੇ ਨੇ ਸਾਰੇ ਜਿੰਨੇ ਹੋ ਰਹੇ ਨੇ, ਝਗੜੇ ਝੱਟ ਲੜਾਈਆਂ ਝਗੜੇ ਜੋ ਕੁਛ ਵੀ ਫਸਾਦ ਹੋ ਰਹੇ ਨੇ ਮੈਂ ਹੀ ਤਾਂ ਪਾ ਰਹੀ ਹਾਂ। ਕਹਿੰਦੇ ਕੋਈ ਪ੍ਰਤੱਖ ਰੂਪ ਚ ਵੀ ਦਿਖਾ ਦੇ। ਕਹਿੰਦੇ ਜੰਗਲ ਚਲੋ। ਉੱਥੇ ਚਲੇ ਗਏ, ਕਹਿੰਦੇ ਆ ਚਾਰ ਮਿੱਤਰ ਆਉਂਦੇ ਆ, ਹੁਣ ਮੈਂ ਤੁਹਾਨੂੰ ਦੱਸਦੀ ਹਾਂ ਮੈਂ ਕੀ ਕਰਦੀ। ਉਹ ਮੋਹਰਾ ਬਣ ਕੇ ਪੈ ਗਈ, ਥੈਲੀ ਬਣ ਕੇ। ਉਹਨਾਂ ਨੇ ਵੀ ਦੇਖ ਲਿਆ ਵੀ ਆਹ ਕੋਈ ਥੈਲੀ ਚੀਜ਼ ਚਮਕਦੀ ਆ, ਮੂੰਹ ਨੰਗਾ, ਵੀ ਇਹ ਤਾਂ ਮੋਹਰਾ ਨੇ। ਕਹਿੰਦੇ ਲੈ ਵੀ ਆਪਾਂ ਚਾਰ ਇੱਕੋ ਜਿਹੀਆਂ ਵੰਡਾਂਗੇ। ਕਹਿੰਦੇ ਠੀਕ ਹੈ। ਉਹ ਚੱਕ ਲਈ ਆ ਕੇ ਥੈਲੀ, ਬਹੁਤ ਭਾਰੀ ਦੇਖੀ। ਕਹਿੰਦੇ ਵੀ ਇਹ ਤਾਂ ਉਮਰੇ ਲੰਘ ਜਾਏਗੀ, ਮਿਲ ਗਏ ਅੱਜ ਮਾਇਆ। ਖੁਸ਼ੀ ਦੇ ਵਿੱਚ ਪਏ ਨੇ, ਜੰਗਲ ਚਲੇ ਗਏ। ਕਹਿੰਦੇ ਲੈ ਵੀ ਐਂ ਕਰੋ, ਦੋ ਆਪਾਂ ਪ੍ਰਸ਼ਾਦਾ ਛੱਡ ਲਈਏ ਫੇਰ ਵੰਡਾਂਗੇ। ਦੋ ਜਣੇ ਜਾਓ, ਦੋ ਜਣੇ ਚਲੇ ਗਏ ਪ੍ਰਸ਼ਾਦਾ ਲੈਣ ਵਾਸਤੇ, ਦੋ ਉਹਦੇ ਰਾਖੀ ਬਹਿ ਗਏ। ਉਹ ਜਿਹੜੇ ਪ੍ਰਸ਼ਾਦਾ ਲੈਣ ਗਏ ਚੁੱਪ ਚੁੱਪ ਜਾਂਦੇ ਨੇ। ਅਖੀਰ ਜਦ ਗੱਲ ਹੋਈ, ਕਹਿੰਦਾ ਤੂੰ ਚੁੱਪ ਆਏ, ਕੋਈ ਗੱਲ ਕਰ। ਕਹਿੰਦਾ ਗੱਲ ਤਾਂ ਮੈਂ ਕਰਦਾ, ਜੇ ਸੌ ਖਾਵੇ ਮੈਂ ਦੱਸਦਾ ਨਹੀਂ, ਤੇਰੇ ਹਿੱਤ ਦੀ ਗੱਲ ਹੈ। ਕਹਿੰਦਾ ਮੈਂ ਕਿਉਂ ਦੱਸੂ ਜੇ ਮੇਰਾ ਹਿੱਤ ਹੈ? ਕਹਿੰਦਾ ਆਪਾਂ ਚਾਰ ਹਿੱਸਿਆਂ 'ਚ ਕਿਉਂ ਵੰਡੀਏ, ਦੋਵਾਂ 'ਚ ਵੰਡ ਲਈਏ। ਕਹਿੰਦਾ ਮੈਂ ਵੀ ਆਹੀ ਸੋਚ ਲੈ ਜਾਂਦਾ ਸੀ। ਫਿਰ ਕਹਿੰਦਾ ਆਪਾਂ ਜ਼ਹਿਰ ਪਾ ਲੈਂਦੇ ਹਾਂ ਖਾਣੇ 'ਚ, ਆਪਾਂ ਇੱਥੇ ਖਾ ਚੱਲਦੇ ਹਾਂ, ਉਹਨਾਂ ਨੂੰ ਖਿਲਾ ਦਾਂਗੇ, ਜਾਂ ਖਾਣਗੇ ਆਪੇ ਮਰ ਜਾਣਗੇ, ਆਪਾਂ ਲੈ ਜਾਂਗੇ। ਇੱਧਰ ਜਿਹੜੇ ਰਾਖੀ ਬੈਠੇ ਨੇ, ਇਹਨਾਂ ਨੇ ਵੀ ਮਤਾ ਪਕਾ ਲਿਆ ਵੀ ਜਿਸ ਵਕਤ ਆ ਕੇ ਖਾਣਾ ਰੱਖਣਗੇ, ਜਿਹੜੇ ਗਰਦਣਾ ਘੱਟ ਦੋ ਉਹਨਾਂ ਦੀ, ਫਿਰ ਪ੍ਰਸ਼ਾਦਾ ਛਕਣ। ਸੋ ਐਵੇਂ ਹੀ ਹੋਇਆ, ਆ ਕੇ ਜਿਸ ਵਕਤ ਰੱਖਣ ਲੱਗੇ ਪ੍ਰਸ਼ਾਦੇ, ਉਹਨਾਂ ਨੇ ਤਲਵਾਰਾਂ ਕੱਢੀਆਂ ਹੋਈਆਂ ਸੀ ਗਰਦਣਾ ਘੱਟ ਕੇ, ਪ੍ਰਸ਼ਾਦਾ ਛਕਣ ਲੱਗੇ। ਜਦ ਛਕ ਲਿਆ ਦੋਏ ਉਹ ਮਰ ਗਏ। ਮਾਇਆ ਉੱਠ ਕੇ ਆ ਗਈ, ਕਹਿੰਦੇ ਦੇਖ ਲਿਆ ਮੇਰਾ ਕੌਤ ਐ ਕਰਦੀਆਂ ਮੈਂ ਸੰਸਾਰ ਸਭ ਨੂੰ ਲੜਾ ਦਿੰਦੀ ਆ, ਕੋਈ ਨਹੀਂ ਰਹਿੰਦਾ। ਜਿਹੜੇ ਅੱਜ ਕਹਿੰਦੇ ਨਾ ਪਿਆਰ ਕਰਦੇ ਆ ਹੰਝੂ ਸਿੱਟਦੇ ਨੇ, ਕੱਲ ਨੂੰ ਮੈਂ ਤੁਹਾਨੂੰ ਦਿਖਾ ਦੂੰ ਕਹਿੰਦੀ ਉਹ ਬੈਰੀ ਹੋਣਗੇ। ਆਹ ਲੜਕੀਆਂ ਨੇ ਸ਼ਾਦੀ ਹੋ ਜਾਂਦੀ ਹੈ ਇਹਨਾਂ ਦੀ, ਕਈ ਐਸੀ ਬਦਕਿਸਮਤੀ ਹੁੰਦੀ ਹੈ ਕਿ ਘਰ ਵਾਲਾ ਚੜ੍ਹਾਈ ਕਰ ਜਾਂਦਾ, ਬੱਚੇ ਛੋਟੇ ਨੇ ਆਪਦੇ ਹੀ ਬੱਚੇ ਨੇ, ਉਸ ਵੇਲੇ ਖਿਆਲ ਕੀ ਆਉਂਦਾ ਵੀ ਇਹ ਜੇ ਇਹ ਇੱਥੇ ਰਹਿ ਗਈ ਇਹਦਾ ਜਾਇਦਾਦ ਦੀ ਮਾਲਕ ਉਹ ਅਜੇ ਕੱਲ ਆਈ ਹੈ ਥੋੜਾ ਚਿਰ ਹੋਇਆ ਇਹਨੂੰ, ਇਹਨੂੰ ਕਿ ਇਹਨੂੰ ਘਰੋਂ ਕੱਢੀਏ। ਉਹ ਨਾ ਬੱਚਿਆਂ ਦਾ ਧਿਆਨ ਕਰਦੇ ਨੇ ਨਾ ਕਾਸੇ ਦਾ ਕਰਦੇ ਨੇ, ਉਹ ਬੀਬੀ ਨੂੰ ਘਰ ਕੱਢ ਦਿੰਦੇ ਨੇ, ਕਹਿੰਦੇ ਇਹ ਤਾਂ ਜਾਇਦਾਦ ਲੈ ਗਈ ਇੱਥੇ ਰਹਿ ਗਈ ਜੇ, ਆਪਣੀ ਅੰਸ਼ ਦਾ ਵੀ ਨਹੀਂ ਧਿਆਨ ਦਿੰਦੇ, ਉਹਦਾ ਕਰਦੇ ਨੇ। ਕੋਈ ਕਲੇਮ ਮਿਲਣਾ ਕਹਿੰਦੇ ਇਹਨੂੰ ਕੱਢੋ ਪਹਿਲਾਂ, ਉਹਨੂੰ ਕੱਢ ਦਿੰਦੇ ਨੇ ਵੀ ਕਲੇਮ ਆਪੇ ਲੈ ਲਈਏ, ਕਹਿੰਦੇ ਐ ਘਰ ਘਰ ਦੇ ਵਿੱਚ ਝਗੜੇ ਹੁੰਦੇ ਨੇ ਮਾਇਆ ਦੇ। ਸੋ ਇਹ ਮਾਇਆ ਮਹਾਰਾਜ ਕਹਿਣ ਲੱਗੇ ਅਨੇਕ ਰੂਪਾਂ ਚ ਹੈ, ਸੰਤਾਂ ਨੂੰ ਹੋਰ ਤਰ੍ਹਾਂ ਨਾਲ ਲੈਂਦੀ ਹੈ, ਦੁਨੀਆਦਾਰਾਂ ਨੂੰ ਹੋਰ ਤਰ੍ਹਾਂ ਦਾ ਰੂਪ ਧਾਰ ਕੇ ਲਿਖਾਉਂਦੀ ਹੈ, ਇਹ ਖਾ ਜਾਂਦੀ ਹੈ ਮਾਇਆ ਮਮਤਾ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ, ਬਗੈਰ ਦੰਦਾਂ ਤੇ ਖਾ ਲਿਆ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ, ਗੁਰਮੁਖ ਕੋਈ ਗਾਲੜੂ ਜਿਨ ਦਲਵਲ ਲਾਈ ਪਾਏ। ਮਹਾਰਾਜ ਕਹਿੰਦੇ ਇਹ ਤਾਂ ਜ਼ਹਿਰੀਲੀ ਚੀਜ਼ ਹੈ ਮਾਇਆ ਜਿਹੜੀ ਹੈ, ਮਾਇਆ ਭਯੰਗਮ ਸਰਪ ਹੈ, ਫਣੀਅਰ ਸਰਪ ਹੈ, ਕਹਿੰਦੇ ਸਰਪ ਹੈ, ਜਗ ਘੇਰਿਆ ਵਿਖ ਮਾਏ, ਇੱਕ ਦੋ ਚਾਰ ਨਹੀਂ ਸਾਰੇ ਸੰਸਾਰ ਨੂੰ ਇਸ ਨੇ ਘੇਰਿਆ ਹੋਇਆ, ਫਸਾਇਆ ਹੋਇਆ, ਕਿਤੇ ਪੁੱਤਰਾਂ ਨਾਲ ਫਸ ਗਿਆ, ਕਿਤੇ ਪੈਸੇ ਨਾਲ, ਕਿਤੇ ਕੋਠੀਆਂ ਨਾਲ, ਕਿਤੇ ਅਹੁਦਿਆਂ ਨਾਲ, ਕਿਤੇ ਕਿਸੇ ਚੀਜ਼ ਚ, ਕਿਤੇ ਕਿਸੇ ਚੀਜ਼ ਚ, ਕਹਿੰਦੇ ਸਾਰਾ ਸੰਸਾਰ ਫਸਿਆ ਪਿਆ। ਹੁਣ ਇਹ ਮਾਰੀ ਕਿਵੇਂ ਜਾਵੇ? ਸੱਪ ਨਾਲ ਸੱਪ ਮਾਰਨਾ, ਡੰਡਾ ਲੈ ਕੇ ਮਾਰਿਆ ਜਾਂਦਾ, ਗੋਲੀ ਮਾਰੋ ਤਾਂ ਮਾਰਿਆ ਜਾਂਦਾ, ਇਹਨੂੰ ਕੌਣ ਮਾਰੇ, ਇਹਦੀ ਜ਼ਹਿਰ ਨੂੰ ਕੌਣ ਮਾਰ ਸਕਦਾ? ਮਹਾਰਾਜ ਕਹਿੰਦੇ ਇਹਦੀ ਜ਼ਹਿਰ ਨੂੰ ਅੰਮ੍ਰਿਤ ਜਿਹੜਾ ਹੈ, ਦੋਏ ਚੀਜ਼ਾਂ ਨੇ, ਇੱਕ ਪਾਸੇ ਜ਼ਹਿਰ ਹੈ, ਇੱਕ ਪਾਸੇ ਅੰਮ੍ਰਿਤ ਹੈ, ਜੇ ਅੰਮ੍ਰਿਤ ਮਿਲ ਜਾਵੇ ਨਾ, ਪ੍ਰਗਟ ਹੋ ਜਾਵੇ, ਤਾਂ ਇਹ ਜ਼ਹਿਰ ਮਰ ਜਾਂਦੀ ਹੈ ਅੰਮ੍ਰਿਤ ਦੇ ਨਾਲ। ਕਹਿੰਦੇ ਅੰਮ੍ਰਿਤ ਕਿੱਥੋਂ ਮਿਲੇ? ਕਹਿੰਦੇ ਅੰਮ੍ਰਿਤ ਤੁਹਾਡੇ ਅੰਦਰ ਹੈ, ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਰ ਆਨਾ ਤੈ ਨਾਥ, ਕਹਿ ਨਾ ਜਾਈ ਚਰਜ ਵਿਸਮਾਰ। ਐ ਪੜ ਲਓ,
ਸੁਣ ਮੇਰੇ ਮਨਾ, ਅੰਮ੍ਰਿਤ ਹਰ ਹਰ ਨਾਮ ਹੈ, ਸੁਣ ਮੇਰੇ ਮਨਾ, ਅੰਮ੍ਰਿਤ ਹਰ ਹਰ ਨਾਮ
ਗੁਰਮਤ ਪਾਏ ਰਾਮ, ਇਹ ਜਿਹੜਾ ਨਾਮ ਹੈ ਆਦਮੀ ਦੇ ਅੰਦਰ, ਇਹੀ ਅੰਮ੍ਰਿਤ ਹੈ, ਅਸਲੀ ਅੰਮ੍ਰਿਤ ਹੈ। ਸੁਰਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰਤੇ ਪਾਏ, ਲੱਭਦਾ ਨਹੀਂ ਦੁਨੀਆ ਵਿੱਚ, ਅੰਦਰ ਹੀ ਹੈ ਹਰੇਕ ਬੰਦੇ ਦੇ ਘਰ ਹੀ, ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਪਾਏ। ਅੰਮ੍ਰਿਤ ਤਜ ਬਿਖ ਸੰਗ੍ਰਹਿ ਹੈ ਕਰਤਾ ਆਪ ਖਵਾਇਆ। ਵਿਓ ਇਕੱਠੀ ਕਰੀ ਜਾਂਦਾ ਸਾਰੀ ਜ਼ਿੰਦਗੀ, ਅੰਮ੍ਰਿਤ ਵੱਲ ਨੂੰ ਮੁੱਖ ਨਹੀਂ ਕਰਦਾ। ਬਿਨ ਸ਼ਬਦੇ ਸਭ ਜਗ ਬੌਰਾਨਾ ਗੁਰਮੁਖ ਨਦਰੀ ਆਇਆ। ਕਹਿੰਦੇ ਬੌਰਾ ਹੋ ਗਿਆ, ਹਲਕਿਆ ਹੋਇਆ ਸੰਸਾਰ ਹੈ ਸ਼ਬਦ ਤੋਂ ਬਗੈਰ। ਸੋ ਗੁਰੂ ਦਾ ਜੋ ਸ਼ਬਦ ਹੈ ਇਹ ਜਪ ਕੇ ਜਦੋਂ ਨਾਮ ਪ੍ਰਗਟ ਹੁੰਦਾ, ਕਹਿੰਦੇ ਇਹ ਨਾਮ ਜਿਹੜਾ ਹੈ ਵਿਓ ਨੂੰ ਮਾਰਨ ਵਾਸਤੇ ਹੈ। ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏ। ਸੋ ਬਿਖ ਕਾ ਮਾਰਨ ਹਰ ਨਾਮ ਹੈ, ਗੁਰ ਸ਼ਬਦ ਮੁੱਖ ਪਾਏ। ਜਿਨ ਕੋ ਪੂਰਵ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ। ਸਤਿਗੁਰ ਤੋਂ ਸ਼ਬਦ ਮਿਲਣਾ ਹੈ, ਸ਼ਬਦ ਦੀ ਕਮਾਈ ਦੇ ਨਾਲ ਅੰਦਰੋਂ ਨਾਮ ਪ੍ਰਗਟ ਹੋਣਾ, ਅੰਮ੍ਰਿਤ ਪ੍ਰਗਟ ਹੋਣਾ। ਮਿਲ ਸਤਿਗੁਰ ਨਿਰਮਲ ਹੋਇਆ, ਬਿਖ ਹੋਮੇ ਗਿਆ ਬੁਲਾਏ, ਖਤਮ ਹੋ ਗਈ ਵਿਓ ਹੋਮੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਸਮਝਾਇਆ ਕਿ ਭਾਈ ਪਾਨਾ, ਦੇਖ ਤੈਨੂੰ ਸ਼ਬਦ ਦੀ ਬਖਸ਼ਿਸ਼ ਕਰਦੇ ਹਾਂ, ਇਹਨੂੰ ਇਹ ਨਾ ਕਰੀ ਲੈ ਕੇ ਵੀ ਮੈਂ ਫੇਰ ਜਪੂ ਕੱਲ ਨੂੰ ਪਰਸੋਂ ਨੂੰ ਚੌਥੇ ਨੂੰ, ਨਾ ਉਸੇ ਵੇਲੇ ਲੱਗ ਜਾਈਦਾ ਹੁੰਦਾ। ਪੰਜ ਪਿਆਰਿਆਂ ਤੋਂ ਜੇ ਨਾਮ ਮਿਲਦਾ ਜਦੇ ਲੱਗ ਜਾਵੇ ਉਹ ਤਾਂ ਜੜ ਹਰੀ ਹੋ ਜਾਂਦੀ ਹੈ। ਆਪਾਂ ਬੂਟਾ ਹੁਣ ਲਾਓ ਪੱਟ ਕੇ, ਜਿਹੜਾ ਜੜ ਜਦੇ ਪਾਣੀ ਪੂਣੀ ਪਾ ਕੇ ਓੜ ਪੋੜ ਕਰ ਲਿਆ ਤਾਂ ਤਾਂ ਜੜ ਜਾਏਗਾ। ਜੇ ਨਾ ਕਰਿਆ ਵੀ ਕੱਲ ਨੂੰ ਲਾ ਤਾਂ ਦਿੱਤਾ ਧਰਤੀ, ਕੱਲ ਨੂੰ ਪਾਣੀ ਪਾਵਾਂਗੇ ਪਰਸੋਂ ਨੂੰ ਪਾਵਾਂਗੇ, ਉਹ ਸੁੱਕ ਕੇ ਖਤਮ ਹੋ ਜਾਏਗਾ। ਇਸ ਤਰ੍ਹਾਂ ਉਹ ਸ਼ਬਦ ਗੁਰੂ ਤੋਂ ਮਿਲਦਾ। ਕਹਿੰਦੇ ਉਹ ਤੈਨੂੰ ਅਸੀਂ ਦੇਤਾ, ਅੰਮ੍ਰਿਤ ਵੇਲੇ ਉੱਠਿਆ ਕਰੀ ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਸੋ ਭਲਕੇ ਉੱਠਾ ਨਾਮ ਤੇ ਆਵੇ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾ। ਕਹਿੰਦੇ ਇਸ਼ਨਾਨ ਕਰੇ ਉੱਠ ਕੇ ਫੇਰ ਅੰਮ੍ਰਿਤ ਸਰੋਵਰ ਚ ਨਾਵੇ। ਹੁਣ ਇਹ ਗੱਲ ਦਾ ਸਾਨੂੰ ਪਤਾ ਨਹੀਂ ਲੱਗਦਾ, ਇਹ ਬਾਤ ਜਿਹੜਾ ਅਗਸਤ ਦਾ ਮੈਗਜ਼ੀਨ ਆਉਣਾ ਹੈ ਨਾ, ਇਹਦੇ ਚ ਖਾਸ ਕਰਕੇ ਲਿਖੀ ਹੈ ਵੀ ਅੰਮ੍ਰਿਤ ਦਾ ਕੁੰਡ ਕਿੱਥੇ ਆ ਆਦਮੀ ਦੇ ਅੰਦਰ, ਤ੍ਰਿਵੇਣੀ ਕਿੱਥੇ ਹੈ ਜਿਹਨੂੰ ਤ੍ਰਿਵੇਣੀ ਕਹਿੰਦੇ, ਸੰਗਮ ਕਿੱਥੇ ਹੈ, ਆਤਮ ਤੀਰਥ ਦਾ ਨਿਵਾਸ ਕਿੱਥੇ ਹੈ, ਜਿੱਥੇ ਮਹਾਰਾਜ ਕਹਿੰਦੇ ਅੰਮ੍ਰਿਤਸਰ ਨਾਵੇ, ਉਹ ਹੈ ਕਿੱਥੇ, ਜਿੱਥੇ ਸਾਡੇ ਨੱਕ ਤੇ ਅੱਖਾਂ ਦੀ ਜੜ ਸਾਂਝੀ ਹੁੰਦੀ ਹੈ, ਉੱਥੇ ਤਿੰਨ ਨਾੜੀਆਂ ਈੜਾ ਪਿੰਗਲਾ ਸੁਖਮਨਾ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਤੋਂ ਮੂਲ ਧਾਰ ਚੱਕਰ ਤੋਂ ਚੱਲਦੀਆਂ ਨੇ। ਸਵਾਦਸਟਾਨ ਚੱਕਰ ਆਉਂਦਾ ਹੈ, ਫਿਰ ਮਣੀਪੂਰਵਕ ਚੱਕਰ ਆਉਂਦਾ ਹੈ, ਫਿਰ ਅਨਦ ਚੱਕਰ ਆਉਂਦਾ ਹੈ, ਕੰਠ ਚੱਕਰ ਆਉਂਦਾ ਹੈ, ਉਹ ਤੋਂ ਬਾਅਦ ਛੇਵਾਂ ਕਿਹੜਾ ਚੱਕਰ ਹੈ ਉਹ ਇੱਥੇ ਆਉਂਦਾ, ਇਹਨੂੰ ਆਗਿਆ ਚੱਕਰ ਕਹਿੰਦੇ ਨੇ। ਇੱਥੇ ਆ ਕੇ ਤਿੰਨਾਂ ਦਾ ਜੋੜ ਫੇਰ ਹੋ ਜਾਂਦਾ, ਪਰ ਹੇਠਲੇ ਚੱਕਰ ਜਿਹੜੇ ਤੋੜਨੇ ਨੇ ਕੋਈ ਮਾਮੂਲੀ ਬਾਤ ਨਹੀਂ, ਕੋਈ ਲੱਖਾਂ ਵਿੱਚੋਂ ਇੱਕ ਅੱਧਾ ਬੰਦਾ ਕਾਮਯਾਬ ਹੋ ਜੇ ਤਾਂ ਹੋ ਜੇ, ਪਰ ਹੁੰਦਾ ਨਹੀਂ ਅੱਜ ਕੱਲ੍ਹ। ਇੰਨੀ ਸ਼ਕਤੀ ਨਹੀਂ ਕਿਸੇ ਚ, ਆਚਾਰ ਨਹੀਂ ਹੈ, ਵਿਹਾਰ ਨਹੀਂ ਹੈ, ਆਹਾਰ ਨਹੀਂ ਹੈ। ਗੁਰੂ ਮਹਾਰਾਜ ਨੇ ਇਸ ਗੱਲ ਨੂੰ ਦੇਖ ਕੇ ਸ਼ਬਦ ਦਾ ਬਲ ਪਾ ਦਿੱਤਾ। ਸ਼ਬਦ ਜਿਹੜਾ ਹੈ ਪੂਰਿਆਂ ਤੋਂ ਮਿਲਦਾ, ਪੰਜ ਪਿਆਰਿਆਂ ਤੋਂ ਰੀਤ ਹੋ ਗਈ, ਪਹਿਲਾਂ ਗੁਰੂ ਦਿਆ ਕਰਦੇ ਸੀ, ਸ਼ਬਦ ਦਿੰਦੀ ਸਾਰ ਲਿਵ ਲੱਗ ਜਾਇਆ ਕਰ। ਆਹ ਬੀਬੀ ਜੀ ਦੇ ਪਿਤਾ ਜੀ ਲੁਧਿਆਣੇ ਅਮਰ ਛਕਾ ਰਹੇ ਨੇ, ਭਾਈ ਰਣਧੀਰ ਸਿੰਘ ਜੀ ਨਾਲ ਨੇ, ਫੱਲੇਆਲ ਦਾ ਲੜਕਾ ਹੈ ਉਹ ਜਿਸ ਵਕਤ ਪੰਜ ਚੂਲੇ ਸੀਸ ਚ ਪਾਏ, ਪੰਜ ਪਲਾਏ ਤੇ ਅੱਖਾਂ ਦੇ ਵਿੱਚ ਜਦੋਂ ਆਖਰੀ ਚੂਲਾ ਪਾਇਆ, ਛਿੱਟਿਆ ਮਾਰਿਆ, ਉਸ ਵੇਲੇ ਆਪ ਨੇ ਐਸੀ ਦ੍ਰਿਸ਼ਟੀ ਨਾਲ ਦੇਖਿਆ ਉਹ ਬੱਚੇ ਦੀ, ਉੱਥੇ ਹੀ ਸਮਾਧੀ ਲੱਗੀ। ਭਾਈ ਸਾਹਿਬ ਕਹਿੰਦੇ ਵੀ ਹੁਣ ਕੀ ਹੋਊ, ਕਹਿੰਦੇ ਇਹਦੇ ਅੰਦਰ ਤਾਂ ਨਾਮ ਪ੍ਰਵੇਸ਼ ਕਰ ਗਿਆ, ਉਹ ਮੰਤਰ ਜਿਹੜਾ ਹੈ ਉਹ ਪ੍ਰਵੇਸ਼ ਕਰ ਗਿਆ, ਵਾਹਿਗੁਰੂ ਇਹਦੀ ਸੁਰਤ ਜੁੜ ਗਈ ਹੈ, ਹੁਣ ਇਹ ਖੁੱਲਦੀ 56 ਘੰਟੇ ਬਾਅਦ ਇਹ ਸੁਰਤ ਚ ਆਏਗਾ। ਬੱਚੇ ਨੂੰ ਚੁੱਕ ਕੇ ਪਾਸੇ ਰੱਖ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਫੇਰ ਅਖੰਡ ਪਾਠ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਤੇ ਜਦੋਂ 56 ਘੰਟੇ ਹੋਏ, 12 ਘੰਟੇ ਕੀਰਤਨ, ਉਹ ਲੰਮਾ ਕੀਰਤਨ ਕਰਦੇ ਸੀ ਬਹੁਤ, 48 ਘੰਟਿਆਂ ਚ ਪਾਠ ਹੋਇਆ, ਪਹਿਲਾਂ 1-2 ਘੰਟੇ ਲੰਘ ਗਏ, ਫੇਰ 2-4 ਕੀਰਤਨ ਦੇ ਵਿੱਚ ਹੋ ਗਿਆ, ਉਹ ਬੱਚਾ ਇਕਦਮ ਉੱਠ ਖੜਿਆ ਧਰਤੀ ਤੋਂ, ਚੌਂਕੜਾ ਮਾਰੇ ਮਰਾਏ ਸੰਗਤ ਤੋਂ ਉੱਚਾ ਉੱਠ ਗਿਆ, ਲੱਤਾਂ ਖੋਲ ਲਈਆਂ ਤੇ ਜਿਵੇਂ ਮੱਛੀ ਪਾਣੀ ਚ ਤੈਰਦੀ ਆਏ ਸੰਗਤ ਦੇ ਉੱਤੇ ਤੈਰਨ ਲੱਗ। ਭਾਈ ਸਾਹਿਬ ਆਪਣੀ ਪੁਸਤਕ ਚ ਲਿਖਦੇ ਆ ਕਿ ਸਾਡੇ ਸੀਸ ਤੋਂ ਉੱਪਰ ਦੀ ਹੁੰਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਲੰਮਾ ਪੈ ਗਈ। ਬਾਪੂ ਜੀ ਕਹਿਣ ਲੱਗੇ ਵੀ ਇਹਦੀ ਸੁਰਤ ਹੁਣ ਦਰਗਾਹ ਦੇ ਵਿੱਚ ਸਾਹਮਣੇ ਖੜੀ ਹੈ ਤੇ ਲਾਵਾਂ ਦਾ ਕੀਰਤਨ ਕਰੋ ਭਾਈ ਸਾਹਿਬ। ਕਹਿੰਦੇ ਅਸੀਂ ਲਾਵਾਂ ਦਾ ਕੀਰਤਨ ਸ਼ੁਰੂ ਕਰਤਾ। ਫਿਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਉਹ ਉੱਠਿਆ ਤੇ ਉਹਦਾ ਪੈਰ ਨਾ ਧਰਤੀ ਨਾ ਲੱਗੇ, ਉੱਤੇ ਉੱਤੇ ਹੀ ਤੁਰੇ। ਉਹਨੇ ਕੋਈ ਜਾਪ ਨਹੀਂ ਕਰਿਆ, ਕੋਈ ਤਾਪ ਨਹੀਂ ਕਰਿਆ, ਕੁਛ ਨਹੀਂ ਕਰਿਆ। ਅੰਮ੍ਰਿਤ ਛਕਾਉਣ ਵਾਲੇ ਦੇ ਵਿੱਚ ਇੰਨੀ ਸੱਤਾ ਸੀ ਕਿ ਜਿਸ ਵਕਤ ਛੱਟਾ ਮਾਰਿਆ ਕਿਹਾ ਕਹਿ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਬੋਲ ਨਾ ਸਕੇ ਕਿਉਂਕਿ ਸੱਤਾ ਹੈ ਨਾਮ ਦੇ ਗੁਸ਼ਬਦ ਦੇ ਅੰਦਰ। ਉਹ ਸੱਤਾ ਪੂਰੇ ਜੇ ਦੇ ਦੇਣ ਸੱਤਾ ਅੰਦਰ ਖਿੜ ਜਾਂਦੀ ਹੈ, ਲੱਗ ਜਾਂਦੀ ਹੈ ਜੜ, ਜਿਵੇਂ ਬੋੜ ਦਾ ਦਰਖਤ ਹੈ ਇਹਦੀ ਜੜ ਨਹੀਂ ਲੱਗਿਆ ਕਰਦੀ, ਬੀਜ ਕੇ ਦੇਖ ਲਓ, ਰੂੜੀ ਚ ਬੀਜ ਦੋ ਤਾਂ ਵੀ ਨਹੀਂ ਲੱਗਦੀ। ਇਹਦੀ ਗੋਲ ਨੂੰ ਪੰਛੀ ਖਾ ਲੇ, ਦਾਣਾ ਨਰਮ ਹੋ ਜਾਵੇ ਉਹਦੇ ਮੇਦੇ ਦੇ ਅੰਦਰ, ਇਹ ਹਜ਼ਮ ਹੁੰਦਾ ਨਹੀਂ, ਬਿੱਠ ਰਾਹੀਂ ਨਿਕਲ ਜਾਂਦਾ। ਉਹਦੀ ਬਿੱਠ ਕਿਤੇ ਇਹੋ ਜਿਹੇ ਥਾਂ ਗਿਰ ਜੇ ਜਿੱਥੇ ਸਲਾਬਾ ਜਿਹਾ ਹੋਵੇ, ਜਿਵੇਂ ਖੂਹ ਨੇ, ਮਕਾਨ ਨੇ, ਜੜਾਂ ਇੱਟਾਂ ਠੰਡੀਆਂ ਰਹਿੰਦੀਆਂ, ਉਹਦੀ ਨਰਮਾਈ ਦੇ ਨਾਲ ਇਹ ਹਰਾ ਹੋ ਜਾਂਦਾ। ਜਾਂ ਤਾਂ ਕਿਸੇ ਮਕਾਨਾਂ ਦੇ ਨੇੜੇ ਹਰਾਓ ਜਾਂ ਖੂਹਾਂ ਤੇ ਹਰਾਓ। ਇਸੇ ਤਰ੍ਹਾਂ ਦੇ ਨਾਲ ਜਿਹੜਾ ਨਾਮ ਮਿਲਦਾ ਜਾਂ ਸ਼ਬਦ ਮਿਲਦਾ, ਇਹ ਸ਼ਬਦ ਦੀ ਜੜ ਲੱਗਦੀ ਹੈ ਪੂਰੀਆਂ ਦੇ ਰਾਹੀਂ ਹੋ ਕੇ, ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਘਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁਖ ਪਾਏ ਜੋ ਵਿਚਾਰ। ਸੋ ਇਸ ਤਰ੍ਹਾਂ ਦੇ ਨਾਲ ਜਿਸ ਵਕਤ ਮਹਾਰਾਜ ਜੀ ਨੇ ਸ਼ਬਦ ਦਿੱਤਾ ਬਖਸ਼ਿਸ਼ ਕਰੀ, ਕਹਿੰਦੇ ਲੈ ਭਾਈ ਬਾਨਾ ਅੰਮ੍ਰਿਤ ਵੇਲੇ ਜਾਗਣਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਾ, ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ। ਜੋਗਤ ਦੱਸ ਦਿੱਤੀ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਿਵੇਂ ਕਰੀਦਾ, ਅੰਮ੍ਰਿਤ ਸਰੋਵਰ ਅੰਦਰ ਹੈ। ਮਹਾਤਮਾ ਦੱਸ ਦਿੰਦੇ ਨੇ ਜੇ ਕੋਈ ਸ਼ੌਕ ਵਾਲਾ ਹੋਵੇ ਵੀ ਭਾਈ ਇਸ ਤਰ੍ਹਾਂ ਬੈਠੀ, ਇਸ ਤਰ੍ਹਾਂ ਦੇ ਨਾਲ ਤੂੰ ਸਵਾਸ ਤੇ ਕੰਟਰੋਲ ਕਰੀ, ਇਸ ਤਰ੍ਹਾਂ ਨਾਲ ਤੂੰ ਜਾਪ ਕਰੀ, ਫੇਰ ਤੇਰਾ ਤ੍ਰਿਵੇਣੀ ਵਿੱਚ ਮਨ, ਸੁਰਤ ਤੇਰੀ ਤ੍ਰਿਵੇਣੀ ਵਿੱਚ ਚਲੀ ਜਾਏਗੀ, ਇਹ ਤ੍ਰਿਵੇਣੀ ਦੇ ਵਿੱਚ ਤੂੰ ਮਨ ਦਾ ਇਸ਼ਨਾਨ ਕਰਾਈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਹਦੇ ਵਿੱਚ ਪਾਪ ਦੋਖ ਲੈ ਜਾਵੇ। ਫਿਰ ਚੜ੍ਹੇ ਦੇ ਸੁਗੁਰਬਾਣੀ ਗਾਵੇ, ਬਹਿੰਦੇ ਉੱਠਦੇ ਹਰ ਨਾਮ ਤੇ ਆਵੇ, ਜੋ ਸਾਸ ਗਰਾਸ ਤੇ ਆਵੇ ਮੇਰਾ ਹਰ ਸੋ ਗੁਰਸਿੱਖ ਗੁਰੂ ਮਨ ਪਾ। ਜਿਹਦਾ ਸਾਸ ਨਾਮ ਤੋਂ ਬਿਨਾਂ ਖਾਲੀ ਨਹੀਂ ਜਾਂਦਾ, ਉਹ ਜਿਹੜਾ ਸਿੱਖ ਹੈ ਉਹ ਗੁਰੂ ਦੇ ਮਨ ਵਿੱਚ ਪਾ ਜਾਇਆ ਕਰਦਾ। ਇਸ ਕਰਕੇ ਐਸਾ ਫਰਮਾਨ ਹੈ,
ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ।
ਮਨ ਅੰਤਰ ਅੰਤਰ ਕੀ ਉਤਰੈ ਚਿੰਦ, ਅੰਦਰ ਨੂੰ ਸਵਾਸ ਜਾਂਦਾ ਹੈ ਤਾਂ ਵੀ ਨਾਮ ਨਾਲ ਭਰਿਆ ਹੋਇਆ, ਬਾਹਰ ਨੂੰ ਆਉਂਦਾ ਤਾਂ ਵੀ ਨਾਮ ਨਾਲ ਭਰਿਆ ਹੋਇਆ, ਜੁਗਤ ਹੋਇਆ ਕਰਦੀ ਹੈ। ਜਿਹਨੂੰ ਜੁਗਤ ਦਾ ਪਤਾ ਲੱਗ ਜਾਵੇ ਉਹ ਬਹੁਤ ਸਹਿਜੇ ਸਹਿਜ ਕੰਮ ਕਰ ਲਿਆ ਕਰਦਾ, ਨਹੀਂ ਟੱਕਰਾਂ ਮਾਰੀ ਜਾਂਦਾ, ਮਾਰ ਮੁਲ ਕੇ ਹੰਭ ਜਾਂਦਾ, ਤੂੰ ਪੁੱਛਣਾ ਹੈ ਨਹੀਂ ਕਿਸੇ ਤੇ, ਆਪਣੇ ਆਪ ਪਤਾ ਨਹੀਂ ਲੱਗਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਪਿਆਰਿਆ, ਇੱਕ ਵੀ ਸਾਸ ਬਿਰਥਾ ਨਾ ਜਾਏ, ਸਾਸ ਸਾਸ ਹਰ ਨਾਮ ਜਪ, ਬਿਰਥਾ ਸਾਸ ਮਤ ਹੋਏ, ਕਿਆ ਜਾਣੋ ਕਿ ਅੰਤ ਕੋ ਇਹੀ ਸਾਸ ਮਤ ਹੋਏ। ਕੀ ਪਤਾ ਅੰਤਰਦਾਈ ਸਵਾਸ ਹੋ। ਜੇ ਉਸ ਸਵਾਸ ਦੇ ਨਾਲ ਵਾਹਿਗੁਰੂ ਸਵਾਸ ਦੇ ਨਾਲ ਜੁੜਿਆ ਹੋਇਆ ਨਿਕਲ ਗਿਆ ਫੇਰ ਕੀ ਹੁੰਦਾ, ਉਹ ਜਮਾਂ ਦੀ ਜਿਹੜੀ ਫਾਂਸੀ ਗਲ ਚ ਪਾਈ ਹੋਈ ਆ ਉਹ ਘਟ ਜਾਂਦੀ। ਹਰ ਹਰ ਕਰਤ ਪੂਤ ਨਾ ਤਰੀ ਬਾਲ ਘਾਤ ਨੀ ਕਪਟ ਹੈ, ਪਰ ਕਪਟ ਦੀ ਭਰੀ ਹੋਈ ਮਾਰਨ ਵਾਸਤੇ ਆਉਂਦੀ ਹੈ, ਲੇਕਿਨ ਨਾਮ ਜਪਣ ਦੇ ਨਾਲ ਉਹ ਵੀ ਤਰਕ। ਸਵਾਸ ਸਵਾਸ ਨਾਮ ਜਪਦੇ। ਸੋ ਇਹ ਭਾਈ ਪਾਨਾ ਜੀ ਬਹੁਤ ਹੀ ਪ੍ਰਸੰਨ ਹੋਏ, ਅੰਦਰ ਖੁਸ਼ੀ ਦੀਆਂ ਲਹਿਰਾਂ ਚੱਲ ਰਹੀਆਂ। ਨਾਮ ਦਾ ਬਲ, ਸ਼ਬਦ ਦਾ ਜੋ ਬਲ ਹੈ ਉਹਦੇ ਨਾਲ ਵਾਈਬ੍ਰੇਸ਼ਨ ਸ਼ੁਰੂ ਹੋ ਗਈ। ਸਾਂਭਿਆ ਨਹੀਂ ਜਾਂਦਾ ਅੰਦਰ ਨਾਮ, ਉਛਲ ਉਛਲ ਪੈਂਦਾ ਸਰੀਰ। ਕੋਈ ਐਸੀ ਚੀਜ਼ ਮਿਲ ਗਈ, ਐਸਾ ਰਤਨ ਮਿਲ ਗਿਆ ਜਿਹਦੇ ਬਾਰੇ ਦੱਸ ਨਹੀਂ ਸਕਦਾ। ਅੰਦਰ ਮੁਰਝਾਹਟ ਨਹੀਂ ਰਹੀ, ਚੜ੍ਹਦੀ ਕਲਾ ਆ ਗਈ, ਧਾਤੀ ਤੇ ਪੈਰ ਨਹੀਂ ਲੱਗਦਾ, ਥਕੇਵਾ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਸੋ ਇਸ ਤਰ੍ਹਾਂ ਆਪਣੇ ਦੇਸ਼ ਵਾਪਸ ਆ ਜਾਂਦੇ ਨੇ, ਉੱਥੇ ਆ ਕੇ ਬੰਦਗੀ ਕਰਦੇ ਨੇ। ਗੁਰੂ ਮਹਾਰਾਜ ਦੇ ਦੱਸੇ ਹੋਏ ਸਾਧਨ ਦੇ ਮੁਤਾਬਕ ਜਿਸ ਵਕਤ ਨਾਮ ਸਵਾਸ ਦੇ ਉੱਤੇ ਸਿੱਧ ਹੋ ਗਿਆ, ਉਸ ਵੇਲੇ ਦੂਸਰਾ ਦਰਜਾ ਆਇਆ ਕਰਦਾ ਹੈ ਕਿ ਮਨ ਨੂੰ ਇੱਕ ਪੁਆਇੰਟ ਉੱਤੇ ਟਿਕਾਉਣ ਦਾ, ਇਕਾਗਰ ਕਰਨ ਦਾ। ਉਹ ਇਕਾਗਰ ਕਰਨ ਵਾਸਤੇ ਸਾਰਿਆਂ ਨਾਲੋਂ ਜੋ ਸੁਖਾਲਾ ਰਸਤਾ ਹੈ ਉਹ ਇਸ ਤਰ੍ਹਾਂ ਬਿਆਨ ਹੋਇਆ।
ਧਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਧਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ।
ਸ਼ਬਦ ਮੰਤਰ ਮਨ ਅਕਾਲ ਮੂਰਤ ਹੈ, ਸਾਧ ਸੰਤਨ ਕੀ ਠਾਹਰ ਨੀਕੀ ਧਿਆਨ। ਸੋ ਧਿਆਨ ਇੱਕ ਜਿਉਂਦੀ ਜਾਗਦੀ ਕਿਰਿਆ, ਗੁਰੂ ਸਮਰੱਥ ਹੈ ਤੇ ਜਦੋਂ ਬਿਰਤੀ ਵਿੱਚ ਧਿਆਨ ਆ ਜਾਵੇ ਉਸ ਵੇਲੇ ਜਿਹਦਾ ਧਿਆਨ ਧਰਦੇ ਹਾਂ ਉਹਦੇ ਨਾਲ ਸੱਚਮੁੱਚ ਜੁੜ ਜਾਈਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਸਾਰੀਆਂ ਕਿਤਾਬਾਂ 'ਚ ਲਿਖਿਆ ਹੁੰਦਾ ਵੀ ਧਿਆਨ ਦੀ ਬੁੱਤ ਪ੍ਰਸਤੀ ਹੈ ਜੀ ਫਲਾਣਾ, ਇਹ ਜਿਹੀਆਂ ਗੱਲਾਂ ਸੁਣਨੀਆਂ ਨਹੀਂ ਚਾਹੀਦੀਆਂ। ਇਹ ਗੱਲਾਂ ਸੁਣ ਕੇ ਮਨ ਦੇ ਅੰਦਰ ਸ਼ੰਕਾ ਪੈਂਦਾ ਹੈ, ਭਜਨ ਵਿੱਚ ਜੇ ਇੱਕ ਨਿੱਕਾ ਜਿਹਾ ਸ਼ੰਕਾ ਵੀ ਪੈ ਜਾਵੇ ਉਹ ਭਜਨ ਨਹੀਂ ਚੱਲਿਆ ਕਰਦਾ, ਉੱਥੇ ਹੀ ਜ਼ੀਰੋ ਬਣ ਜਾਇਆ ਕਰਦਾ, ਥੱਲੇ ਮਾਰਦਾ ਚੱਕ ਕੇ ਸਾਹ ਇੱਕ ਨਿੱਕਾ ਜਿਹਾ ਸ਼ੰਕਾ। ਜੇ ਕਿਸੇ ਮਾੜੇ ਬੰਦੇ ਦਾ ਪ੍ਰਸ਼ਾਦਾ ਵੀ ਛਕ ਲਿਆ ਨਾ, ਉਹ ਬਿਰਤੀ ਲੱਗਦੀ ਨਹੀਂ, ਥੱਲੇ ਆ ਜਾਏਗਾ, ਹੈਰਾਨ ਹੁੰਦਾ ਵੀ ਇਹ ਕੀ ਹੋ ਗਿਆ ਵੀ ਇੰਨਾ, ਮੈਂ ਤਾਂ ਕੋਈ ਗੱਲ ਹੀ ਨਹੀਂ ਕਰੀ। ਫਿਰ ਖਿਆਲ ਆਉਂਦਾ ਹੈ ਵੀ ਜਿਹਦਾ ਪ੍ਰਸ਼ਾਦਾ ਛਕਿਆ ਉਹ ਤਾਂ ਰਿਸ਼ਵਤਖੋਰ ਬੰਦਾ ਸੀ, ਬਹੁਤ ਸਾਵਧਾਨੀ ਭਜਨ ਮੰਗਦਾ। ਕੋਈ ਦਿਖਾਵਾ ਕਰ ਦੇਵੇ, ਕੋਈ ਗੱਲ ਕਰ ਦੇਵੇ ਵਧਾ ਕੇ, ਕੋਈ ਝੂਠੀ ਗੱਲ ਕਰ ਦੇਵੇ, ਕੋਈ ਮਾਨਤਾ ਦੀ ਗੱਲ ਹੋ ਜਾਵੇ, ਕੋਈ ਐਂ ਫੁਰਨਾ ਆ ਜਾਵੇ ਵੀ ਲੋਕ ਮੈਨੂੰ ਸੰਤ ਕਹਿੰਦੇ ਨੇ, ਉਹ ਸਾਰੀਆਂ ਚੀਜ਼ਾਂ ਭਜਨ ਦੇ ਵਿੱਚ ਨਾ ਰੁਕਾਵਟਾਂ ਨੇ ਸਤਸੰਗ ਜੀ, ਹੇਠਾਂ ਚਲਾ ਜਾਂਦਾ ਬੰਦਾ। ਇਸੇ ਕਰਕੇ ਕਹਿੰਦੇ ਨੇ ਭਜਨ ਭੋਜਨ ਨਾਰੀ ਤਿੰਨੇ ਪਰਦੇ ਦੇ ਅਧਿਕਾਰੀ। ਚੁੱਪ ਕਰਕੇ ਜੇ ਕੋਈ ਬੰਦਾ ਨਾਮ ਜਪਦਾ ਉਹ ਤਾਂ ਨਿਕਲ ਜਾਂਦਾ, ਦੂਜਿਆਂ ਨੂੰ ਮਾਇਆ ਉਹ ਗੇਟ ਸੱਟ ਲੈਂਦੀ, ਕਿਉਂ ਭਜਨ ਕਰਨ ਦੇ ਨਾਲ ਸ਼ਕਤੀਆਂ ਕੁਦਰਤੀ ਆਉਣੀਆਂ ਨੇ, ਸ਼ਕਤੀਆਂ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਖੜਾ ਨਹੀਂ ਛੱਡਣਾ, ਪਤਾ ਲੱਗਿਆ ਸੰਤਾਂ ਵੀ ਇਹਦੇ ਬਚਨ ਚ ਸੱਤਿਆ ਨਹੀਂ ਖੜਾ ਛੱਡਦੇ, ਚਿੜੀ ਮੰਗਣ ਝਿੰਬੜ ਜਾਂਦੇ ਜਿਵੇਂ ਆਪਣਾ ਹੱਕ ਹੀ ਹੁੰਦਾ। ਸੋ ਧਿਆਨ ਦੀ ਮੈਂ ਬਾਤ ਕਰਦਾ ਸੀ। ਭਾਈ ਵਿਧੀ ਚੰਦ ਪੱਟੀ ਵਿੱਚ ਦੁਸ਼ਾਲੇ ਲੈ ਕੇ ਜਦ ਜਾਣ ਲੱਗੇ ਤੇ ਉਹਦੇ ਵਿੱਚ ਬੇਗਮਾਂ ਦੇ ਵੀ ਗਹਿਣੇ ਸੀਗੇ। ਉਹ ਮੂਹਰਿਓਂ ਕੁਤਵਾਲ ਆ ਗਿਆ, ਰਸਤਾ ਕਿਤੇ ਰਿਹਾ ਨਾ, ਇਧਰੋਂ ਵੀ ਪੁਲਿਸ ਆ ਗਈ, ਇਧਰੋਂ ਵੀ ਆ ਗਈ। ਉਹਨਾਂ ਨੇ ਭੱਠ ਵਾਲਾ ਦਾਣੇ ਪੁੰਦਾ ਸੀ, ਕਹਿੰਦੇ ਮੈਨੂੰ ਕੋਈ ਥਾਂ ਦੱਸ ਲੁਕਦਾ। ਕਹਿੰਦਾ ਇੱਥੇ ਕਿਹੜਾ ਥਾਂ ਹੈ, ਮੇਰੇ ਕੋਲ ਕੋਈ ਥਾਂ ਹੈ? ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ। ਜੇ ਕਹਿੰਦਾ ਗੁਰੂ ਦਾ ਸਿੱਖ ਹੈ, ਭੱਠ ਬਥੇਰਾ ਖੁੱਲ੍ਹਾ ਵਿੱਚ ਛਾਲ ਮਾਰ। ਭਾਈ ਮੀਰੀ ਚੰਦ ਨੇ ਗੁਰੂ ਛੇਵੇਂ ਪਾਤਸ਼ਾਹ ਦਾ ਧਿਆਨ ਧਰਕੇ ਭੱਠ ਵਿੱਚ ਵੜ ਗਿਆ। ਗੁਰੂ ਸਾਹਿਬ ਲਹਿਰੇ ਗਾ ਕੇ ਬੈਠੇ ਨੇ, ਕਹਿੰਦੇ ਸੰਗਤ ਜੀ ਜਲਦੀ ਮਸ਼ਕਾਂ ਲੈ ਕੇ ਆਓ, ਪਾਣੀ ਦੀਆਂ ਮਸ਼ਕਾਂ ਸਿੱਟੋ ਸਾਡੇ ਉੱਤੇ। ਉਧਰੋਂ ਆ ਜਾਂਦੀ ਹੈ ਪੁਲਿਸ, ਪਠਿਆਰੀ ਨੂੰ ਕਹਿਣ ਲੱਗੇ ਇੱਥੇ ਕੋਈ ਬੰਦਾ ਸੀ। ਕਹਿੰਦਾ ਤੁਹਾਨੂੰ ਕੋਈ ਭੁਲੇਖਾ ਪਿਆ ਲੱਗਦਾ, ਇੱਧਰੋਂ ਪੁਲਿਸ ਆਉਂਦੀ ਹੈ, ਇੱਧਰੋਂ ਆਉਂਦੀ ਹੈ, ਬੰਦਾ ਕਿੱਥੇ ਨੱਠ ਗਿਆ? ਗਲੀ ਬੰਦ ਹੈ, ਰਸਤਾ ਕੋਈ ਨਹੀਂ, ਉੱਤੇ ਛਾਲ ਮਾਰਤੀ ਉਹਨੇ, ਉੱਤੇ ਚੜ੍ਹ ਕੇ ਦੇਖ ਲਓ। ਆ ਇੱਕ ਮੈਂ ਆ ਕਿ ਮੇਰਾ ਭੱਠ ਹੈ, ਤੁਹਾਡੀ ਨਿਗਾਹ ਨੂੰ ਇਹ ਕੋਈ ਭੁਮੱਤਰ ਗਏ ਤੁਸੀਂ। ਹੁਣ ਭੱਠ ਤਾਂ ਸੇਕ ਮਾਰਦਾ, ਨੇੜੇ ਨਹੀਂ ਜਾ ਹੁੰਦਾ। ਕਹਿੰਦੇ ਭੱਠ 'ਚ ਤਾਂ ਬੰਦਾ ਮਰ ਗਿਆ ਹੋਣਾ, ਜੇ ਵਰਗ ਵੀ ਗਿਆ ਹੋਇਆ, ਜਿਹੜਾ ਬੰਦਾ ਕਿਹੜਾ ਜਲਦੇ ਭੱਠ 'ਚ ਵਰ ਗਿਆ। ਉੱਧਰ ਮਹਾਰਾਜ ਜੀ ਕਹਿੰਦੇ ਨੇ ਪਾਣੀ ਜਲਦੀ ਲਿਆ, ਹੋਰ ਪਾਣੀ ਲਿਆ, ਹੋਰ ਪਾਣੀ ਲਿਆ। ਸਮਾਂ ਲੰਘ ਗਿਆ, ਭਾਈ ਵਿਧੀ ਚੰਦ ਬਾਹਰ ਆ ਜਾਂਦਾ। ਜਿਹੜੇ ਦੁਸ਼ਾਲੇ ਗੁਰੂ ਕਹੇ ਸੀ ਉਹਨਾਂ ਨੂੰ ਕੁਛ ਨਹੀਂ ਹੋਇਆ, ਜਿਹੜੇ ਗਹਿਣੇ ਸੀ ਉਹ ਢਲ ਗਏ। ਉਹ ਧਿਆਨ ਨੇ ਕਿੰਨਾ ਕੰਮ ਕਰਿਆ। ਭਾਈ ਦੇਵੀ ਦਾਸ ਵਜ਼ੀਰ ਹੈ ਬਿਲਾਸਪੁਰੀਏ ਰਾਜੇ ਦਾ, ਉਹ ਜਿਸ ਵਾਰ ਤਾਂ ਸਾਰੇ ਰਾਜੇ ਇਕੱਠੇ ਹੋ ਕੇ ਗੱਲਾਂ ਗੁਰੂ ਸਾਹਿਬ ਦੀਆਂ ਵੱਢਵੀਆਂ ਕਰਨ ਲੱਗੇ, ਕਹਿਣ ਲੱਗਿਆ ਵੀ ਗੁਰੂ ਤਾਂ ਗੁਰੂ ਨਾਨਕ ਤਾਂ ਦਰਵੇਸ਼ਾਂ ਦਾ ਘਰ ਹੈ, ਗੁਰੂ ਨਾਨਕ ਦੀ ਗੱਦੀ। ਫੇਰ ਇਹਨਾਂ ਦੇ ਬਜ਼ੁਰਗਾਂ ਨੇ ਤੁਹਾਡੇ ਬਜ਼ੁਰਗਾਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਛਡਾਇਆ, ਤੁਸੀਂ ਕਿਰਤਗਣ ਹੋ ਗਏ, ਇੰਨੇ ਭੁੱਲ ਗਏ ਉਸ ਗੱਲ ਨੂੰ, ਤੇ ਅੱਜ ਉਸੇ ਗੁਰੂ ਨੂੰ ਤੁਸੀਂ ਬੁਰਾ ਭਲਾ ਕਹਿ ਰਹੇ। ਜਦੋਂ ਖਰੀਆਂ ਖਰੀਆਂ ਗੱਲਾਂ ਕਹੀਆਂ, ਰਾਜੇ ਨਾਰਾਜ਼ ਹੋ ਗਏ। ਭੀਮ ਸਾਹਿਬ ਕਹਿੰਦੇ ਤੇਰੇ ਤਾਂ ਘਰ ਗੁਰੂ ਗੋਬਿੰਦ ਸਿੰਘ ਦਾ ਜਸੂਸ ਬੈਠਾ ਹੈ, ਤੂੰ ਕੀ ਭਾਲਦਾ? ਤੇ ਤੇਰਾ ਤਾਂ ਨਾਸ਼ ਹੋਣਾ ਹੀ ਹੋਣਾ, ਨਾਲ ਸਾਡਾ ਵੀ ਕਰਾਏਗਾ। ਕਹਿੰਦਾ ਨਹੀਂ, ਇਹ ਤਾਂ ਵਜ਼ੀਰ ਬਹੁਤ ਚੰਗਾ। ਕਹਿੰਦੇ ਚੰਗਾ ਸੁਣ ਲਈ ਗੱਲ, ਇਹ ਗੁਰੂ ਦੀਆਂ ਗੱਲਾਂ ਕਰ। ਮੂਰਖ ਸੀਗੇ, ਸਜਾਦ ਬਾਤੀ ਜਲਾਦ ਬੁਲਾਵੇ। ਕਹਿੰਦੇ ਇਸ ਵਜ਼ੀਰ ਦੀਆਂ ਦੋਏ ਅੱਖਾਂ ਸਲਾਈ ਫੇਰ ਦੋ, ਗਰਮ ਸਲਾਈ ਕਰ, ਅੰਨਾ ਕਰਕੇ ਇਹਨੂੰ ਧੱਕਾ ਦੇ ਦੋ ਪਹਾੜ ਤੋਂ, ਚੋਟੀ ਤੇ ਲੈ ਗਏ। ਬੜਾ ਹੀ ਅੱਛਾ ਵਜ਼ੀਰ ਸੀ। ਜਲਾਦ ਕਹਿਣ ਲੱਗੇ ਕਿ ਵਜ਼ੀਰ ਸਾਹਿਬ, ਹੁਕਮ ਦੇ ਮੁਤਾਬਕ ਸਾਨੂੰ ਕੁਛ ਤਾਂ ਕਰਨਾ ਹੀ ਪੈਣਾ। ਸਲਾਈਆਂ ਗਰਮ ਕਰ ਲਈਆਂ, ਲਾਲ ਹੋ ਗਏ, ਅੱਖਾਂ ਵਿੱਚ ਫੇਰਨੀਆਂ ਸੀ। ਉਹ ਕਹਿੰਦਾ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ। ਗੁਰੂ ਦਸ਼ਮੇਸ਼ ਪਿਤਾ ਦੇ ਚਰਨਾਂ ਦਾ ਧਿਆਨ ਧਰ ਲਿਆ। ਜਦੋਂ ਧਿਆਨ ਪੂਰੀ ਤਰ੍ਹਾਂ ਟਿਕ ਗਿਆ, ਉਂਗਲੀ ਕਰਤੀ ਹੈ, ਕਹਿੰਦਾ ਕਰ ਲਓ। ਉਹਨਾਂ ਨੇ ਅੱਖਾਂ ਦੇ ਵਿੱਚ ਸਲਾਈਆਂ ਗਰਮ ਫੇਰ ਦਿੱਤੀਆਂ, ਧੂੰਆਂ ਜਿਹਾ ਵੀ ਨਿਕਲਿਆ, ਤੇ ਉਹਦੇ ਬਾਅਦ ਸਲਾਈਆਂ ਸਿਰ ਦਿੱਤੀਆਂ। ਕਹਿਣ ਲੱਗੇ ਹੁਣ ਆਪਾਂ ਨੇ ਧੱਕਾ ਕੀ ਦੇਣਾ, ਰਸਤਾ ਹੈ ਨਹੀਂ, ਆਪੇ ਗਿਰ ਕੇ ਮਰ ਜੂਗਾ, ਪਾਪ ਤੋਂ ਤਾਂ ਬਚੋ। ਆਪ ਤੁਰਿਆ, ਉੱਥੇ ਹੀ ਬੈਠਾ ਹੈ, ਗੁਰੂ ਸਾਹਿਬ ਦੇ ਧਿਆਨ ਚਰਨਾਂ ਦਾ ਧਿਆਨ ਹੈ। ਉੱਠ ਗਿਆ, ਅਡੋਲ ਬੈਠਾ, ਫੁਰਨਾ ਆ ਗਿਆ। ਹੌਲੀ ਹੌਲੀ ਫੁਰਨੇ ਚ ਆਇਆ ਤਾਂ ਨੇਤਰ ਖੁੱਲਣੇ ਸੀ, ਜਾਂ ਨੇਤਰ ਖੁੱਲੇ, ਹੈਰਾਨ ਰਹਿ ਗਿਆ ਵੀ ਇਹਨਾਂ ਨੂੰ ਤਾਂ ਕੁਛ ਹੋਇਆ ਹੀ ਨਹੀਂ। ਇਹ ਤਾਂ ਉਸੇ ਤਰ੍ਹਾਂ ਨੇ ਜਿਵੇਂ ਪਹਿਲਾਂ ਸੀ, ਸਲਾਈਆਂ ਫਿਰਿਆਂ ਦਾ ਉਹਨੂੰ ਵੀ ਪਤਾ। ਉਹਦੇ ਬਾਅਦ ਉਹ ਵੈਰਾਗ ਚ ਆ ਗਿਆ ਵੀ ਮੇਰੇ ਸਤਿਗੁਰੂ ਨੇ ਮੈਨੂੰ ਰੱਖਿਆ। ਉੱਥੋਂ ਹੀ ਪਹਾੜ ਦੇ ਉਰਲੇ ਪਾਸੇ ਉਤਰਿਆ, ਉਤਰ ਕੇ ਆਨੰਦਪੁਰ ਸਾਹਿਬ ਨੂੰ ਚੱਲ ਪਿਆ, ਤੇ ਹੌਲੀ ਹੌਲੀ ਆਨੰਦਪੁਰ ਸਾਹਿਬ ਪਹੁੰਚ ਕੇ ਪਤਾ ਕਰਿਆ, ਕਹਿੰਦੇ ਅੱਜ ਤਾਂ ਮਹਾਰਾਜ ਜੀ ਬਾਹਰ ਦਰਸ਼ਨ ਦੇਣ ਨਹੀਂ ਆਏ, ਅੰਦਰੇ ਨੇ। ਸੇਵਾਦਾਰ ਨੂੰ ਕਿਹਾ ਕਿ ਮਹਾਰਾਜ ਦਾ ਮੈਂ ਅੱਜ ਜ਼ਰੂਰ ਦਰਸ਼ਨ ਉਹਨਾਂ ਦੇ ਕਰਨੇ ਨੇ, ਮੈਨੂੰ ਮੇਰਾ ਸੁਨੇਹਾ ਦੇ ਦੇ, ਬੇਨਤੀ ਦੇ। ਬੇਨਤੀ ਕੀਤੀ ਗਈ ਕਿ ਸੱਚੇ ਪਾਤਸ਼ਾਹ, ਬਿਲਾਸਪੁਰੀਏ ਰਾਜੇ ਦਾ ਵਜ਼ੀਰ ਦੇਵੀ ਦਾਸ, ਜਿਹੜਾ ਕਿ ਗੁਰੂ ਘਰ ਉੱਤੇ ਵੀ ਸ਼ਰਧਾ ਰੱਖਦਾ ਹੈ, ਉਹ ਆਪ ਦੇ ਦਰਸ਼ਨਾਂ ਵਾਸਤੇ ਹਾਜ਼ਰ ਹੋਇਆ। ਮਹਾਰਾਜ ਕਹਿੰਦੇ ਹਾਜ਼ਰ ਕਰ, ਅੰਦਰ ਲੈ ਗਏ। ਉੱਥੇ ਕੀ ਦੇਖਦਾ ਮਹਾਰਾਜ ਜੀ, ਚੌਂਕੜਾ ਮਾਰੀ ਬੈਠੇ ਨੇ, ਪੱਟੀਆਂ ਬੰਨੀਆਂ ਹੋਈਆਂ ਨੇ ਪਾਤਲੀਆਂ ਤੇ। ਸੱਚੇ ਪਾਤਸ਼ਾਹ ਇਹ ਕੀ ਗੱਲ ਹੋ ਗਈ, ਇਹ ਖੂਨ ਟਪਕਿਆ ਹੋਇਆ ਆਪਣੀਆਂ ਪਾਤਲੀਆਂ ਚੋਂ। ਮਹਾਰਾਜ ਕਹਿੰਦੇ ਦੇਵੀਦਾਸ ਕਿਸੇ ਪ੍ਰੇਮੀ ਦੇ ਉੱਤੇ ਬੜਾ ਭਾਰਾ ਸੰਕਟ ਆ ਗਿਆ, ਉਹਦੀ ਅੱਖਾਂ ਦੇ ਵਿੱਚ ਤੋ ਗਰਮ ਤੋੜ ਫਿਰਨੇ ਸੀ, ਸਲਾਈਆਂ ਫਿਰਨੀਆਂ ਸੀ, ਉਹਨੇ ਸਾਡੇ ਚਰਨਾਂ ਦਾ ਧਿਆਨ ਰੱਖ ਲਿਆ, ਇਸ ਕਰਕੇ ਉਹਨੂੰ ਤਾਂ ਸੇਕ ਨਹੀਂ ਲੱਗਿਆ, ਸਾਰਾ ਸੇਕ ਸਾਡੇ ਚਰਨਾਂ ਨੇ ਸਾਂਭ ਲਿਆ, ਸੋ ਕੁਛ ਥੋੜਾ ਇੱਥੇ ਖੂਨ ਵੀ ਸਿਮ ਗਿਆ। ਰੋਣ ਲੱਗ ਗਿਆ, ਸੱਚੇ ਪਾਤਸ਼ਾਹ ਐਡੇ ਦਿਆਲੂ ਐਡੇ ਕਿਰਪਾਲੂ, ਉੱਥੇ ਮੇਰੀ ਰੱਖਿਆ ਕਰੀ ਆਪਨੇ ਪਹੁੰਚ ਗਏ। ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਅੱਜ ਦੀਵਾਨ ਚ ਬੈਠੇ, ਉੱਠੇ ਨਹੀਂ, ਸੰਗਤ ਬਾਰ ਬਾਰ ਦੇਖਦੀ ਹੈ ਲੇਕਿਨ ਆਪ ਉੱਠੇ। ਚਾਰ ਵੱਜ ਗਏ, ਉਸ ਵੇਲੇ ਕਿਹਾ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ। ਸਾਰਿਆਂ ਨੇ ਬੇਨਤੀ ਕਰੀ ਪਾਤਸ਼ਾਹ ਕੀ ਕਾਰਨ ਹੈ, ਚਾਰ ਵਜੇ ਉੱਠੇ ਹੋ ਤੇ ਨਾਲ ਤਨ ਸਿੱਖੀ ਕਿਹਾ। ਕਹਿੰਦੇ ਭਾਈ ਪਿਸ਼ਾਵਰ ਦੇ ਅੰਦਰ ਭਾਈ ਗੋਂਦਾ ਅੱਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਦੀ ਦੇ ਕਿਨਾਰੇ ਸਾਡੇ ਚਰਨਾਂ ਦਾ ਧਿਆਨ ਤਰਕੇ ਬੈਠ ਗਿਆ ਤੇ ਉਹਨੇ ਇੰਨਾ ਜਫਾ ਪਾਇਆ ਹੋਇਆ ਸੀ ਚਰਨਾਂ ਨੂੰ ਕਿ ਅਸੀਂ ਛਡਾ ਜੇ ਅਸੀਂ ਛਡਾਉਂਦੇ ਸੀ ਤਾਂ ਉਹਨੂੰ ਖੇਚਲ ਹੁੰਦੀ ਸੀ, ਸੋ ਸਾਨੂੰ ਵੀ ਉਨੀ ਦੇਰ ਤੱਕ ਬੈਠਣਾ ਪਿਆ ਜਿੰਨਾ ਚਿਰ ਉਹਨੇ ਆਪੇ ਸਾਡੇ ਚਰਨ ਨਹੀਂ ਛੱਡੇ। ਨੋਟ ਕਰ ਲਿਆ ਟਾਈਮ, ਜਦੋਂ ਭਾਈ ਗੋਂਦਾ ਸੰਗਤ ਲੈ ਕੇ ਆਇਆ, ਸਾਰੀ ਸੰਗਤ ਨੇ ਪੁੱਛਿਆ ਕਿਉਂ ਭਾਈ ਗੋਂਦਾ ਫਲਾਣੀ ਤਰੀਕ ਨੂੰ ਕਿਵੇਂ ਹੋਇਆ ਸੀ, ਸਾਰੀ ਗੱਲ ਦੱਸੀ, ਸਾਰਿਆਂ ਦਾ ਨੇਚਾ ਵਧਿਆ। ਸੋ ਮਹਾਰਾਜ ਕਹਿੰਦੇ ਨੇ ਕਿ ਤੂੰ ਗੁਰੂ ਦਾ ਧਿਆਨ ਕਰ, ਗੁਰੂ ਤੈਨੂੰ ਉੱਪਰ ਚੁੱਕੇਗਾ। ਤਿੰਨ ਤਰ੍ਹਾਂ ਦਾ ਧਿਆਨ ਹੁੰਦਾ, ਇੱਕ ਧਿਆਨ ਹੋਇਆ ਕਰਦਾ ਸ਼ਬਦ ਦਾ, ਇੱਕ ਹੋਇਆ ਕਰਦਾ ਜੋਤੀ ਦਾ। ਉਹ ਕੌਣ ਸ਼ਬਦ ਦਾ ਕਰੇ ਕੌਣ ਜੋਤੀ ਦਾ ਕਰੇ ਸੰਤਾਂ ਨੂੰ ਪਤਾ ਹੁੰਦਾ, ਦੂਸਰਿਆਂ ਨੂੰ ਨਹੀਂ ਹੁੰਦਾ। ਦੂਸਰਿਆਂ ਵਾਸਤੇ ਦਾ ਜੋ ਹੁਕਮ ਹੈ ਉਹ ਇਹੀ ਹੈ,
ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ।
ਇਸ ਤਰ੍ਹਾਂ ਨਾਮ ਜਪਦੇ ਜਪਦੇ
ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ।
ਇਸ ਤਰ੍ਹਾਂ ਨਾਮ ਜਪਦੇ ਜਪਦੇ ਇਹ ਜਿਹੜਾ ਧਿਆਨ ਹੈ ਇੰਨਾ ਵੱਧ ਜਾਂਦਾ, ਇਹਦੇ ਵਿੱਚ ਆਪਣਾ ਆਪ ਡਿਸੋਲਵ ਹੋ ਜਾਂਦਾ, ਭੁੱਲ ਜਾਂਦਾ ਬੰਦਾ ਵੀ ਮੈਂ ਧਿਆਨ ਕਰਦਾ। ਉਹ ਧਿਆਨ ਗੁਰੂ ਨਾਨਕ ਹੀ ਰਹਿ ਜਾਂਦਾ, ਹੋਰ ਕੋਈ ਗੱਲ ਚੀਜ਼ ਰਹਿੰਦੀ ਨਹੀਂ, ਆਪਣਾ ਆਪ ਰਹਿੰਦਾ ਨਹੀਂ। ਜਦੋਂ ਇਹ ਅਵਸਥਾ ਆ ਜਾਵੇ ਉਸ ਵੇਲੇ ਤ੍ਰਿਪਤੀ ਦੇ ਵਿੱਚ ਲੈ ਹੋ ਜਾਇਆ ਕਰਦਾ, ਗੁਰੂ ਨਾਨਕ ਦਾ ਰੂਪ ਬਣ ਜਾਂਦਾ, ਗੁਰੂ ਨਾਲ ਹਰ ਵਕਤ ਮਿਲਿਆ ਰਹਿੰਦਾ। ਭੇਦ ਅਵਸਥਾ ਦੀ ਭਗਤੀ ਹੈ, ਇੱਥੇ ਤ੍ਰਿਪਤੀ ਟੁੱਟ ਜਾਂਦੀ ਹੈ ਪਹਿਲੀ, ਉਹਦੇ ਬਾਅਦ ਵਿਵੇਕ ਮੰਡਲ ਚ ਸੁਰਤ ਚਲੀ ਜਾਂਦੀ ਹੈ। ਨਾਮ ਜਿਹੜਾ ਉਸੇ ਤਰ੍ਹਾਂ ਚੱਲਦਾ, ਨਾਮ ਸਾਰੇ ਸਰੀਰ ਦੇ ਵਿੱਚ ਰਮ ਜਾਂਦਾ ਇਹ ਸ਼ਬਦ, ਤੇ ਜਿਸਦੇ ਬਾਰੇ ਐਸਾ ਫਰਮਾਨ ਹੈ
ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ, ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ,
ਸਾਰੇ ਸਰੀਰ ਦੇ 3.5 ਕਰੋੜ ਰੋਮਾਂ ਦੇ ਵਿੱਚੋਂ ਐਨਰਜੀ ਜਿਹੜੀ ਹੈ ਨਾਮ ਦੀ ਉਹ ਫੀਲ ਹੁੰਦੀ ਹੈ। ਇੰਨਾ ਬਲ ਪੈ ਜਾਂਦਾ ਸਰੀਰ ਦੇ ਅੰਦਰ, ਇੰਨਾ ਜ਼ੋਰ ਪੈ ਜਾਂਦਾ ਨਾਮ ਦਾ, ਉਹ ਇਕੱਲੇ ਇਕੱਲੇ ਰੋਮ ਦੇ ਵਿੱਚੋਂ ਧੁਨੀ ਸੁਣਾਈ ਦਿੰਦੀ ਹੈ ਨਾਮ ਦੀ। ਇਹ ਐਡਵਾਂਸਡ ਅਵਸਥਾ ਹੈ, ਬਹੁਤ ਅੱਗੇ ਜਾ ਸਖਾਲੀ ਜੀ ਨਹੀਂ ਹੈ। ਇਸ ਤੋਂ ਬਾਅਦ ਨਾਮ ਜਿਹੜਾ ਹੈ ਵਿਵੇਕ ਮੰਡਲ ਦੇ ਵਿੱਚ ਸੁਰਤ, ਨਾਮ ਮੰਡਲ ਚ ਸੁਰਤ ਪ੍ਰਵੇਸ਼ ਕਰ ਜਾਂਦੀ ਹੈ। ਇੱਕ ਤਾਂ ਹਿਰਦਾ ਹੈਗਾ ਸਾਡਾ ਜਿਹਨੂੰ ਹਰਟ ਕਹਿੰਦੇ ਹਾਂ, ਇੱਕ ਹਿਰਦਾ ਹੈ ਜਿਹੜਾ ਤ੍ਰੁਟੀ ਦੇ ਕੋਲ ਹੈ ਜਿਹਨੂੰ ਬ੍ਰਹਮੰਡੀ ਹਿਰਦਾ ਕਹਿੰਦੇ ਨੇ। ਇਹ ਪਿੰਡੀ ਹਿਰਦਾ, ਬ੍ਰਹਮੰਡੀ ਹਿਰਦਾ। ਉਹ ਜਦ ਬ੍ਰਹਮੰਡੀ ਹਿਰਦੇ ਦੇ ਵਿੱਚ ਨਾਮ ਵਸ ਜਾਵੇ, ਫੇਰ ਸਾਰੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਉੱਥੇ ਗੇੜੇ ਮਾਰਦੀਆਂ ਨੇ, ਬੇਨਤੀਆਂ ਕਰਦੀਆਂ ਵੀ ਮੈਨੂੰ ਅੰਗੀਕਾਰ ਕਰੋ, ਮੈਨੂੰ ਕਰੋ। ਦੂਈ ਤੇ ਦੂਈ ਮੂਹਰੇ ਆਉਂਦੀ, ਰਿੱਧੀ ਸਿੱਧੀ ਦਾ ਮੰਡਲ ਹੈ ਮਹਾਰਾਜ ਕਹਿੰਦੇ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਹਰ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਇਸ ਬ੍ਰਹਮੰਡੀ ਹਿਰਦੇ ਚ ਜਿਹਦਾ ਨਾਮ ਵਸ ਜਾਂਦਾ ਹੈ, ਰਿੱਧੀਆਂ ਸਿੱਧੀਆਂ ਸ਼ਕਤੀਆਂ ਸਾਰੀਆਂ ਪਿੱਛੇ ਲੱਗ ਤੁਰਦੀਆਂ ਨੇ। ਸੋ ਇਸ ਤਰ੍ਹਾਂ ਦੇ ਨਾਲ ਭਾਈ ਪਾਨਾ ਜੀ ਅੰਮ੍ਰਿਤ ਵੇਲੇ ਉੱਠਦੇ ਨੇ, ਗੰਗਾ ਦਾ ਇਸ਼ਨਾਨ ਕਰਦੇ ਨੇ, ਨੇੜੇ ਦੀ ਜਾਂਦੀ ਹੈ ਅਯੁੱਧਿਆ ਦੇ, ਬਰੇਤੀ ਦੇ ਇੱਕ ਪਾਸੇ ਹੋ ਕੇ ਬੈਠ ਜਾਂਦੇ ਨੇ। ਮਰਜ਼ੀ ਹੈ ਕਦੇ ਗੁਪਤ ਨਾਮ ਜਪਦੇ ਨੇ, ਕਦੇ ਉੱਚੀ ਉੱਚੀ ਹਾਕਾਂ ਮਾਰਨ ਲੱਗ ਜਾਂਦੇ ਉੱਚੀ ਉੱਚੀ। ਇੱਕ ਬੰਦਾ ਜੋ ਇਹਨਾਂ ਗੱਲਾਂ ਤੋਂ ਅਗਿਆਤ ਸੀ ਤੇ ਅਭਿਮਾਨੀ ਸੀ, ਬਹੁਤ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਸੀ, ਉਹ ਕਿਤੇ ਜਾਂਦੇ ਨੇ ਸੁਣਿਆ, ਫੇਰ ਇੱਕ ਦਿਨ ਆਇਆ, ਫੇਰ ਸੁਣਿਆ, ਉੱਚੀ ਉੱਚੀ ਹਾਕਾਂ ਮਾਰਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਆ ਗਿਆ, ਆ ਕੇ ਕਹਿੰਦਾ ਆ ਕੀ ਤੂੰ ਕਰਨ ਲੱਗਿਆ ਹੋਇਆ। ਪਹਿਲਾਂ ਤਾਂ ਭਾਈ ਸਾਹਿਬ ਚੁੱਪ ਰਹੇ ਕਿਉਂਕਿ ਆਪਣੇ ਆਪ ਵਿੱਚ ਸੀ, ਫੇਰ ਜਦ ਉਹਨੇ ਵਾਰ ਵਾਰ ਕਿਹਾ, ਉਸ ਵੇਲੇ ਭਾਈ ਸਾਹਿਬ ਕਹਿਣ ਲੱਗੇ ਕਿ ਪਿਆਰਿਆ, ਇਹ ਸੰਸਾਰ ਦੇ ਅੰਦਰ ਚੋਰਾਂ ਦਾ ਕੋਈ ਅੰਤ ਨਹੀਂ ਹੈ, ਇੰਨੇ ਨੇ ਕਿਉਂਕਿ ਪਤਾ ਨਹੀਂ ਲੱਗਦਾ। ਉਹ ਜੀਵ ਨੂੰ ਘੇਰਦੇ ਨੇ, ਸਿੱਟਦੇ ਨੇ, ਬੜੇ ਸ਼ਕਤੀਸ਼ਾਲ ਨੇ, ਤੇ ਉਹਨਾਂ ਤੇ ਡਰਦਾ ਮੈਂ ਆਪਣੇ ਮਾਲਕ ਨੂੰ ਹਾਕਾ ਮਾਰ ਰਿਹਾ। ਵਿਕਾਰ ਨਹੀਂ ਸੀ ਮਨ ਚ ਆਉਣ ਦਿੰਦੇ, ਜਦੋਂ ਵਿਕਾਰ ਆਇਆ ਉਸੇ ਵੇਲੇ ਉੱਚੀ ਉੱਚੀ ਬੋਲਣ ਲੱਗ ਜਾਂਦੇ ਸੀ, ਕਿਰਿਆ ਸੀ, ਸੱਚਮੁੱਚ ਨਾਮ ਨਾਲ ਜੁੜੇ ਹੋਏ ਸੀ। ਉਸ ਵੇਲੇ ਕਹਿਣ ਲੱਗੇ ਮੈਂ ਉਹਨਾਂ ਚੋਰਾਂ ਤੋਂ ਡਰਦਾ ਆਪਣੇ ਮਾਲਕ ਨੂੰ ਬੁਲਾ ਰਿਹਾ।
ਜੀਵ ਇੱਕ ਤੇ ਸ਼ਿਕਾਰੀ ਬੋਤੇ, ਇੱਕੋ ਤੇਰੀ ਉਸ ਮਾਲਕਾ, ਇੱਕ ਤੇ ਸ਼ਿਕਾਰੀ ਬੋਤੇ, ਇੱਕੋ ਤੇਰੀ ਉਸ ਮਾਲਕਾ। Thank you.
ਸਰਵਰ ਪੰਖੀ ਏਕੜੋ ਫਾਈਵਾਲ ਪਚਾਸ ਇਹ ਤਨ ਲਹਿਰੀ ਗੱਡ ਥੀ ਆ ਸੱਚੇ ਤੇਰੀ ਆਸ ਕਹਿਣ ਲੱਗੇ ਪਿਆਰਿਆ ਬੜੇ ਭਿਆਨਕ ਚੋਰ ਨੇ ਬਹੁਤ ਇਹੋ ਜਿਹੇ ਨੇ ਜੇ ਉਹਨਾਂ ਦੀ ਗੱਲ ਮੰਨ ਲਓ ਕੁੰਭੀ ਨਰਕ ਚ ਚਲੇ ਜਾਈਏ ਜਰਾ ਜਰਾ ਦੀ ਗੱਲ ਉਹਨਾਂ ਦੀ ਮੰਨ ਲਓ ਉਸੇ ਵੇਲੇ ਨਰਕ ਤਿਆਰ ਨੇ ਜਲਣਾ ਪੈਂਦਾ ਦੇਖ ਵਾਲ ਅਨਕ ਪੜਦੇ ਮੈਂ ਪਰਦਾਰਾ ਸੰਗ ਫੱਕ ਹੈ ਚਿੱਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪਰਦਾ ਤੇਰਾ ਟੱਕ ਹੈ ਕਹਿੰਦੇ ਲੁਕਦਾ ਨਹੀਂ ਹੈ ਉੱਥੇ ਜਾ ਕੇ ਬਹੁਤ ਬੁਰਾ ਹਾਲ ਹੁੰਦਾ ਐਸਾ ਫਰਮਾਨ ਕਰਿਆ ਮੇਰੇ ਸਤਿਗੁਰੂ ਨੇ ਲੈ ਭਾਏ ਰਾਤੀ ਤੁਰੇ ਰਾਤੀ ਤੁਰੇ ਰਾਤੀ ਤੁਰੇ ਪਰ ਜਾਣੇ ਪ੍ਰਾਣੀ ਭਾਏ ਰਾਤੀ ਤੁਰੇ ਪਰ ਜਾਣੇ ਪ੍ਰਾਣੀ ਜਾਣੇ ਪ੍ਰਾਣੀ ਮੈਂ ਭਾਏ ਰਾਤੀ ਤੁਰੇ ਪਰ ਜਾਣੇ ਧੱਕੇ ਨਾਲ ਭਰਾਈਆਂ ਉਹ ਪ੍ਰਾਣੀਆਂ ਪ੍ਰਾਣੀ ਦੁਖੇ ਅੰਦਰ ਖਾਣੀ ਧੱਕੇ ਨਾਲ ਭਰਾਈਆਂ ਦੁਖੇ ਅੰਦਰ ਖਾਣੀ ਹਜ਼ਰਾ ਈਦ ਫਰੇਸ਼ਤਾ
ਤ੍ਰਿਸ਼ਨਾ ਦੇ ਪੀੜੇ ਨਾਲੀ ਅਗਰਾਈ ਤ੍ਰਿਸ਼ਨਾ ਦੇ ਪੀੜੇ ਨਾਲੀ ਭਾਏ ਰਾਤੀ ਤੁਰੇ ਰਾਤੀ ਈਸ਼ਰੇ ਸਮਝਾਵੇ ਪ੍ਰਾਣੀ
ਜੇ ਨਾ ਚੋਰਾਂ ਦਾ ਜ਼ੋਰ ਪੈ ਗਿਆ ਨਾ ਤਾਂ ਫਿਰ ਗਾਂ ਜਾ ਕੇ ਜਿਵੇਂ ਤਿਲ ਕਹਾਣੀ ਚ ਪੀੜ ਦਿੰਦੇ ਨੇ ਐਂ ਪੀੜ ਦਿੰਦੇ। ਸੋ ਮੈਂ ਜਦੋਂ ਕਿਸੇ ਚੋਰ ਦਾ ਬਲ ਪੈਣ ਲੱਗਦਾ ਮੇਰੇ ਉੱਤੇ, ਮੈਂ ਉੱਚੀ ਉੱਚੀ ਆਪਣੇ ਮਾਲਕ ਨੂੰ ਹਾਕਾਂ ਮਾਰਦਾ, ਵਾਹਿਗੁਰੂ 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 ਕਹਿੰਦਾ ਉਹ ਸੁਣਦਾ। ਇੱਕ ਤਾਂ ਨਹੀਂ ਹੈ, ਬੇਅੰਤ ਨੇ। ਮਿਸਾਲ ਦੇ ਤੌਰ ਤੇ ਕਾਮ ਹੀ ਹੈ, ਕਹਿੰਦੇ ਜਿਹੜਾ ਕਾਮ ਹੈ ਨਾਮ ਤਾਂ ਰਹਿ ਨਹੀਂ ਦਿੰਦਾ। ਜਹਾਂ ਕਾਮ ਤਾਂ ਨਾਮ ਨੈ, ਜਹਾਂ ਨਾਮ ਨੈ ਕਾਮ, ਦੋਨੋਂ ਕਬਹੂ ਨਾ ਮਿਲੇ ਰੱਬ ਰਜਨੀ। ਜਿਵੇਂ ਰਾਤ ਤੇ ਦਿਨ ਨਹੀਂ ਮਿਲਦਾ, ਐ ਕਾਮ ਤੇ ਭਜਨ ਨਹੀਂ ਕਦੇ ਵੀ ਮਿਲਿਆ ਕਰਦਾ। ਵਿਅਕਤੀ ਵਿੱਚ ਜਾਂ ਨਾਮ ਹੋਏਗਾ ਜਾਂ ਕਾਮ ਹੋਏਗਾ। ਕ੍ਰੋਧ ਹੈ, ਕ੍ਰੋਧ ਦੇ ਨਾਲ ਦੇਖੋ ਕਿੰਨਾ ਕਾਮ ਕ੍ਰੋਧ ਮਦ ਲੋਭ ਕੀ ਜਬ ਲਗ ਮਨ ਮੇ ਖਾਨ ਤੁਲਸੀ ਪੰਡਿਤ ਮੂਰਖੋ ਦੋਨੋਂ ਏਕ ਸਮਾਨ। ਜਿੰਨਾ ਚਿਰ ਕਾਮ ਤੇ ਕ੍ਰੋਧ ਮਨ ਵਿੱਚ ਵਸਦੇ ਨੇ, ਉਹ ਚਾਹੇ 10,000 ਕਿਤਾਬ ਪੜਿਆ ਹੋਇਆ, ਮੂਰਖ ਜਿਹੜਾ ਮੂਰਖ ਹੈ, ਦੋਵੇਂ ਬਰਾਬਰ ਹੀ ਨੇ। ਲੋਭ ਜਿਹੜਾ ਹੈ ਦੇਖ ਲੈ ਕਿਸ ਤਰ੍ਹਾਂ ਦੇ ਨਾਲ ਜ਼ਹਿਰੀਲੇ ਪਰੌਠੇ ਦੇ ਕੇ ਮਾਰ ਦਿੱਤੇ ਬੰਦੇ। ਮੋਹ ਜਿਹੜਾ ਹੈ ਵਾਰ ਵਾਰ ਜੰਮਣਾ ਪੈਂਦਾ, ਮੋਹ ਆ ਜਾਂਦਾ। ਇੱਕ ਵਾਰੀ ਐਸੀ ਇੱਕ ਸਾਖੀ ਆਇਆ ਕਰਦੀ ਹੈ ਕਿ ਮਹਾਤਮਾ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈਂਦੇ ਨੇ ਕਿ ਉਹ ਹਲਟ ਚੱਲ ਰਿਹਾ ਹੈ ਤੇ ਉੱਥੇ ਆਪ ਬੈਠੇ ਨੇ, ਘਰ ਪ੍ਰਸ਼ਾਦਾ ਆ ਗਿਆ ਹਾਜ਼ਰੀ ਦਾ। ਮਹਾਰਾਜ ਨੇ ਵੀ ਛਕ ਲਿਆ, ਛਕਾਇਆ ਉਹਨਾਂ ਨੇ ਤੇ ਆਪ ਵੀ ਛਕ ਲਿਆ। ਛਕਣ ਤੋਂ ਬਾਅਦ ਮਹਾਰਾਜ ਕਹਿੰਦੇ, ਬਜ਼ੁਰਗਾ ਤੈਂ ਬੜੀ ਸੇਵਾ ਕੀਤੀ ਹੈ, ਤੂੰ ਨਹੀਂ ਜਾਣਦਾ ਤੇਰੇ ਕਰਮਾਂ ਦੇ ਅੰਦਰ ਕਿੰਨਾ ਚੱਕਰ ਹੈ, ਤੈਨੂੰ ਮੁਕਤ ਕਰਦੀ ਹੈ। ਔਖਾ ਹੋ ਗਿਆ ਗੱਲ ਸੁਣ, ਕਹਿੰਦਾ ਮਹਾਰਾਜ ਨਾਲੇ ਮੈਂ ਪ੍ਰਸ਼ਾਦੇ ਛਕਾਵਾਂ ਤੇ ਨਾਲੇ ਤੁਸੀਂ ਮੈਨੂੰ ਮੁਕਤ ਕਰੋ। ਉਹ ਇਹ ਸਮਝਦਾ ਸੀ ਵੀ ਮਾਰ ਦੇਣਗੇ ਮੈਨੂੰ ਮੁਕਤੀ, ਮਾਰਨ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਸਮਝਦਾ ਨਹੀਂ ਹੈ, ਚਲੋ ਸਮਾਂ ਪੈਣ ਦੋ। ਸਮਾਂ ਪਿਆ ਤਾਂ ਫੇਰ ਆਏ, ਬੈਲ ਜੋੜੀ ਚੱਲ ਰਹੀ ਹੈ, ਹਲ ਚੱਲ ਰਿਹਾ ਤੇ ਇੱਕ ਬੈਲ ਜਿਹੜਾ ਉੱਪਰਲਾ ਉਹ ਅੰਦਰਲੇ ਨੂੰ ਦੱਬ ਕੇ ਰੱਖਦਾ, ਮੋੜ ਤੇ ਨੱਠ ਕੇ ਜਾ ਕੇ ਮੁੜਦਾ। ਕਹਿੰਦੇ ਮਦਾਨਿਆ ਤਾਂ ਉਹੀ ਬੈਲ ਹੈ, ਵੇਖ ਲੈ ਕਿਵੇਂ ਨੱਠ ਨੱਠ ਕੇ ਕਹਿੰਦਾ ਮੋੜੇ ਲਾਉਂਦਾ, ਖੜਾਈਆਂ ਕਿਵੇਂ ਮੁੜਦਾ, ਕਢਾ ਲਿਆ ਹਾਲ। ਕਹਿੰਦੇ ਕਿਉਂ ਬਈ ਬਜ਼ੁਰਗਾ, ਹੁਣ ਦੱਸਦੇ ਤੈਂ ਪ੍ਰਸ਼ਾਦੇ ਛਕਾਏ ਨੇ ਸਾਡੇ ਸਿਰ ਦੇ ਉੱਤੇ, ਤੇਰਾ ਪੁੰਨ ਦਾ ਵਜਨ ਹੈ, ਤੇਰਾ ਭਲਾ ਕਰਨਾ ਅਸੀਂ। ਬੋਲੀ ਕਹਿਣ ਲੱਗਿਆ ਆਪਣੀ ਚ, ਕਹਿੰਦਾ ਵੀ ਦੇਖੋ ਕਿੰਨੇ ਸੌ ਦਾ ਨਵਾਂ ਲੈਣਗੇ, ਇਹਨਾਂ ਕੋਲ ਤਾਂ ਪੈਸਾ ਨਹੀਂ, ਕਰਜਾਈ ਹੋ ਜਾਣਗੇ। ਜੇ ਮੇਰੀ ਮੁਕਤੀ ਕਰਤੀ ਇਹ ਬੈਲ ਕਿੱਥੋਂ ਲੈਣਗੇ, ਨਾ ਟੱਲੀਆਂ ਖੜਕਾਤੀਆਂ। ਕਹਿੰਦਾ ਨਾ ਨਾ ਮੇਰੀ ਨੀ ਮੁਕਤੀ ਹੈ। ਫੇਰ ਆਏ ਮਹਾਰਾਜ ਬਹੁਤ ਸਮੇਂ ਤੋਂ ਬਾਅਦ, ਦੇਖਿਆ ਤਾਂ ਕਹਿੰਦੇ ਆ ਕੁੱਤਾ ਬੈਠਾ, ਕਹਿੰਦੇ ਹੁਣ ਐਵੇਂ ਕੁੱਕਰਾ, ਹੁਣ ਤਾਂ ਕੁੱਕਰ ਬਣ ਗਿਆ, ਹੁਣ ਦੱਸ। ਕਹਿੰਦਾ ਹੁਣ ਕੀ ਦੱਸਣਾ ਮਹਾਰਾਜ, ਇਹ ਮੇਰੇ ਬੱਚੇ ਬੜੇ ਨਲਾਇਕ ਨੇ, ਰਾਤ ਨੂੰ ਸ਼ਰਾਬ ਪੀ ਲੈਂਦੇ ਨੇ, ਪੂਰੇ ਦੀ ਚੱਲਦੀ ਆ ਹਵਾ, ਕੋਠੇ ਤੇ ਜਾ ਕੇ ਪੈ ਜਾਂਦੇ, ਚੋਰ ਆਉਂਦੇ ਆ ਤਾਲੀਆਂ ਭੰਨਣ, ਨਿੱਕੀਆਂ ਨਿੱਕੀਆਂ ਤਾਲੀਆਂ ਲਾ ਕੇ ਚਲੇ ਜਾਂਦੇ। ਕਹਿੰਦਾ ਮੈਂ ਨੱਠ ਨੱਠ ਪੈਂਦਾ, ਮੇਰਾ ਦੇਖ ਲਓ ਪਿੱਠਾ ਜਿਹੜਾ ਨਾ ਤੋੜਿਆ ਪਿਆ ਡੰਡੇ ਮਾਰ ਕੇ। ਜੇ ਮੇਰੀ ਤੁਸੀਂ ਕਰਤੀ ਮੁਕਤੀ, ਕਹਿੰਦਾ ਇਹ ਤਾਂ ਸਾਰੇ ਕੰਗਾਲ ਹੋ ਜਾਣਗੇ। ਉਹਦੇ ਬਾਅਦ ਲਿਖਿਆ ਹੋਇਆ ਵੀ ਇੱਕ ਸੱਪ ਦਾ ਜਨਮ ਹੋਇਆ। ਫੇਰ ਜਦ ਮਹਾਰਾਜ ਆਏ ਤਾਂ ਉਸ ਵੇਲੇ ਨਾਲੀ ਦਾ ਕੀੜਾ ਬਣਿਆ ਹੈ। ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਫੇਰ ਚੱਲਣਾ? ਕਹਿੰਦੇ ਹੁਣ ਘਰ ਚੱਲਣਾ ਇਹਨਾਂ ਦੇ, ਉੱਥੇ ਆ ਘਰ ਆ ਗਏ। ਉਹ ਕਹਿੰਦੇ ਕੀੜਾ ਰਿਹਾ ਕੱਢ ਕੇ, ਉਹ ਜਿਹੜਾ ਗਰਦਨ ਚੱਕੀ ਬੈਠਾ ਉੱਤੇ ਲੰਮਾ ਸੁੰਡ ਜਿਹਾ ਕੋਈ, ਕਹਿੰਦੇ ਹੁਣ ਦੱਸ, ਕਹਿੰਦਾ ਹੁਣ ਤਾਂ ਮੈਂ ਕਿਸੇ ਦਾ ਵਿਗਾੜਦਾ ਹੀ ਨਹੀਂ। ਕਹਿੰਦੇ ਫੇਰ, ਕਹਿੰਦਾ ਜਵਾਕ ਜਿਹੜੇ ਮੇਰੇ ਪੋਤੇ ਨੇ ਅੱਧੀ ਖਾਂਦੇ ਨੇ ਅੱਧੀ ਨਾਲੀ ਸਿੱਟਦੇ ਨੇ, ਇਹ ਮੈਂ ਇੱਥੇ ਖਾਈ ਜਾਂਦਾ ਰਜ ਰੁਜ ਕੇ, ਕਹਿੰਦਾ ਨਾਲੀ ਤੇ ਮੈਂ ਆਪਣਾ ਮੂੰਹ ਰੱਖ ਲੈਂਦਾ, ਇਹਨਾਂ ਨੂੰ ਖੇਲਦਿਆਂ ਨੂੰ ਦੇਖੀ ਜਾਂਦਾ। ਕਹਿੰਦੇ ਮਦਾਨਿਆਂ ਵਾਹਿਗੁਰੂ ਕਹਿ ਕੇ ਚਿੱਟਾ ਮਾਰਦੇ, ਚਿੱਟਾ ਮਾਰਿਆ ਉਸ ਵੇਲੇ ਨਿਕਲ ਆਇਆ ਅੰਦਰੋਂ, ਕਿਉਂ ਬਈ ਬਜ਼ੁਰਗਾ ਹੁਣ ਦੱਸ ਕਿੰਨਾ ਦੁੱਖ ਪਾਇਆ ਤੈਂ ਮੋਹ ਦੇ ਵਿੱਚ ਪੈ ਕੇ। ਅਸੀਂ ਤੈਨੂੰ ਦੁੱਖਾਂ ਤੋਂ ਬਰੀ ਕਰਨ ਵਾਸਤੇ ਮਹਾਨ ਆਨੰਦ ਦੇ ਵਿੱਚ ਪ੍ਰਵੇਸ਼ ਕਰਾਉਣਾ ਚਾਹੁੰਦੇ ਸੀ, ਤੈਨੂੰ ਨਹੀਂ ਸੀ ਇਸ ਗੱਲ ਦਾ ਪਤਾ, ਮੋਹ ਦੇ ਬਸ ਵਿੱਚ ਪਏ ਹੋਏ ਨੂੰ। ਸੋ ਕਹਿੰਦਾ ਪਿਆਰਿਆ ਦੇਖ ਲੈ ਮੋਹ ਕਿੰਨੀ ਬੜੀ ਚੀਜ਼ ਹੈ, ਮੋਹ ਦੇ ਬਸ ਹਰ ਬੰਦਾ ਪਿਆ ਹੋਇਆ, ਉਸੇ ਘਰ ਚ ਭੂਤ ਪ੍ਰੇਤ ਬਣ ਕੇ ਤੁਰਿਆ ਫਿਰਦਾ, ਮੋਹ ਦੇ ਬਸ ਕਰਕੇ ਮੁੜ ਮੁੜ ਆਉਂਦਾ, ਵਾਸ਼ਨਾ ਵਧਾ ਆਵੈ ਜਾਏ, ਕਦੇ ਕੁੱਤਾ ਬਣ ਗਿਆ ਘਰ ਚ, ਕਦੇ ਬੈਲ ਬਣ ਗਿਆ, ਕਦੇ ਕੁਛ ਬਣ ਗਿਆ, ਕਦੇ ਕੁਛ ਬਣ ਗਿਆ। ਕਹਿੰਦੇ ਕਿੱਡਾ ਚੋਰ ਖਤਰਨਾਕ ਹੈ, ਇਸੇ ਤਰ੍ਹਾਂ ਦੇ ਨਾਲ ਠੱਗਨੇ ਦੇ ਵਿੱਚ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹ ਨਹੀਂ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਗ। ਸੋ ਇਸ ਤਰ੍ਹਾਂ ਦੇ ਨਾਲ ਇਹ ਦਿਨ ਰਾਤ ਲੁੱਟ ਰਹੇ ਨੇ, ਜਿਹੜੇ ਪਹਿਰੇਦਾਰ ਨੇ ਉਹ ਸੁੱਤੇ ਪਏ ਨੇ ਨੈਨੋ ਨੀਂਦ, ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਮਾ, ਮਨ ਵੀ ਸੌ ਗਿਆ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਬਸ ਤੋਂ ਆਪਣੀ ਰਹੇ, ਸਗਲ ਸੇਰ ਹੀ ਆਪਣੇ ਰਸ ਮਾਤੀ ਹੈ, ਤੂੰ ਸੌ ਗਏ, ਕੰਨ ਵੀ ਸੌ ਗਏ, ਅੱਖਾਂ ਵੀ ਸੌ ਗਿਆ, ਮਨ ਵੀ ਸੌ ਗਿਆ, ਬੁੱਧੀ ਵੀ ਸੌ ਗਈ, ਮਾਇਆ ਦਾ ਨਸ਼ਾ ਚੜ ਗਿਆ। ਹੁਣ ਕਹਿੰਦੇ ਇਹ ਤਾਂ ਸੌ ਗਏ, ਸਗਲ ਸੇਰ ਹੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੁਸਨ ਆ ਰਹੇ ਪੰਚ ਬਟਵਾਰੇ, ਸੁਨੇ ਨਗਰ ਪੜੇ ਠਾਗਾ, ਸੁਨਣਾ ਪਿਆ ਲੁੱਟੀ ਜਾਂਦੇ ਨੇ ਦਿਨ ਰਾਤ ਲੁੱਟੀ ਜਾਂਦੇ ਨੇ, ਇਸ ਦੇਹ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਓਹੰਕਾਰਾ, ਅੰਮ੍ਰਿਤ ਲੁੱਟੇ ਮਨੁੱਖ ਨਹੀਂ ਬੁੱਝੇ, ਕੋਈ ਨਾ ਸੁਣੇ ਬਿਕਾਰ। ਹੋਰ ਇਹ ਗੱਲਾਂ ਚ ਪੈ ਕੇ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ, ਕਦੇ ਪਰਮੇਸ਼ਰ ਦਾ ਨਾਮ ਨਹੀਂ ਚੇਤਾ ਆਉਂਦਾ, ਕਦੇ ਬਿਰਤੀ ਇਕਾਗਰ ਨਹੀਂ ਹੁੰਦੀ, ਕਦੇ ਲੀਨਤਾ ਚ ਨਹੀਂ ਆਉਂਦਾ, ਕਦੇ ਆਨੰਦ ਨਹੀਂ ਲੈਂਦਾ, ਜੀਵਨ ਗੁਆ ਕੇ ਇੱਥੋਂ ਚਲੇ ਜਾਂਦਾ। ਸੋ ਪਿਆਰਿਆ, ਕਿਉਂਕਿ ਉਹ ਡਰਦੇ ਨੇ, ਹੁਣ ਤੇ ਰੱਖੇ ਬਾਪ ਨਾ ਮਾਈ, ਹੁਣ ਤੇ ਰੱਖੇ ਮੀਤ ਨਾ ਪਾਈ, ਦਰਬ ਸਿਆਣਪ ਨਾ ਹੋਏ ਰਹਿਤੇ, ਸਾਧ ਸੰਗ ਹੋਏ ਦੁਸ਼ਟ ਬਸ ਹੋ। ਤੇ ਮੈਂ ਆਪਣੇ ਗੁਰੂ ਨੂੰ ਆਵਾਜ਼ ਮਾਰਦਾ, ਤੂੰ ਬੁਰਾ ਕਿਉਂ ਮੰਨਦਾ, ਮੈਂ ਤਾਂ ਚੋਰਾਂ ਤੋਂ ਡਰਦਾ, ਆਵਾਜ਼ ਮਾਰਦਾ ਵੀ ਨੱਠ ਜਾਣਗੇ, ਚੌਂਕੀਦਾਰ ਜੇ ਪੁਲਿਸ ਨੂੰ ਹਾਕ ਮਾਰਦਾ ਚੋਰ ਨੱਠ ਜਾਂਦਾ ਵੀ ਖਬਰ ਹੈ ਇੱਥੇ ਪੁਲਿਸ ਨੇੜੇ ਤੇੜੇ ਹੀ ਹੋਵੇ। ਸੋ ਇਸ ਤਰ੍ਹਾਂ ਦੇ ਨਾਲ ਮੈਂ ਤਾਂ ਉੱਚੀ ਬੋਲਦਾ। ਕਹਿੰਦੇ ਹੁਣ ਉਹ ਮੈਂ ਮੂਰਖ, ਮੂਰਖ ਹੋਵੇ ਜੋਰ ਸੁਣੇ, ਮੂਰਖ ਦਾ ਕਹਿਣਾ, ਮੂਰਖ ਜਿਹੜਾ ਹੈ, ਜਿਹੜਾ ਮੂਰਖ ਦਾ ਕਹਿਣਾ ਸੁਣਦਾ ਉਹ ਵੀ ਮੂਰਖ ਹੈ। ਮਹਾਰਾਜ ਕਹਿੰਦੇ ਮੂਰਖ ਦਾ ਕਿਆ ਲੱਖਣ ਹੈ, ਕਿਆ ਮੂਰਖ ਦਾ ਕਰਨਾ, ਏਤ ਕਮਾਣੇ ਸਦਾ ਦੁੱਖ, ਦੁੱਖ ਮੂਰਖ ਉਹ ਜੇ ਮੁਗਧ ਹੈ ਹੰਕਾਰ ਹੀ ਮਰਨਾ, ਜਿਹੜਾ ਹੰਕਾਰ ਕਰ ਕਰਕੇ ਮਰਦਾ ਨਾ, ਅਭਿਮਾਨ ਕਰ ਕਰਕੇ, ਕਹਿੰਦੇ ਉਹ ਮੂਰਖ ਹੁੰਦਾ। ਏਤ ਕਮਾਣੇ ਸਦਾ ਦੁੱਖ, ਦੁੱਖ ਹੀ ਮੈਂ ਰਹਿਣਾ, ਦੁੱਖ ਵਿੱਚ ਹੀ ਰਹਿੰਦਾ ਮਨਮੁੱਖ, ਦੁੱਖ ਦਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੇ, ਦੁੱਖ ਮਰੇ, ਹੁਣ ਮੈਂ ਕਰ ਲਈ। ਕਹਿੰਦਾ ਫਿਰ ਸਾਡਾ ਕੀ ਹਾਲ, ਅਸੀਂ ਕਹਿੰਦਾ ਅਸੀਂ ਤਾਂ ਹਾਕਾ ਨਹੀਂ ਮਾਰਦੇ। ਕਹਿੰਦਾ ਪਿਆਰਿਆ ਫਿਰ ਤੁਹਾਨੂੰ ਦਿਨ ਰਾਤ ਲੁੱਟ ਰਹੇ ਨੇ, ਖਬਰਦਾਰ ਹੋਵੋ, ਮਨੁੱਖਾ ਜਨਮ ਵਾਰ ਵਾਰ ਨਹੀਂ ਮਿਲਦਾ, ਬਹੁਤ ਮੁਸ਼ਕਲ ਦੇ ਨਾਲ ਹੱਥ ਵਿੱਚ ਆਇਆ,
ਬਾਰ ਬਾਰ ਨਾ ਮਿਲੀ ਮਾਨਸ ਦੇਹੀ, ਮਾਨਸ ਦੇਹੀ ਤੈਨੂੰ ਬਾਰ ਬਾਰ ਨਾ ਮਿਲੀ, ਮਾਨਸ ਦੇਹੀ ਮਾਨਸ ਦੇਹੀ।
ਮਾਨਸ ਦੇਹੀ, ਮਾਨਸ ਦੇਹੀ, ਮਾਨਸ ਦੇਹੀ, ਮਾਨਸ ਦੇਹੀ, ਮਾਨਸ ਦੇਹੀ।
ਜਿਉਂ ਬਨ ਫਲ ਪੱਕੇ ਪੁਆਇੰਗਰੇ ਬਹੁਤ ਨਾ ਲੱਗ। ਪਿਆਰਿਆ, ਮਨੁੱਖ ਦਾ ਜਨਮ ਬੜੀ ਮੁਸ਼ਕਲ ਨਾਲ ਪ੍ਰਾਪਤ, ਭਜਨ ਬੰਦਗੀ ਕਰ ਵਾਸਤੇ ਹੋਇਆ, ਪਰ ਇਹ ਪੰਜਾਂ ਚੋਰ ਇਹਨੂੰ ਲੁੱਟ ਲੈਂਦੇ, ਭੁੱਲ ਜਾਂਦਾ ਹੈ। ਤੇ ਮੈਂ ਤਾਂ ਤੈਨੂੰ ਵੀ ਬੇਨਤੀ ਕਰਦਾ ਕਿ ਤੂੰ ਕਿਸੇ ਸਮਰੱਥ ਗੁਰੂ ਤੋਂ ਨਾਮ ਦੀ ਦਾਤ ਪ੍ਰਾਪਤ। ਕਹਿੰਦਾ ਦੇਖੋ ਭਾਈ, ਮੈਨੂੰ ਤੂੰ ਮਤਾਂ ਦੇਣ ਲੱਗ ਗਿਆ, ਮੈਂ ਪੜ੍ਹਿਆ ਲਿਖਿਆ ਪੈਸੇ ਵਾਲਾ, ਸਾਨੂੰ ਕੀ ਲੋੜ ਪਈ ਹੈ, ਅਸੀਂ ਤਾਂ ਕਦੇ ਚੋਰ ਚਾਰ ਦੇਖੇ ਹੀ ਨਹੀਂ ਜਿਹੜੇ ਤੈਨੂੰ ਦਿੰਦੇ ਨੇ। ਕਹਿੰਦਾ ਤੂੰ ਦੁਨੀਆਂ ਨੂੰ ਠੱਗਣਾ, ਤੂੜ ਬੋਲ। ਇੰਨਾ ਕਹਿ ਕੇ ਥੱਪੜ ਮਾਰਿਆ ਸੱਜੇ ਗੱਲ ਦੇ ਉੱਤੇ ਤੇ ਖੱਬੀ ਗੱਲ ਦੇ ਉੱਤੇ ਜ਼ੋਰ ਨਾਲ ਥੱਪੜ ਮਾਰੇ। ਕਹਿੰਦਾ ਮੈਂ ਤੈਨੂੰ ਕੁੱਟਣਾ ਤਾਂ ਬਹੁਤ ਸੀ, ਪਰ ਇੰਨੇ ਨਾਲੇ ਤੈਨੂੰ ਮੈਂ ਸਬਕ ਦੇਣਾ ਚਾਹੁੰਦਾ, ਲੋਕਾਂ ਨੂੰ ਧੋਖੇ ਚ ਪਾਉਣਾ ਇਹ ਗੱਲਾਂ ਕਰ ਕਰਕੇ। ਉਸ ਵੇਲੇ ਭਾਈ ਪਾਨਾ ਜੀ ਕੋਈ ਮਨ ਵਿੱਚ ਖੇਦ ਨਹੀਂ ਲਿਆਉਂਦੇ, ਸਮਰੱਥ ਪੁਰਸ਼ ਸੀ, ਇੱਕ ਵਚਨ ਫੁਰਨਾ ਕਰ ਦਿੰਦੇ ਉੱਥੇ ਹੀ ਹੋ ਜਾਂਦਾ, ਕੋਈ ਵਚਨ ਨਹੀਂ ਕਰਿਆ, ਚੁੱਪ ਕਰੇ ਹੋਏ ਨੇ। ਫੇਰ ਕੋਈ ਬੁਰਾ ਨਹੀਂ ਲੋਚਦੇ ਵੀ ਇਹਦਾ ਐਹੋ ਜੇ, ਕਿਉਂਕਿ ਗੁਰਮਤ ਦੇ ਸਿਧਾਂਤ ਦੇ ਨਾਲ ਗੁਰਸਿੱਖ ਨੂੰ ਮਨਾ ਹੈ ਕਿਸੇ ਦਾ ਬੁਰਾ ਸੋਚਣਾ। ਨਹੀਂ ਉਹ ਲੋਚਦੇ ਸਾਧੂ ਬੁਰਾ ਬੁਰਿਆਂ ਦਾ, ਨਹੀਂ ਉਹ ਲੋਚਦੇ ਵੇ ਸਾਧੂ ਬੁਰਾ ਬੁਰਿਆਂ ਦਾ। ਬੁਰੇ ਬੁਰਿਆਈ ਕਰਦੇ ਨੇ, ਪਰ ਬੁਰੇ ਦਾ ਬੁਰਾ ਨਾ ਲੋਚਣਾ ਬਹੁਤ ਉੱਚੀ ਬਾਤ ਹੈ। ਬੁਰਿਆਂ ਨਾਲ ਬੁਰਿਆਈ ਕਰਨੀ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਭਲਿਆਈ ਕਰਨੀ ਇਹ ਗੁਰੂ ਨਾਨਕ ਜਾਣ, ਕਿਉਂਕਿ ਹੁਕਮ ਹੈ ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ, ਖੁਸ਼ੀਆਂ ਮਿਲ ਗਈਆਂ ਗੁਰੂ ਦੀਆਂ। ਬੁਰੇ ਦਾ ਬੁਰਾ ਚਿਤ ਵਿਆਈ ਨਹੀਂ ਹੈ, ਬਾਬਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬਰਮ ਸੰਭਾਲ, ਰਸਤਾ ਹੋਰ ਹੈ, ਦੁਨੀਆਂਦਾਰੀ ਦਾ ਰਸਤਾ ਨਹੀਂ ਹੈ, ਦੁਨੀਆਂਦਾਰੀ ਦਾ ਰਸਤਾ ਵੀ ਉਹਦਾ ਮੂੰਹ ਬੰਦ ਕਰ ਦੋ। ਕੁੱਟੋ ਉਹਨੂੰ ਮਾਰੋ ਨੁਕਸਾਨ ਕਰੋ ਪਰ ਗੁਰਮੁਖਾਂ ਦਾ ਰਸਤਾ ਨੀ ਗੁਰਮੁਖਾਂ ਦਾ ਰਸਤਾ ਹੈ ਮਾਫ ਕਰਨਾ ਤੇ ਭਲਿਆਈ ਕਰਨੀ ਬੁਰੇ ਨਾਲ ਵੀ ਭਲਿਆਈ ਕਰਨੀ ਕਿਉਂਕਿ ਐਸਾ ਫਰਮਾਨ ਹੈ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕਿੰਨੋ ਰੋਸ ਕਾਜਵਾ ਕੋ ਲੇਸ ਵਾਰਿਓ ਤਿਲ ਨਾ ਦਿਨੋ ਦੋਸ਼ ਕਹਿੰਦੇ ਦਰਖਤ ਵੱਢ ਦਿੰਦਾ ਉਹਦੀ ਕਿਸ਼ਤੀ ਬਣਾ ਲੈਂਦਾ ਦਰਿਆ ਦੇ ਵਿੱਚ ਪਾ ਲੈਂਦਾ ਉਹ ਕਿਸ਼ਤੀ ਉਹਨੂੰ ਡੋਬਦੀ ਨਹੀਂ ਵਾਰ ਵਾਰ ਪਾਰ ਲੰਘਾਉਂਦੀ ਆ ਪੂਰਾ ਦੇ ਇਸ ਤਰ੍ਹਾਂ ਜਿਹੜਾ ਗੁਰਮੁਖ ਹੈ ਬੁਰੇ ਦਾ ਵੀ ਭਲਾ ਕਰਦਾ ਮਾੜੇ ਦਾ ਵੀ ਭਲਾ ਕਰਦਾ ਅਰਦਾਸ ਕਰਦਾ ਇਹ ਸੱਚੇ ਪਾਤਸ਼ਾਹ ਕਿਰਪਾ ਕਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਬਰ ਰੋਜ਼ ਦੀ ਅਰਦਾਸ ਹੈ ਗੁਰਮੁਖੀ ਲੇਕਿਨ ਆਪ ਤਾਂ ਕੁਛ ਨਹੀਂ ਕਰਦਾ ਦੂਆ ਪਾਸਾ ਜਿਹੜਾ ਹੈ ਮਾਲਕ ਹੈ ਜਿਹੜਾ ਉਹ ਮਾਲਕ ਜਿਹੜਾ ਹੈ ਉਹ ਗੁੱਸੇ ਹੋ ਜਾਇਆ ਕਰਦਾ ਵੀ ਮੇਰੇ ਪਿਆਰੇ ਨਾਲ ਇਹ ਕਰਿਆ ਮੇਰੇ ਪਿਆਰੇ ਨੇ ਤਾਂ ਕੁਛ ਕਿਹਾ ਹੀ ਨਹੀਂ ਇਸ ਤਰ੍ਹਾਂ ਬਾਅਦ
ਸੁੱਖ ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾਂ ਨਾਲ ਖਾਂਦੇ ਸੁੱਖ ਕਦੇ ਨਾ ਪਾਉਂਦੇ ਮੁਕਤ ਨਰ ਸੰਤਾਂ ਨਾਲ ਖਾਂਦੇ
ਸੰਤਾਂ ਨਾਲ ਖਾਣ ਤਾਂ ਦੂਰ ਰਿਹਾ ਜੇ ਮਸ਼ਕਰੀ ਵੀ ਕਰੇ ਨਾ ਸੰਤਾਂ ਨੂੰ ਸੰਤਨ ਸੇਤੀ ਮਸ਼ਕਰੀਏ ਡੁੱਬਣ ਕੀ ਰੀਤ ਜਿਹਨੇ ਡੁੱਬਣਾ ਹੋਵੇ ਸੰਤਾਂ ਨੂੰ ਛੇੜ ਲਵੇ ਬਾਬਾ ਕਰਮ ਸਿੰਘ ਦੀ ਹੋਤੀ ਮੈਦਾਨ ਵਾਲੇ ਸੰਗਤਾਂ ਪੂਰਨਵਾਸ਼ੀ ਨੂੰ ਜਾਇਆ ਕਰਦੀਆਂ ਸੀ ਰਸਤੇ ਚ ਪਠਾਣਾ ਦਾ ਪਿੰਡ ਸੀ ਉਹ ਖਿਜਿਆ ਕਰਦੇ ਸੀ ਵੀ ਇਹ ਬੜਾ ਇਕੱਠ ਹੁੰਦਾ ਇੱਥੇ ਬੜੀ ਦੂਰ ਦੂਰ ਤੋਂ ਆਉਂਦੇ ਉਹਨਾਂ ਕੋਲ ਸ਼ਿਕਾਰੀ ਕੁੱਤੇ ਬੜੇ ਹੀ ਖਤਰਨਾਕ ਸੀਗੇ ਦੂਸਰੇ ਵੀ ਜਦੋਂ ਸੰਗਤ ਆਉਣੀ ਕੁੱਤੇ ਛੱਡ ਜਾਣੇ ਉਹ ਸੰਗਤ ਤੇ ਟੁੱਟ ਕੇ ਪੈ ਜਾਣੇ ਵਿਚਾਰੇ ਖਾਲੀ ਹੱਥ ਹੁੰਦੇ ਬੀਬੀਆਂ ਦੇ ਵੀ ਵਸਤਰ ਪਾਰ ਦੇਣੇ ਬੱਚਿਆਂ ਦੇ ਬੁੱਢਿਆਂ ਦੇ ਜਵਾਨਾਂ ਦੇ ਲਹੂ ਲਹਾਨ ਹੋ ਕੇ ਸੰਗਤ ਨੇ ਪਹੁੰਚਣਾ ਬਾਬਾ ਜੀ ਕੋ ਬੇਨਤੀ ਕਰੀ ਕਹਿੰਦੇ ਭਾਈ ਹੋਰ ਰਸਤਾ ਨਹੀਂ ਹੈ ਕੋਈ ਕਹਿੰਦੇ ਇੱਕ ਮੀਲ ਦਾ ਫਰਕ ਹੈ ਕਹਿੰਦੇ ਉੱਧਰ ਦੀ ਆ ਜਾ ਕਰੋ ਉਧਰ ਦੀ ਆਉਣ ਲੱਗੇ ਪਤਾ ਲੱਗ ਗਿਆ ਵੀ ਉੱਥੋਂ ਦੀ ਲੰਘਦੇ ਨੇ ਕੁੱਤੇ ਲੈ ਕੇ ਪਹਿਲਾਂ ਹੀ ਬਹਿ ਗਿਆ ਕਰ ਬਾਬਾ ਜੀ ਨੂੰ ਦੱਸਿਆ ਕਿ ਮਹਾਰਾਜ ਉਹ ਤਾਂ ਹੁਣ ਇੱਥੇ ਵੀ ਆ ਕੇ ਕੁੱਤੇ ਛੱਡ ਦਿੰਦੇ ਨੇ ਦੇਖੋ ਕਿਵੇਂ ਲਹੂ ਲਹਾਨ ਹੋਈ ਸੰਗਤ ਆਉਂਦੀ ਹੈ ਕਹਿੰਦੇ ਪਿਆਰੇ ਉਹ ਹੁਣ ਆਪਾਂ ਨੇ ਕੀ ਕਰਨਾ ਜਿਹਦੇ ਆਪਾਂ ਹੈਗੇ ਹੁਣ ਉਹ ਆਪਾਂ ਹੀ ਇਹਨਾਂ ਨੂੰ ਸਾਂਭੂਗਾ ਆਪਾਂ ਪਾਸੇ ਹਟ ਜਾ ਕਿਉਂਕਿ ਉਹਦੀ ਡਿਊਟੀ ਹੈ ਉਸ ਵੇਲੇ ਕੀ ਹੋਇਆ ਜਵਾਨ ਬੰਦੇ ਮਰਨੇ ਸ਼ੁਰੂ ਹੋ ਗਏ ਸਾਰੇ ਪਿੰਡ ਦੇ ਜਿਹੜੇ ਨਰ ਸੀਗੇ ਸਾਰੇ ਹੀ ਮਰ ਗਏ। ਇੱਕ ਬੀਬੀ ਬੜੀ ਸੋਝੀ ਆਈ ਸੀ, ਉਹਦੇ ਗੋਦੀ ਸਵਾ ਕੁ ਮਹੀਨੇ ਦਾ ਬੱਚਾ ਸੀ, ਉਹਨੇ ਲਿਆ ਕੇ ਮਹਾਂਪੁਰਸ਼ਾਂ ਦੇ ਚਰਨਾਂ ਤੇ ਲਟਾਤਾ ਵੀ ਮਹਾਰਾਜ ਬਖਸ਼ ਦੋ ਬਖਸ਼ ਦੋ ਕਿਰਪਾ ਕਰੋ। ਕਹਿੰਦੇ ਲੈ ਬੀਬੀ ਇਹਦਾ ਨਾਂ ਹੈ, ਆਪਾਂ ਅੱਲਾ ਬਖਸ਼ ਰੱਖ ਦਿੰਦੇ ਹਾਂ। ਫਿਰ ਨੀ ਮਹਾਰਾਜ ਦੇ ਮਹਾਂਪੁਰਸ਼ਾਂ ਨੇ ਗੁੱਸਾ ਕਰਿਆ ਵੀ ਇਹ ਪਿੰਡ ਦੀ ਤਾਂ ਜੜ ਪੱਟੀ ਜਾਣੀ ਚਾਹੀਦੀ ਹੈ, ਕਿਉਂਕਿ ਅਸੂਲ ਐਸਾ ਹੈ ਕਿ ਜੋ ਸੰਤਾਂ ਦੇ ਨਾਲ ਦੋਖ ਕਰਦਾ ਦੁਖੀ ਕਰਦਾ ਉਹਦੇ ਬਾਰੇ ਐਸਾ ਫਰਮਾਨ ਹੈ।
ਅੱਧ ਵਿੱਚੋਂ ਟੁੱਟਦਾ ਜੀ ਸੰਤਾਂ ਦਾ ਦੁੱਖ ਕਿਹੜਾ, ਅੱਧ ਵਿੱਚੋਂ ਟੁੱਟਦਾ ਉਹ ਸੰਤਾਂ ਦਾ ਦੁੱਖ ਕਿਹੜਾ।
ਦੋਖੀ ਅੱਧ ਬੀਚ ਦੇ ਟੁੱਟੇ, ਸੰਤ ਕਾ ਦੋਖੀ ਕਿਤੇ ਕਾਜ ਨਾ ਭੁੱਲ, ਸੰਤ ਕਾ ਦੋਖੀ ਇਉਂ ਮਿਲ ਲਾਏ ਜਿਉਂ ਜਲ ਵੀ ਉਹ ਮਛਲੀ ਤੜਫ ਰਹੇ। ਕਹਿੰਦੇ ਕੋਈ ਗੱਲ ਨੀ, ਵਾਹਿਗੁਰੂ ਦਾ ਫਿਰ ਵਾਹ ਪੈਂਦਾ ਉਹਦੇ ਨਾਲ ਸਿੱਧਾ। ਅਨੰਦਪੁਰ ਸਾਹਿਬ ਸਾਹਮਣੇ ਸ਼ਹੀਦ ਬਾਗ ਦਾ ਗੁਰਦੁਆਰਾ ਬਣਿਆ ਹੋਇਆ, ਨਿਸ਼ਾਨ ਸਾਹਿਬ ਲੱਗਿਆ ਹੋਇਆ। ਇੱਕ ਵਾਰੀ ਮੈਂ ਉੱਥੇ ਬੈਠਾ ਸੀ, ਬਾਬਾ ਗੁਰਦਿੱਤ ਸਿੰਘ ਜੀ ਉਸ ਵੇਲੇ ਇੱਥੇ ਦੇ ਜਥੇਦਾਰ ਸੀ, ਉਹਨਾਂ ਤੋਂ ਪਹਿਲਾਂ ਬਾਬਾ ਸਾਧੂ ਸਿੰਘ ਨਿਹੰਗ ਜਥੇਦਾਰ ਸੀ, ਨਿਹੰਗਾਂ ਦੀ ਛਾਉਣੀ ਸੀ। ਉੱਥੇ ਸਹਿਤ ਵਾ ਗੱਲ ਚੱਲ ਪਈ, ਬਾਬਾ ਜੀ ਦੱਸਣ ਲੱਗ ਗਏ, ਕਹਿੰਦੇ ਜਿਹੜੇ ਬਾਬੇ ਸਾਧੂ ਸਿੰਘ ਸੀ ਬਹੁਤ ਸਹਿਨਸ਼ੀਲਤਾ ਵਾਲੇ ਸੀ, ਨਹੀਂ ਤਾਂ ਕਹਿੰਦਾ ਨਿਹੰਗ ਸਿੰਘ ਗੱਲ ਪੈ ਜਾਂਦੇ ਨੇ ਇੱਕਦਮ। ਉਹ ਬਸ ਸ਼ਾਂਤੀ ਦੇ ਭੰਡਾਰ ਸੀਗੇ। ਕਹਿੰਦੇ ਇਹ ਜਿਸ ਵਕਤ ਨਿਸ਼ਾਨ ਸਾਹਿਬ ਕੱਢਿਆ, ਜਗ੍ਹਾ ਗੁਰੂਆਂ ਦੀ ਸੀ ਪਰ ਇੱਥੇ ਜੈਲਦਾਰ ਕਾਬਲ ਸੀ, ਉਹਨੇ ਆਪਣੇ ਖੇਤ ਬਣਾ ਲਏ ਸੀ, ਸੁੰਨਾ ਪਿਆ ਹੁੰਦਾ ਖੇਤ, ਕੁਛ ਨਹੀਂ ਸੀ ਹੁੰਦਾ, ਇੱਥੇ ਦਰਖਤ ਦਰੁੱਤ ਮਾੜੇ ਮੋਟੇ ਛਿਛਰੇ ਝਾੜੀਆਂ ਖੜੀਆਂ ਹੁੰਦੀਆਂ। ਇਹ ਜਗ੍ਹਾ ਸਿੰਘਾਂ ਨੇ ਕਿਹਾ ਵੀ ਇੱਥੇ 6000 ਸਿੰਘ ਦਾ ਸੰਸਕਾਰ ਹੋਇਆ, ਅੰਗੀਠਾ ਸੀ, ਤੇ ਯਾਦ ਨੂੰ ਕਾਇਮ ਕਰਨੀ ਚਾਹੀਦੀ। ਸਿੰਘਾਂ ਨੇ ਨਿਸ਼ਾਨ ਸਾਹਿਬ ਖੜਾ ਕਰਤਾ ਉੱਥੇ। ਉਹ ਜੈਲਦਾਰ ਨੂੰ ਜਦ ਪਤਾ ਲੱਗਿਆ ਤਾਂ ਉਹਨੇ ਸੁਨੇਹਾ ਭੇਜਿਆ ਵੀ ਨਿਸ਼ਾਨ ਪੱਟ ਲਓ, ਇਸੇ ਵਿੱਚ ਇਹ ਤੁਹਾਡਾ ਭਲਾ, ਨਹੀਂ ਕੁੱਟ ਕੁੱਟ ਕੇ ਤੁਹਾਨੂੰ ਇੱਥੋਂ ਉਠਾ ਦਿੱਤਾ ਜਾਏਗਾ। ਮੈਂ ਬਾਬਾ ਜੀ ਨੂੰ ਕਿਹਾ, ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ, ਆਪਾਂ ਗੁਰੂ ਸਾਹਿਬ ਦਾ ਕੰਮ ਕਰ ਰਹੇ ਹਾਂ, ਉਹਨਾਂ ਦੀ ਯਾਦ ਹੈ, ਕੋਈ ਨਾ ਉਹ ਜ਼ੋਰ ਕਰਦਾ ਕਰ ਲਵੇ। ਬਾਬਾ ਜੀ ਬਾਬਾ ਗੁਰੂ ਸਿੰਘ ਕਹਿਣ ਲੱਗੇ ਕਿ ਉਹ ਆਇਆ 10-20 ਬੰਦੇ ਨਾਲ ਲਿਆ ਕੇ ਨਿਸ਼ਾਨ ਦਾ ਪੱਟ ਕੇ ਉਹ ਮਾਰਿਆ ਵਗਾ ਕੇ ਲੱਕੜੀ ਦਾ ਗੱਡਿਆ ਸੀ, ਕਹਿੰਦੇ ਚੱਕ ਕੇ ਹੀ ਲੈ ਗਿਆ ਲੱਕੜੀ। ਉਹ ਚਲਿਆ ਗਿਆ ਤੇ ਨਿਹੰਗਾਂ ਸਿੰਘਾਂ ਨੇ ਕਹਿੰਦੇ ਹੋਰ ਇੱਕ ਲੱਕੜੀ ਵੱਢ ਲਈ, ਉਹ ਲਿਆ ਕੇ ਉਹਦਾ ਨਿਸ਼ਾਨ ਗੜਤਾ। ਉਹਨੂੰ ਫੇਰ ਪਤਾ ਲੱਗਿਆ ਤੇ ਉਹ ਫੇਰ ਆ ਕੇ ਪੱਟ ਗਿਆ, ਕਹਿੰਦੇ ਬਾਬਾ ਜੀ ਫੇਰ ਕੋਈ ਇਹ ਤਾਂ ਤੁਸੀਂ ਸੰਤਾਂ ਵਾਲੀਆਂ ਗੱਲਾਂ ਲੱਗ ਗਏ ਕਰਨ, ਨਿਹੰਗਾਂ ਵਾਲੀਆਂ ਤਾਂ ਹੈ ਨਹੀਂ, ਤੇ ਹੁਣ ਅਸੀਂ ਉਹਨੂੰ ਸੋਧ ਦਾਂਗੇ। ਕਹਿੰਦੇ ਨਾ ਪਿਆਰਿਓ, ਆਹ ਨਹੀਂ ਆਪਾਂ ਗੱਲ ਕਰਨੀ, ਤੁਸੀਂ ਲਾਈ ਚਲੋ, ਥੱਕ ਜਾਓਗੇ, ਉਹ ਪੱਟੀ ਜਾਊਗਾ, ਫਿਰ ਮਹਾਰਾਜ ਜਾਣੇ ਇਹ ਜਾਣੇ, ਆਪਾਂ ਨੀ ਜੁੜੀ ਤਾਂ ਨਿਸ਼ਾਨ ਤਾਂ ਲਾਉਣੀ। ਕਹਿੰਦੇ ਤੀਜੀ ਵਾਰੀ ਫੇਰ ਲਾਤਾ, ਕਹਿੰਦਾ ਘਰੋਂ ਫੇਰ ਤੁਰ ਗਿਆ, ਗੰਡਾਸੀਆਂ ਵਰਛੇ ਲੈ ਕੇ ਬਹੁਤ ਸਾਰੇ ਬੰਦੇ ਨਾਲ ਲੈ ਲਏ, ਬਈ ਅੱਜ ਜਿਉਂਦੇ ਨੀ ਛੱਡਣੇ, ਮਾਰੇ ਦੇਣੇ ਨੇ। ਕਹਿੰਦੇ ਜਦੋਂ ਰਾਹ ਚ ਆਇਆ, ਨੇੜੇ ਆ ਗਿਆ, ਉੱਥੇ ਘੋੜੀ ਤਿਬ ਗਈ, ਘੋੜੀ ਤੋਂ ਗਿਰ ਗਿਆ, ਪੈਰ ਰਹਿ ਗਿਆ ਰਕਾਬ ਦੇ ਵਿੱਚ, ਜਿਉਂ ਘੋੜੀ ਨੱਠੀ ਆ ਪੱਥਰਾਂ ਦੇ ਉੱਤੇ ਰਾਮ ਗੰਗਾ ਵੱਲ ਨੂੰ, ਕਹਿੰਦੇ ਉੱਤੇ ਦੀ ਪੱਥਰਾਂ ਦੇ ਦੌੜੀ ਜਾ ਰਹੀ, ਜਿਵੇਂ ਜਿਵੇਂ ਉਹਦਾ ਲੱਗਦਾ ਉਹਨਾਂ ਕੋਲ ਹੋਰ ਛਾਲ ਮਾਰਦੀ ਹੈ। ਕਹਿੰਦੇ ਉੱਥੇ ਘੜੀਸ ਘੜੀਸ ਕੇ ਬੇਰੂਪ ਕਰਤਾ, ਮਾਸ ਉੱਧੜ ਗਿਆ, ਕਹਿੰਦੇ ਮਰ ਗਿਆ ਉੱਥੇ ਹੱਥ ਦਾ। ਤੇ ਕਹਿੰਦੇ ਫਿਰ ਸਬਰ ਦਾ ਆਪਸ ਵਿੱਚ ਮੁਕਾਬਲਾ ਹੋਇਆ ਕਰਦਾ, ਸੁੱਖ ਨਾ ਪਾਇਨ ਮੁਗਧ ਨਾਲ ਸੰਤ ਨਾਲ ਕਹਿਣ ਦੇ। ਬਾਬਾ ਇੱਕ ਮਹਾਂਪੁਰਸ਼ ਹੋਏ ਨੇ ਬੁੱਧੂ ਜੀ, ਆਪਦੇ ਮਨ ਵਿੱਚ ਆਇਆ ਵੀ ਇੱਥੇ ਸੰਗਤਾਂ ਨੂੰ ਆਉਣਾ ਪੈਂਦਾ, ਕਿਉਂ ਨਾ ਚੁਰਾਹੇ ਵਿੱਚ ਮੈਂ ਜਾ ਕੇ ਤੰਦੂਰ ਲਾ ਦਾਂ। ਤੰਦੂਰ ਲਾ ਦਿੱਤਾ, ਆਉਂਦੇ ਜਾਂਦੇ ਨੂੰ ਪ੍ਰਸ਼ਾਦਾ ਛਕਾਉਂਦੇ ਨੇ। ਇੱਕ ਦਿਨ ਮੁਗਲ ਸਰਦਾਰ ਆਇਆ, ਕਹਿੰਦਾ ਉਹ ਬੁੱਧੂ ਫਸਟ ਕਲਾਸ ਰੋਟੀਆਂ ਲਿਆ ਮੇਰੇ ਵਾਸਤੇ, ਖਾਣਾ ਬਣਾ ਕੇ ਲਿਆ। ਕਹਿੰਦੇ ਅੱਛਾ ਹਜ਼ੂਰ। ਉਹਨੇ ਐਂ ਸਮਝਿਆ ਵੀ ਜਿਵੇਂ ਕੋਈ ਮਜ਼ਦੂਰ ਲੱਗਿਆ ਹੁੰਦਾ, ਨਿਮਰਤਾ ਨਾਲ ਸਾਧੂ ਰਹਿੰਦੇ ਹੁੰਦੇ ਨੇ। ਬਾਬਾ ਜੀ ਨੇ ਜਦ ਪ੍ਰਸ਼ਾਦੇ ਥਾਲੀ ਚ ਪਾ ਕੇ ਦਾਲਾਂ ਪਾ ਕੇ ਦੇਤੇ, ਇੱਕ ਪ੍ਰਸ਼ਾਦੇ ਨੂੰ ਥੋੜਾ ਜਿਹਾ ਸੇਕ ਸੀ ਮਾੜਾ ਜਿਹਾ। ਉਹ ਕਹਿੰਦਾ ਤੈਨੂੰ ਪਤਾ ਮੈਂ ਕੌਣ ਆ? ਆ ਕਹਿੰਦਾ ਮੈਨੂੰ ਤੂੰ ਸੇਕ ਵਾਲਾ ਪ੍ਰਸ਼ਾਦਾ ਦਿੰਦਾ? ਉੱਠ ਕੇ 2-3 ਥੱਪੜ ਮਾਰੇ ਜੀ, ਉਹ ਵਜੇ ਖੜੇ। ਕਹਿੰਦੇ ਖਾਨ ਸਾਹਿਬ, ਤੁਸੀਂ ਬੜਾ ਚੰਗਾ ਕੰਮ ਕਰਿਆ, ਮੇਰੀ ਮਾਂ ਨੇ ਮੇਰਾ ਨਾਂ ਬੁੱਧੂ ਤਾਂ ਹੀ ਰੱਖਿਆ ਸੀਗਾ। ਮੈਂ ਹਾਂ ਬੁੱਧੂ ਹੈ, ਕੁੱਟ ਮਾਰ ਤੇ ਨਾਲੇ ਠੀਕ ਹੁੰਦਾ। ਕਹਿੰਦਾ ਮੈਂ ਲਿਆਉਣਾ ਪ੍ਰਸ਼ਾਦੇ, ਤੁਸੀਂ ਇਹ ਨਾ ਖਾਓ। ਦੁਬਾਰਾ ਫੇਰ ਲਿਆਂਦੇ, ਦੇ ਦਾਲ ਪ੍ਰਸ਼ਾਦੇ ਦੇਤੇ ਛਕੇ। ਕਹਿੰਦਾ ਇਹ ਜੇ ਲਿਆਇਆ ਕਰਨਾ, ਸ਼ਕਤੀ ਕਿੰਨੀ ਸੀ ਭਾਈ ਬੁੱਧੂ ਜੀ ਵਿੱਚ? ਇੱਕ ਵਾਰੀ ਉਹਨਾਂ ਕੋਲ ਇੱਕ ਸੰਤ ਆ ਗਿਆ, ਉਹ ਚਾਂਦੀ ਬਣਾਉਣ ਜਾਣਦਾ ਸੀ। ਉਹਨੇ ਕਿਹਾ ਵੀ ਲੰਗਰ ਦਿਨ ਰਾਤ ਚੱਲਦਾ ਹੋਵੇ ਨਾ ਤਾਂ ਮੈਂ ਇਹਨਾਂ ਨੂੰ ਸਿੱਕ ਪਾਰੇ ਤੋਂ ਚਾਂਦੀ ਬਣਾਉਣੀ ਮੈਂ ਦੱਸ ਦੇਵਾਂ ਸਿੱਕੇ ਤੋਂ। ਉਹ ਜੁਗਤ ਦੱਸਦੀ ਮਹਾਂਪੁਰਸ਼ਾਂ ਨੂੰ ਪਾਈਆ ਚਾਂਦੀ ਬਣਾ ਕੇ ਦੇ। ਕਹਿੰਦੇ ਇੱਥੇ ਹੀ ਰੱਖ ਲਏ ਭਾਈ। ਨੁਸਖਾ ਦੱਸਦਾ ਵੀ ਆਹ ਨੁਸਖਾ ਮਹਾਰਾਜ, ਯਾਦ ਕਰ ਲਓ। ਕਹਿੰਦੇ ਮੈਂ ਤਾਂ ਬੁੱਧੂ ਹਾਂ, ਮੇਰੇ ਨਹੀਂ ਯਾਦ ਹੁੰਦਾ। ਕਹਿੰਦਾ ਫਿਰ ਕੋਈ ਚੱਕ ਨਾ ਲਵੇ, ਮੈਂ ਅਲਮਾਰੀ ਨੂੰ ਤਾਂ ਰੱਖ ਜਾਂਦਾ, ਤਾਰਾ ਲਾ ਲਿਓ। ਉਹ 2 ਮੀਲ ਗਿਆ, ਕਹਿਣ ਲੱਗਿਆ ਵੀ ਸੰਤ ਇਹੋ ਜਿਹੇ ਨੇ, ਢਿੱਲੇ ਮੁੱਠੇ, ਇਹਨਾਂ ਨੇ ਤਾਲਾ ਤਾਂ ਲਾਉਣਾ ਨਹੀਂ, ਨੁਸਖਾ ਕਿਸੇ ਦੇ ਹੱਥ 'ਚ ਆ ਗਿਆ। ਉਹ ਮੁੜ ਕੇ ਫੇਰ ਆ ਗਿਆ, ਕਹਿੰਦਾ ਬਾਬਾ ਜੀ ਤਾਲਾ ਲਾਇਆ? ਕਹਿੰਦੇ ਨਹੀਂ। ਕਹਿੰਦਾ ਜੇ ਨੁਸਖਾ ਚੱਕ ਲਿਆ ਕਿਸੇ ਨੇ? ਉਹ ਚੁੱਪ ਰਹੇ। ਕਹਿੰਦਾ ਚਾਂਦੀ ਬਣਾਉਂਗੇ, ਚਾਂਦੀ ਤੇ ਲੰਗਰ ਚਲਾਉਂਗੇ। ਬਾਬਾ ਜੀ ਕਹਿਣ ਲੱਗੇ ਇਹਨੂੰ ਨਾਮ ਦੀ ਮਹਿਮਾ ਦਾ ਪਤਾ ਨਹੀਂ ਹੈ। ਕਹਿੰਦੇ ਸੰਤ ਜੀ ਕਿੱਟ ਫੜਾਇਆ ਹੋਇਆ, ਇੱਥੋਂ ਜੱਠਾ ਲੱਗਿਆ ਹੋਇਆ ਸੀ, ਗੁਰਦੁਆਰੇ ਸਾਹਿਬ ਝਾੜੂ ਦੇ ਰਹੇ ਸੀ। ਉਹ ਜਦ ਇੱਟ ਲਈ ਆਉਂਦਾ ਕੀ ਦੇਖਦਾ, ਇੱਟ ਸੋਨੇ ਦੀ ਹੈ। ਕਹਿੰਦਾ ਸੋਨੇ ਦੀ ਇੱਟ ਹੈ ਇਹਨਾਂ ਕੋਲ ਤਾਂ? ਬਾਬਾ ਜੀ ਕਹਿਣ ਲੱਗੇ 2-4 ਹੋਰ ਲਿਆ ਸਕਦੇ ਹੋ? ਕਹਿੰਦਾ ਲਿਆਉਣ। ਉਹ ਜਦ ਅੱਗੇ ਗਿਆ, ਸਾਰਾ ਹੀ ਜੱਠਾ ਸੋਨੇ ਦਾ ਹੋਇਆ ਪਿਆ, ਚਿਲਮਿਲ ਚਿਲਮਿਲ ਹੋ ਰਹੀ। ਇੱਧਰ ਗੁਰਦੁਆਰੇ ਸਾਹਿਬ ਵੱਲ ਦੇਖਿਆ, ਸਾਰਾ ਗੁਰਦੁਆਰਾ ਚਿਲਮਿਲ ਚਿਲਮਿਲ ਕਰ ਰਿਹਾ, ਆ ਕੇ ਚਰਨ ਫੜ ਲਏ। ਕਹਿੰਦਾ ਮਹਾਰਾਜ, ਮੈਂ ਤਾਂ ਸਮਝਿਆ ਸੀ ਵੀ ਤੁਸੀਂ ਐਵੇਂ ਸਿੱਧੇ ਸਾਧੇ ਸੰਤ ਹੋ, ਪਰ ਤੁਹਾਡੀ ਦ੍ਰਿਸ਼ਟੀ ਵਿੱਚ ਇੰਨੀ ਸੱਤਾ ਹੈ, ਜਿੱਧਰ ਨੂੰ ਤੁਸੀਂ ਝਾਕ ਲੈਂਦੇ ਹੋ, ਸੋਨਾ ਕੀ ਚਾਹੇ ਹੀਰੇ ਜਵਾਹਰਾ, ਧਰਤੀ ਸਾਰੀ ਬਣਾ ਦਿੱਤੀ। ਮੈਂ ਭੁੱਲ ਗਿਆ, ਮੈਂ ਐਵੇਂ ਚਾਂਦੀ ਦਾ ਨੁਸਖਾ ਦੇਖ ਕੇ ਤੁਹਾਨੂੰ ਕਹਿ ਦਿੱਤਾ। ਉਹ ਇੰਨੀ ਸ਼ਕਤੀਆਂ ਦਾ ਮਾਲਕ ਸੇਵਾ ਕਰਦਾ ਸੀ, ਸੇਵਾ ਦੇ ਵਿੱਚ ਉਹ ਪ੍ਰਸ਼ਾਦੇ ਦੇ ਨਾਲ ਕੁੱਟ ਖਾ ਲਈ, ਫਿਰ ਗੁੱਸਾ ਨਹੀਂ ਕਰਿਆ, ਦੁਬਾਰਾ ਲਿਆ ਕੇ ਦੇ ਤੇ। ਉਹਦੇ ਬਾਅਦ ਉਹ ਖਾਨ ਜਿਹੜਾ ਸੀ ਮੁਗਲ ਘੋੜੇ ਤੇ ਸਵਾਰ ਹੋਇਆ, ਅਜੇ ਸਾਰਾ ਹੀ 50 ਗਜ ਗਿਆ, ਘੋੜਾ ਤਿਬ ਗਿਆ, ਉੱਥੋਂ ਥੱਲੇ ਗਿਰ ਗਿਆ, ਗਿਰਦੇ ਦਾ ਪੱਟ ਟੁੱਟ ਗਿਆ। ਹਾਏ ਹੋਏ ਕਰਨ ਲੱਗ ਗਏ। ਬਾਬਾ ਜੀ ਦੌੜ ਕੇ ਗਏ, ਕਹਿੰਦੇ ਲਿਆਓ ਭਾਈ, ਛੇਤੀ ਲਿਆਓ ਕੱਪੜਾ। ਮੰਜਾ ਲਿਆਂਦਾ, ਚੱਕ ਕੇ ਉੱਤੇ ਪਾਇਆ, 1.5 ਮਹੀਨਾ ਉਹਦੀ ਸੇਵਾ ਉੱਥੇ ਹੀ ਲੱਤ ਬਣਾਤੀ, ਉੱਥੇ ਹੀ ਕਰਦੇ, ਬੜੀ ਸੇਵਾ ਕਰੀ। ਰੋਜ਼ ਮਾਫੀਆਂ ਮੰਗਦਾ ਵੀ ਮਹਾਰਾਜ ਮੈਂ ਤਾਂ ਤੁਹਾਡੇ ਥੱਪੜ ਮਾਰੇ ਸੀ। ਕਹਿੰਦੇ ਕੋਈ ਨਹੀਂ, ਤੇਰੇ ਥੱਪੜਾਂ ਨਾਲ ਹੀ ਸਾਨੂੰ ਆਹ ਸੇਵਾ ਕਰਨ ਦੀ ਆਦਤ ਪਈ ਹੈ, ਕੋਈ ਗੱਲ ਨਹੀਂ ਹੈ। ਸੋ ਮਹਾਰਾਜ ਕਹਿੰਦੇ ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੋਖੀ ਕੋ ਦਰਗੇ ਮਿਲੇ ਸੀ। ਸੋ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਪ੍ਰੇਮੀ ਭਾਈ ਭਾਨੇ ਦੇ ਥੱਪੜ ਮਾਰ ਕੇ ਤੁਰ ਗਿਆ, ਉਸ ਵੇਲੇ ਚਲਿਆ ਗਿਆ ਤੇ ਭਾਈ ਭਾਨਾ ਜੀ ਉੱਥੋਂ ਅੱਧ ਮੀਲ ਹੋਰ ਪਾਸੇ ਹੋ ਕੇ ਬੈਠਣ ਲੱਗ ਗਏ ਵੀ ਇੱਥੇ ਇਹਨਾਂ ਨੂੰ ਚੰਗਾ ਨਹੀਂ ਲੱਗਦਾ, ਚਲੋ ਆਪਾਂ ਹੀ ਥਾਂ ਛੱਡ ਜਾਣਾ। ਉਹਦਾ ਸਾਰਾ ਸਰੀਰ ਕੋਹੜ ਨਾਲ ਫਿੱਟ ਗਿਆ, ਪਾਣੀ ਵਗਦਾ, ਬਦਬੂ ਮਾਰਦੀ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ, ਹਾਏ ਹੋਏ ਹਾਏ ਹੋਏ ਕਰਦਾ, ਹੱਥ ਗਲ ਗਏ ਜਿਹਨਾਂ ਨਾਲ ਮਾਰਿਆ ਸੀ ਥੱਪੜ। ਕਹਿੰਦਾ ਮੈਂ ਇੱਕ ਸਾਧੂ ਨੂੰ ਮਾਰ ਬੈਠਿਆ, ਮੈਂ ਮੂਰਖ ਸੀ, ਮੈਂ ਰੱਬ ਨੂੰ ਨਹੀਂ ਸੀ ਮੰਨਦਾ, ਤੇ ਉਹ ਬਾਤ ਜਿਹੜੀ ਕਹਿੰਦਾ ਸੀ ਮੈਂ ਉਹ ਸਮਝਿਆ ਨਾ, ਮੈਨੂੰ ਲੈ ਚਲੋ ਉੱਥੇ ਟੋਲ ਲਓ, ਕੋਈ ਨੇੜੇ ਤੇੜੇ ਹੀ ਹੋਣਾ, ਇਹੋ ਜਿਹਾ ਸਾਧੂ ਸੀ। ਸੋ ਉਹ ਫਿਰੇ ਤੁਰੇ ਨਾਲ ਦੇ ਰਿਸ਼ਤੇਦਾਰ ਟੋਲ ਲਿਆ, ਇਸ ਨੂੰ ਲੈ ਗਏ ਲਿਜਾ ਕੇ, ਘਗਿਆ ਘਗਿਆ ਬੇਨਤੀਆਂ ਕਰ ਰਿਹਾ ਕਿ ਪਿਆਰੇ ਉਹ ਮੈਨੂੰ ਨਹੀਂ ਸੀ ਪਤਾ ਵੀ ਤੁਹਾਡਾ ਗੁਰੂ ਇੰਨਾ ਸਮਰੱਥ ਹੈ ਤੇ ਮੈਂ ਮੂਰਖ ਬਣ ਕੇ ਤੁਹਾਡੇ ਥੱਪੜ ਮਾਰ ਦਿੱਤਾ, ਆਹ ਦੇਖੋ ਮੇਰੇ ਸਰੀਰ ਦਾ ਕੀ ਹਾਲ ਹੋ ਗਿਆ, ਹੁਣ ਮੈਂ ਤੁਹਾਡੀ ਸ਼ਰਨ ਆਇਆ, ਕਿਰਪਾ ਕਰ। ਕਹਿਣ ਲੱਗੇ ਪਿਆਰਿਆ, ਸਾਡਾ ਤਾਂ ਕੋਈ ਇਰਾਦਾ ਨਹੀਂ ਸੀ, ਅਸੀਂ ਤਾਂ ਤੇਰਾ ਕੀ ਸਾਰੇ ਸੰਸਾਰ ਦਾ ਰੋਜ਼ ਭਲਾ ਮੰਗਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ, ਤੇਰਾ ਬੁਰਾ ਕਿਵੇਂ ਹੋ ਗਿਆ। ਮਹਾਰਾਜ ਕਿਰਪਾ ਕਰੋ। ਕਹਿਣ ਲੱਗੇ ਦੇਖੋ ਕਿਰਪਾ ਤਾਂ ਸਾਡੇ ਕੋਲ ਹੈ ਨਹੀਂ, ਕਿਰਪਾ ਵਾਲਾ ਤਾਂ ਅੰਮ੍ਰਿਤਸਰ ਬੈਠਾ, ਪਰ ਤੈਨੂੰ ਇੱਕ ਦਵਾਈ ਦੇ ਦਿੰਦਾ, ਉਹ ਦਵਾਈ ਤੇਰਾ ਇਲਾਜ ਕਰ ਦੇਗੀ। ਕਹਿੰਦਾ ਮਹਾਰਾਜ ਦਿਓ। ਕਹਿੰਦਾ ਦੇਖ, ਸਾਰੀ ਸ੍ਰਿਸ਼ਟੀ ਵਿੱਚ ਇੱਕ ਸ਼ਕਤੀ ਜਿਹਨੂੰ ਵਾਹਿਗੁਰੂ ਕਹਿੰਦੇ ਨੇ ਨਾ, ਉਹ ਪਰਿਪੂਰਨ ਹੈ ਤੇਰੇ ਅੰਦਰ ਵੀ ਤੇਰੇ ਬਾਹਰ ਵੀ, ਆ ਸਾਰੇ ਪਰਿਪੂਰਨ ਹੈ। ਜਿਵੇਂ ਜ਼ਬਾਨ ਕੇ ਵਿਖੇ ਸਵਾਸਤੇ ਇੱਕ ਜੋਤ ਹੈ, ਨਾ ਕਾਠ ਹੈ ਨਾ ਬਾੜ ਹੈ ਨਾ ਬਾੜ ਕਾਠ ਹੈ, ਇਹਦਾ ਧਿਆਨ ਧਰ, ਇਹ ਦੇਖਦਾ ਪੇਖਦ ਸੁਣਤ ਸਦਾ ਹੈ ਸੰਗੇ ਨਾਲ ਰਹਿੰਦਾ, ਜੈ ਜੈ ਦੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ ਮਨ ਤੇ ਸੇਤ ਹੈ। ਇਹ ਦਿਸਦੀ ਨਹੀਂ ਹੈ ਅੱਖਾਂ ਨਾਲ, ਹੈਗੀ ਇਹ ਆਉਂਦਾ ਵਿਸ਼ਵਾਸ। ਕਹਿੰਦਾ ਜਦ ਤੁਸੀਂ ਕਹਿਤਾ ਫਿਰ ਵਿਸ਼ਵਾਸ ਹੈ। ਕਹਿੰਦੇ ਕਹਿ ਨੂੰ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, 5 ਵਾਰੀ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਕਹਿੰਦੇ ਲੈ ਹਟੀ ਨਾ, ਇਹ ਤੇਰੀ ਬਿਮਾਰੀ ਦਾ ਇਲਾਜ ਹੈ,
ਤੇਰੇ ਸਾਰਿਆਂ ਦੁੱਖਾਂ ਦੀ ਹੈ ਦਾਰੂ,
ਹਾਰਾ ਔਖਾ ਸਭ ਘੱਟ ਹੈ ਪਾਈ। ਗੁਰ ਪੂਰੇ ਬਿਨ ਵਿਧ ਨਾ ਬਣਾਈ, ਗੁਰ ਪੂਰੇ ਸੰਜਮ ਕਰਦੀ ਆ ਤਾਂ ਉਹ ਨਾਨਕ ਫਿਰ ਦੁੱਖ ਨਾ ਥੀ। ਲੈ ਪਿਆਰਿਆ ਆਹ ਦਵਾਈ ਤੇਰੇ ਅੰਦਰ ਰੱਖੀ ਹੈ, ਬੋਲੀ ਜਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਅੰਦਰ ਨੂੰ ਸਾਹ ਜਾਂਦਾ ਸਤਨਾਮ, ਬਾਹਰ ਨੂੰ ਆਉਂਦਾ ਵਾਹਿਗੁਰੂ। ਦਿਨ ਰਾਤ ਕਰ ਲੈ, ਥੋੜੇ ਦਿਨਾਂ ਚ ਰਾਜੀ ਹੋ ਗਿਆ। ਅੰਮ੍ਰਿਤ ਵੇਲੇ ਉੱਠਦਾ ਜਿੱਥੇ ਭਾਈ ਭਾਨਾ ਬੈਠਦਾ, ਨਾਲ ਇਸ਼ਨਾਨ ਕਰਦਾ, ਕੋਲ ਬੈਠਦਾ ਨੇੜੇ ਆ ਕੇ, ਉਹ ਵੀ ਭਜਨ ਕਰਦਾ, ਉਹ ਵੀ ਭਜਨ ਕਰਦਾ, ਸੁਰਤ ਉਹਦੀ ਵੀ ਚੜ ਗਈ, ਕਿਰਪਾ ਕੀਤੀ ਮਹਾਂਪੁਰਸ਼ਾਂ ਨੇ। ਉਹਦੇ ਬਾਅਦ ਬਹੁਤ ਸੰਗਤ ਤਿਆਰ ਹੋ ਗਈ, ਗੁਰੂ ਦੇ ਚਰਨੀ ਲਾਤੀ ਇੱਕ ਗੁਰਸਿੱਖ ਨੇ, ਆਪ ਵੀ ਜਪਦਾ ਤੇ ਦੂਸਰਿਆਂ ਨੂੰ ਵਿੱਚ ਪਾਉਂਦਾ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੈ ਨਾਨਕ। ਸੈਂਕੜਿਆਂ ਦੀ ਤਾਦਾਦ ਵਿੱਚ ਸੰਗਤ ਹੋ ਗਈ। ਚਲੋ ਭਾਈ ਤੁਹਾਨੂੰ ਵੱਡੇ ਵੈਦ ਦੇ ਦਰਸ਼ਨ ਕਰਾਈਏ, ਗੁਰਾਂ ਦੇ ਦਰਸ਼ਨ ਕਰਾਈਏ, ਸ਼ਰਧਾ ਦੇ ਨਾਲ ਸੰਗ ਚੱਲਦਾ, ਅੰਮ੍ਰਿਤਸਰ ਪਹੁੰਚ ਜਾਂਦਾ ਹੌਲੀ ਹੌਲੀ। ਉਸ ਵੇਲੇ ਜਦੋਂ ਪਤਾ ਲੱਗਿਆ ਮਹਾਰਾਜ ਜੀ ਨੂੰ ਭਾਈ ਪਾਨਾ ਸੰਗਤ ਲੈ ਕੇ ਆ ਰਹੇ ਨੇ, ਬੜੇ ਹੀ ਪਿਆਰ ਦੇ ਨਾਲ ਭਾਈ ਪਾਨੇ ਨੂੰ ਉਹਨਾਂ ਨੇ ਆਦਰ ਸਤਿਕਾਰ ਦੇ ਨਾਲ ਬੁਲਾਇਆ। ਸੰਗਤ ਦੇ ਮੁਖਾਤਬ ਹੋ ਕੇ ਕਹਿਣ ਲੱਗੇ, ਪਿਆਰਿਓ ਇਹ ਗੁਰਸਿੱਖ ਆਦਰਸ਼ਕ ਗੁਰਸਿੱਖ ਨੇ, ਬੁਰਾ ਨਹੀਂ ਮੰਨਿਆ, ਥੱਪੜ ਪਏ ਇਹਦੇ ਮੂੰਹ ਤੇ, ਪਰ ਇਹਦੇ ਨਹੀਂ ਪਏ, ਉਹ ਮੇਰੇ ਹੀ ਲੱਗੇ ਸੀ, ਕਿਉਂਕਿ ਮੈਂ ਇਹਨਾਂ ਦੇ ਅੰਦਰ ਵਰਤਦਾ। ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੇ। ਜੇ ਸਿੱਖਾਂ ਨੂੰ ਲੋਚਦੇ ਹੋ ਗੁਰੂ ਦੀ ਖੁਸ਼ੀ ਹੋ ਜਾਂਦੀ। ਬਹੁਤ ਪ੍ਰੇਮੀ ਮੇਰੇ ਕੋਲ ਆਉਂਦੇ ਨੇ, ਆਹ ਕੰਮ ਨਹੀਂ ਹੁੰਦਾ, ਆਹ ਕੰਮ ਨਹੀਂ ਹੁੰਦਾ, ਆਹ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਦੇ। ਪਰ ਇੱਕ ਗੱਲ ਦਾ ਧਿਆਨ ਰੱਖੀ, ਗੁਰੂ ਦਸਵੇਂ ਪਾਤਸ਼ਾਹ ਤੋਂ ਘੱਟ ਨਾ ਸ਼ਰਧਾ ਰੱਖੀ ਉਹਨਾਂ ਤੇ, ਜੇ ਸ਼ਰਧਾ ਘੱਟ ਰੱਖੀ ਤਾਂ ਨਹੀਂ ਤੇਰਾ ਕੰਮ ਬਣਨਾ। ਗੁਰੂ ਦੇ ਸਿੱਖ ਤੇਰੇ ਘਰ ਆਉਂਦੇ ਨੇ, ਚਰਨ ਪਾਉਂਦੇ ਆ, ਚਰਨ ਧੁਆਈ ਉਹਨਾਂ ਦੇ, ਹੱਥ ਧੁਆਈ, ਪਿਆਰ ਦੇ ਪ੍ਰੀਤ ਦੇ ਨਾਲ ਆਦਰ ਸਤਿਕਾਰ ਕਰੀ, ਪ੍ਰਸ਼ਾਦਾ ਛਕਾਈ, ਫਿਰ ਜਿਹੜਾ ਕੁਛ ਮੰਗੇਗਾ ਤੈਨੂੰ ਮਿਲ ਜਾਏਗਾ। ਕਿਉਂਕਿ ਗੁਰੂ ਦਾ ਵਚਨ ਹੈ, ਜਿੱਥੇ ਪੰਜਾਂ ਦਾ ਸਤਿਕਾਰ ਹੋਏਗਾ ਉੱਥੇ ਮੈਂ ਵਿੱਚ ਹੋਵਾਂਗਾ। ਸੋ ਪਿਆਰਿਓ ਗੁਰੂ ਸਤਿਗੁਰੂ ਜਿਹੜਾ ਹੈ ਉਹ ਆਪਣੇ ਪਿਆਰੇ ਸਿੱਖਾਂ ਚ ਵਰਤਦਾ, ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ, ਜੋ ਸਿੱਖਾਂ ਨੂੰ ਲੋਚੇ, ਜਿਹੜਾ ਲੋਚਦਾ ਸੋ ਗੁਰ ਖੁਸ਼ੀ ਆਵੇ, ਉੱਥੇ ਤੇ ਗੁਰੂ ਖੁਸ਼ੀ ਹੋ ਜਾਂਦਾ। ਜਿਹੜਾ ਸਿੱਖਾਂ ਨੂੰ ਹੋਰ ਸਮਝਦਾ ਗੁਰੂ ਨੂੰ ਹੋਰ ਸਮਝਦਾ, ਉਹਨਾਂ ਦਾ ਪੂਰਾ ਆਦਰ ਸਤਿਕਾਰ ਮਾਣ ਨਹੀਂ ਕਰਦਾ, ਫਿਰ ਗੁਰੂ ਚੁੱਪ ਰਹਿੰਦੇ ਨੇ ਵੀ ਇਹ ਤਾਂ ਸ਼ਰਧਾ ਤੋਂ ਹੀਣਾ ਹੀ ਪੁਰਸ਼ ਹੈ। ਸੋ ਇਸ ਤਰ੍ਹਾਂ ਦੇ ਨਾਲ ਭਾਈ ਪਾਨਾ ਆਮ ਸਧਾਰਨ ਬੰਦਾ, ਬਾਣੀ ਦਾ ਬਾਣ ਖਾਧਾ, ਬਾਣ ਖਾ ਕੇ ਕਮਾਈ ਕਰੀ, ਕਮਾਈ ਕਰਕੇ ਕਿੱਥੇ ਚਲੇ ਗਿਆ, ਭੇਦ ਵਸਤਾ ਦਾ ਗੁਰਸਿੱਖ ਹੋ ਕੇ ਅੱਜ ਅਮਰ ਹੈ। ਸੋ ਸਾਧ ਸਿੰਘ ਜੀ ਅਸੀਂ ਵੀ ਸੁਣਦੇ ਹਾਂ, ਸਾਡੇ ਵੀ ਉੱਤੇ ਅਸਰ ਹੋਣਾ ਚਾਹੀਦਾ, ਮਹਾਰਾਜ ਕਿਰਪਾ ਕਰਨ, ਭਜਨ ਦੀ ਲਾਗ ਲੱਗ ਜਾਵੇ ਸਾਨੂੰ। ਸੁਣਦੇ 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 ਕਿੰਨੇ ਸਾਲ ਲੰਘੇ, 80 ਤੋਂ ਮੈਂ ਬੋਲਣ ਲੱਗਿਆ ਹਾਂ ਲਗਾਤਾਰ, 15 ਸਾਲ ਮੈਨੂੰ ਇੱਥੇ ਬੋਲਦੇ ਨੂੰ ਹੋ ਗਏ, ਇਸ ਸਥਾਨ ਤੇ 7-8 ਸਾਲ ਹੋ ਗਏ ਮੈਨੂੰ ਬੋਲਦੇ ਨੂੰ। ਤੁਸੀਂ ਸੁਣੀ ਜਾਂਦੇ ਹੋ, ਮੈਂ ਬੋਲੀ ਜਾਂਦਾ, ਵਾਹਿਗੁਰੂ ਜਾਣੇ ਕਿੰਨੇ ਕੁ ਪ੍ਰੇਮੀ ਨੇ ਜਿਹੜੇ ਭਜਨ ਬੰਦਗੀ ਚ ਲੱਗੇ ਹੋਏ ਨੇ, ਕਿਹੜੇ ਜਿੰਨੇ ਕਿੰਨੇ ਕੁ ਤਰੱਕੀ ਚ ਨੇ, ਕਿੰਨੇ ਕ ਜਿਨ੍ਹਾਂ ਨੇ ਗੁੱਸੇ ਨੂੰ ਕਾਬੂ ਕਰ ਲਿਆ, ਕਿੰਨੇ ਕਿੰਨੇ ਜਿਹੜੇ ਦੂਜਿਆਂ ਨੂੰ ਮਾਫ਼ ਕਰ ਸਕਦੇ ਨੇ। ਸੋ ਗੁਰਸਿੱਖੀ ਚਾਨਣ ਮਨਾਰਾ ਅਪਣਾ ਲਓ, ਜੋ ਗੁਰੂ ਮਹਾਰਾਜ ਵਚਨ ਕਰਦੇ ਆ ਉਹਨੂੰ ਆਪਣੇ ਜੀਵਨ ਤੇ ਘਟਾਓ, ਫਿਰ ਇੱਥੇ ਵੀ ਸੁਖੀ, ਦਰਗਾਹ ਚ ਵੀ ਸੁਖੀ, ਘਾਟਾ ਕੋਈ ਨਹੀਂ ਰਹਿਣਾ। ਗੁਰੂ ਨਾਲ ਪਿਆਰ ਕਰੋ, ਮਾਇਆ ਮੋਇਆ ਨਾਲ ਨਾ ਪਿਆਰ ਕਰੋ, ਮਾਇਆ ਤਾਂ ਉਹੀ ਪਿੱਛੇ ਲੱਗ ਤੁਰਦੀ ਆ ਜਿਹੜਾ ਗੁਰੂ ਦਾ ਪਿਆਰਾ ਸਿੱਖ ਹੋਵੇ। ਗੁਰੂ ਨੇ ਜੇ ਕੰਮ ਕਰਾਉਣਾ ਮਾਇਆ ਹੁੰਦੀ ਆ, ਨਹੀਂ ਕਰਾਉਣਾ ਗੁਰਸਿੱਖ ਭਜਨ ਕਰੀ ਜਾਂਦੇ ਨੇ, ਦੋਵੇਂ ਪਾਸੀਆਂ ਆਈਆਂ, ਉੱਧਰ ਸੇਵਾ ਕਰਾ ਲੈਂਦਾ ਉੱਧਰ ਭਜਨ ਕਰੀ ਜਾਂਦੇ। ਸੋ ਹੁਣ ਸਮਾਂ ਜਾਤ ਨਹੀਂ ਦਿੰਦਾ, ਜੋ ਬੇਨਤੀਆਂ ਕੀਤੀਆਂ ਧਿਆਨ ਰੱਖਿਓ। ਉਹ ਸਾਹਮਣੇ ਬੀਬੀਆਂ ਪੁਸਤਕਾਂ ਵੀ ਦੇ ਰਹੀਆਂ ਨੇ ਰੂਹਾਨੀ, ਤੇ ਨਾਲ ਮੈਗਜ਼ੀਨ ਵੀ ਦੇ ਰਹੀਆਂ। ਸੋ ਉਹਨਾਂ ਦੇ ਅੰਦਰ ਬੜਾ ਕੁਛ ਹੈ, ਸਾਂਭ ਕੇ ਰੱਖਿਓ ਇਹਨਾਂ ਨੂੰ, ਜਿਹੜੇ ਸ਼ੌਕ ਵਾਲੇ ਬੰਦੇ ਨੇ, ਲੱਭਣੀਆਂ ਨਹੀਂ ਹੈ, ਕਿਉਂਕਿ ਇੱਕ ਪੁਸਤਕ ਚੋਂ ਨਹੀਂ, ਸੈਂਕੜੇ ਪੁਸਤਕ ਦੇ ਵਿੱਚੋਂ ਇੱਕ ਲੇਖ ਤਿਆਰ ਹੁੰਦਾ। ਇਸ ਕਰਕੇ ਬਹੁਤ ਕੀਮਤੀ ਚੀਜ਼ਾਂ ਨੇ, ਤੇ ਚਾਹੇ ਪੜ੍ਹਨ ਦਾ ਚਾਹੇ ਨਹੀਂ, ਪਰ ਘਰ ਵਿੱਚ ਜ਼ਰੂਰ ਰੱਖਣ, ਕੋਈ ਹੋਰ ਪੜ੍ਹ ਲਏਗਾ ਉਹਦਾ ਭਲਾ ਹੋ ਜਾਏਗਾ। ਸੋ ਹੁਣ ਸਾਰੇ ਪ੍ਰੇਮੀ ਗੁਰੂ ਸਤਿ ਬੋਲੋ ਭਾਈ, ਬਾਕੀ ਆ ਸੰਗਰਾਂਦ ਨਾਲ ਆ ਰਹੀ ਹੈ, ਉਹਨੂੰ ਵੀ ਯਾਦ ਰੱਖਿਓ, ਫਿਰ ਐਤਵਾਰ ਆ ਜਾਣਾ। ਹੁਣ ਸਾਰੇ ਪ੍ਰੇਮੀ ਗੁਰੂ ਸਤਿ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ। ਆਨੰਦ ਸਾਹਿਬ ਹੈ
ਸਤਿਗੁਰ ਪ੍ਰਸਾਦ ਰੰਗ ਲਿਆ।